की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा। ਬੁੱਧਵਾਰ ਦੀ ਸਵੇਰ ਚੜਦਾ ਸੂਰਜ ਤੇ ਰੁਮਕਦੀ ਪੌਣ ਤਰੇੜ ਦੇ ਤੁਪਕੇ ਤੇ ਕਿਤੇ ਮੀਂਹ ਦੀ ਹਲਕੀ ਬੌਛਾਰ ਕੰਮਾਂ ਕਾਰਾਂ ਦੀ ਦੌੜ ਜਾਂ ਫਿਰ ਅਜੇ ਚਾਹ ਦੀਆਂ ਚੁਸਕੀਆਂ ਕਿਤੇ ਤਾਰਿਆਂ ਨਾਲ ਬਾਤਾਂ ਤੇ ਕਿਤੇ ਢਲਦੀ ਸ਼ਾਮ ਕਿਤੇ ਚੜਦਾ ਸੂਰਜ ਜਿਸ ਕਿਸੇ ਵੀ ਸਮੇਂ ਮੌਸਮ ਜਾਂ ਮਸਰੂਫੀਅਤ ਨੂੰ ਮਾਣ ਰਹੇ ਹੋ ਸਵਾਗਤ ਕਰਦੀ ਹਾਂ ਜੀ ਤੁਹਾਡਾ ਹਰਮਨ ਰੇਡੀਓ ਦੇ ਵਿਹੜੇ ਵਿਚ 13 November 2019 ਦੀ ਇਸ ਸਵੇਰ ਦੇ ਨਾਲ। ਸੋ ਬੁੱਧਵਾਰ ਦੀ ਸਵੇਰ ਦੀ ਆਮਦ ਆਸਟ੍ਰੇਲੀਆ ਵਿਚ ਹੋ ਚੁੱਕੀ ਹੈ ਤੇ ਇਸ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਸਰਬਜੀਤ ਸਿੰਘ ਭਾਜੀ ਤਕਨੀਕੀ ਦੇਖ ਰੇਖ ਲਈ ਪਟਿਆਲਾ ਸਟੂਡੀਓ ਤੋਂ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ। ਉਮੀਦ ਤੇ ਅਰਦਾਸ ਕਰਦੀ ਹਾਂ ਜੀ ਕਿ ਸਾਰੇ ਆਪਣੇ ਘਰਾਂ ਦੇ ਵਿਚ ਰਾਜੀ ਖੁਸ਼ੀ ਹਾਸਤੇ ਵਾਸਤੇ ਹੋਵੋਗੇ। ਸੋ ਆਓ ਰਲ ਕੇ ਸਰਬਾਤੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਲਹਿਰਾਂ ਦੀ ਸ਼ੁਰੂਆਤ ਕਰਦੇ ਹਾਂ। ਸੋ ਤੁਹਾਨੂੰ ਪਤਾ ਹੈ ਕਿੱਦਾਂ ਕਰਨੀ ਹੁੰਦੀ ਹੈ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ। ਸੋ ਬਿਲਕੁਲ ਜੀ ਚਿਹਰੇ ਤੇ ਇੱਕ ਲਿਆਉਣੀ ਹੈ ਵੱਡੀ ਸਾਰੀ ਮੁਸਕੁਰਾਹਟ ਦਿਲ ਵਿਚ ਸਰਬਾਤੇ ਭਲੇ ਤੇ ਸ਼ੁਕਰਾਨੇ ਦੀ ਅਰਦਾਸ ਆਓ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ ਜੀ। ਸੋ ਬਾਕੀ ਤੁਹਾਡੇ ਸਾਥ ਦੀ ਬੜੀ ਜ਼ਰੂਰਤ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਇਕੱਲੀ ਨੇ ਮੈਂ ਕਈ ਗੱਲਾਂ ਮਾਰ ਲੈਣੀਆਂ। ਸੋ ਆਓ ਰਲ ਮਿਲ ਕੇ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਾਉਂਦੇ ਹਾਂ ਕੁਝ ਲਹਿਰਾਂ ਵਿਚਾਰਾਂ ਦੀਆਂ, ਕੁਝ ਆਪਣੇ ਜਜ਼ਬਾਤਾਂ ਦੀਆਂ, ਕੁਝ ਯਾਦਾਂ ਦੀਆਂ, ਕੁਝ ਖਬਰਾਂ ਦੀਆਂ, ਕੁਝ ਆਪ ਬੀਤੀ ਤੇ ਕੁਝ ਜੱਗ ਬੀਤੀ। ਇਹੀ ਹੁੰਦਾ ਜੀ ਪ੍ਰੋਗਰਾਮ ਲਹਿਰਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਤੁਸੀਂ ਜ਼ਰੂਰ ਬਣਾਉਣੀ ਆ ਆਪਣੇ ਸੁਨੇਹਿਆਂ ਦੇ ਰਾਹੀਂ ਤੇ ਪਤਾ ਹੈਗਾ ਜੀ request@harmanradio.com ਈਮੇਲ ਦੇ ਰਾਹੀਂ ਸਾਂਝ ਬਣਾ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ @harmanradio ਤੇ ਤੁਸੀਂ ਮੈਨੂੰ ਆਪਣੇ ਸੁੱਖ ਸੁਨੇਹੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-11। ਅਦਰਵਾਈਜ਼ ਤੁਸੀਂ ਜਿਸ ਐਪ ਤੋਂ ਪ੍ਰੋਗਰਾਮ ਸੁਣ ਰਹੇ ਹੋ ਉਹਦੇ ਵਿੱਚ ਹੀ ਸਾਰਾ ਕੁਝ ਇੰਕਲੂਡ ਹੈਗਾ ਆ, ਤੁਸੀਂ ਦੇਖੋਗੇ ਉਹਦੇ ਵਿੱਚ ਤੇ ਪ੍ਰੋਗਰਾਮ ਚ ਕਾਲ ਕਰਨੀ ਆ ਜਾਂ ਈਮੇਲ ਕਰਨੀ ਆ ਟੈਲੀਗ੍ਰਾਮ ਕਰਨੀ ਆ ਤੇ ਬੜੀ ਈਜ਼ੀ ਜੇ ਐਪ ਹੈਗੀ ਆ ਸਾਡੀ। ਸੋ ਕੋਈ ਔਖਾ ਨਹੀਂ ਹੈਗਾ ਜੀ ਪ੍ਰੋਗਰਾਮ ਦੇ ਨਾਲ ਰਾਬਤਾ ਬਣਾਉਣਾ। ਸੋ ਜ਼ਰੂਰ ਹੁੰਗਾਰਾ ਭਰਿਆ ਕਰੋ ਪ੍ਰੋਗਰਾਮ ਦੇ ਵਿੱਚ ਤੇ ਕੋਈ ਵਿਚਾਰ ਕੋਈ ਖਬਰ ਵੀ ਜੇ ਤੁਸੀਂ ਬਰਾੜ ਸਾਹਿਬ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਹੁਣੇ ਲਿਖ ਭੇਜੋ ਕਿਉਂਕਿ ਬਰਾੜ ਸਾਹਿਬ ਵੀ ਜਲਦੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ ਤੇ ਕਰਾਂਗੇ ਕੁਝ ਖਬਰਾਂ ਤੇ ਗੱਲਬਾਤ ਤੇ ਕੁਝ ਹੋਰ ਵਿਚਾਰ ਚਰਚਾ। ਸੋ ਸਭ ਤੋਂ ਪਹਿਲਾਂ ਤੇ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਲ ਨਿਕਲ ਕੇ ਗਿਆ ਹੈ। ਸੋ ਉਮੀਦ ਕਰਦੀ ਹਾਂ ਜੀ ਸਾਰਿਆਂ ਨੇ ਬੜੇ ਚਾਅ ਦੇ ਨਾਲ ਹਰਸ਼ ਉਲਾਸ ਦੇ ਨਾਲ ਇਹ ਦਿਹਾੜਾ ਮਨਾਇਆ ਹੋਣਾ ਆ। ਸੋ ਬਿਲਕੁਲ ਜਿੰਨੀ ਕੁ ਸੋਝੀ ਪਰਮਾਤਮਾ ਨੇ ਬਖਸ਼ੀ ਆ ਉਹਦੇ ਅਕੋਰਡਿੰਗਲੀ ਮੈਂ ਵੀ ਇਹ ਦਿਨ ਬਹੁਤ ਪਿਆਰ ਨਾਲ ਉਸ ਪਰਮਾਤਮਾ ਨੂੰ ਯਾਦ ਕਰਦਿਆਂ ਲੰਘਾਇਆ। ਸੋ ਗੱਲ ਇਹ ਹੁੰਦੀ ਹੈ ਕਿ ਸਿਰਫ ਇਹਨਾਂ ਦਿਨਾਂ ਤਿਉਹਾਰਾਂ ਤੇ ਹੀ ਯਾਦ ਨਾ ਰੱਖਿਆ ਕਰੀਏ ਗੱਲਾਂ ਉਹਨਾਂ ਦੇ ਜੋ ਵੀ ਸਿੱਖਿਆਵਾਂ ਨੇ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ ਦੀ ਜਾਮਾ ਵੀ ਦਿਆ ਕਰੀਏ। ਸੋ ਹਰ ਸਵੇਰ ਰੋਜ਼ ਉੱਠ ਕੇ ਇਸ ਗੱਲ ਤੇ ਚਿੰਤਨ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਨਾ। ਮੇਰੇ ਵਾਂਗੂ ਬਸ ਗੱਲਾਂ ਹੀ ਨਾ ਮਾਰਿਆ ਕਰੋ। ਸੋ ਬਿਲਕੁਲ ਜੀ ਇਹ ਜਿਹੜੀ ਖੁਮਾਰੀ ਕੱਲ ਤੁਹਾਡੇ ਸਾਰਿਆਂ ਤੇ ਵੀ ਗੁਰੂ ਨਾਨਕ ਦੇਵ ਜੀ ਦੀ ਚੜੀ ਹੋਈ ਹੈ ਉਹ ਅਰਦਾਸ ਕਰੀਏ ਸਾਰਾ ਸਾਲ ਚੜੀ ਰਿਹਾ ਕਰੇ ਤੇ ਸਾਰਾ ਸਾਲ ਸਾਰੀ ਉਮਰ ਸਾਡੇ ਤੇ ਚੜੀ ਰਵੇ ਤੇ ਉਹਨਾਂ ਦੀ ਸਿੱਖਿਆਵਾਂ ਦਾ ਉਟਾਸਰਾ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਈਏ ਅੱਗੇ ਤੋਰੀਏ। ਸੋ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਦੇ ਨਾਲ ਹੀ। ਇਹ ਆਰਤੀ ਜੋ ਉਹਨਾਂ ਨੇ ਰਾਗ ਤਨਾਸਰੀ ਦੇ ਵਿੱਚ ਲਿਖੀ ਹੋਈ ਹੈ। ਸੋ ਵੈਸੇ ਤੇ ਗੁਰਬਾਣੀ ਦੇ ਵਿੱਚ ਅਸੀਂ ਕੁਛ ਚੂਜ਼ ਕਰਨ ਵਾਲਾ ਇੱਦਾਂ ਹੈ ਹੀ ਨਹੀਂ ਵੀ ਇਹ ਜ਼ਿਆਦਾ ਵਧੀਆ ਤੇ ਇਹ ਨਹੀਂ, ਪਰ ਫਿਰ ਵੀ ਕੁਝ ਇਹੋ ਜਿਹੀਆਂ ਗੁਰਬਾਣੀ ਦੀਆਂ ਲਾਈਨਾਂ, ਇਹੋ ਜਿਹੀਆਂ ਤੁਕਾਂ, ਇਹੋ ਜਿਹੇ ਸ਼ਬਦ ਆ ਜਿਹੜੇ ਸਾਨੂੰ ਬਚਪਨ ਤੋਂ ਯਾਦ ਹੋ ਜਾਂਦੇ ਆ, ਹੈਨਾ, ਕਿਉਂਕਿ ਉਹ ਰੋਜ਼ਾਨਾ ਗਾਏ ਜਾਂਦੇ ਸੀ, ਰੋਜ਼ਾਨਾ ਸੁਣਦੇ ਹੁੰਦੇ ਸੀਗੇ ਤੇ ਉਹ ਸਹਿਜ ਭਾਈ ਚੇਤੇ ਹੋ ਗਏ, ਉਹਨਾਂ ਨੂੰ ਕਿਤੇ ਪੜ੍ਹ ਕੇ ਚੇਤੇ ਕਰਨ ਦੀ ਜ਼ਰੂਰਤ ਨਹੀਂ ਪਈ। ਉਹਨਾਂ ਦੇ ਵਿੱਚੋਂ ਹੀ ਆਰਤੀ ਵੀ ਹੈ, ਹੈ ਨਾ, ਜੋ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੋਈ ਹੈ, ਚਾਹੇ ਅਸੀਂ ਸਲੋਕ ਕਹਿ ਲਈਏ ਜੋ ਜਪੀ ਸਾਹਿਬ ਦੇ ਅਖੀਰ ਵਿੱਚ ਆਉਂਦਾ ਹੋਵੇ। ਬੱਚੇ ਬਚਪਨ ਤੋਂ ਯਾਦ ਹੋ ਜਾਂਦੀਆਂ ਸੀ ਇਹ ਚੀਜ਼ਾਂ। ਰਹਿ ਰਾਜ ਸਾਹਿਬ ਜੀ ਦੇ ਇਹੋ ਜਿਹੇ ਬਹੁਤ ਸਾਰੇ ਸ਼ਬਦ ਆ ਜੋ ਬਚਪਨ ਚ ਹੀ ਕੰਠ ਹੋ ਗਏ ਸੀ, ਕੀਰਤਨ ਸੋਹਿਲਾ, ਔਰ ਉਸ ਤੋਂ ਇਲਾਵਾ ਸਲੋਕ ਮਹੱਲਾ ਨੌਵਾਂ ਜਿਹੜਾ ਉਹ ਵੀ ਮੈਨੂੰ ਬੜਾ ਪਸੰਦ ਹੁੰਦਾ ਸੀ, ਬਹੁਤ ਚੰਗਾ ਲੱਗਦਾ ਹੁੰਦਾ ਸੀ ਬਚਪਨ ਚ ਹੀ। ਉਹਦੀ ਇੱਕ ਲੈ ਜੋ ਵੈਰਾਗ ਵਿੱਚ ਆ ਉਹ ਬਹੁਤ ਸੋਹਣੀ ਲੱਗਦੀ ਸੀ, ਬੇਸ਼ੱਕ ਉਦੋਂ ਭਾਵੇਂ ਸਮਝ ਨਹੀਂ ਆਉਂਦਾ ਸੀ ਪਰ ਉਹ ਸੁਣਦਿਆਂ ਵੀ ਜ਼ਰੂਰ ਹੀ ਅੱਖਾਂ ਨਮ ਹੋ ਜਾਂਦੀਆਂ ਕਿਤੇ। ਪਰ ਚਲੋ ਜੀ, ਪ੍ਰੋਗਰਾਮ 'ਚ ਅੱਜ ਸ਼ੁਰੂਆਤ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਆਰਤੀ ਦੇ ਨਾਲ। ਆਓ ਕੁਛ ਪਲ ਜੁੜੀਏ ਉਸ ਪਰਮਾਤਮਾ, ਉਸ ਸੱਚੇ ਪਿਤਾ ਦੇ ਨਾਲ ਤੇ ਯਾਦ ਕਰਦੇ ਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਪ੍ਰੋਗਰਾਮ ਦੀ ਸ਼ੁਰੂਆਤ 'ਚ।
ਇੱਕ ਓਂਕਾਰ ਸਤਿਗੁਰ ਪ੍ਰਸਾਦ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮੱਲੇ ਅਨ ਲੋ ਪਵਣ ਚਵਰੋ ਕਰੇ, ਸਗਲ ਮਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਕੈਸੀ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਪੇਰੀ, ਸਹਿਸ ਤਵ ਨੈਣ ਨਨ ਨੈਣ ਹਾਹੇ ਤੋਹੇ ਕਉ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਕੈਸੀ ਆਰਤੀ ਹੋਏ ਖੰਡਨਾ ਤੇਰੀ ਆਰਤੀ, ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾਏ ਤੇ ਤੇਰੇ ਨਾਏ ਵਾਸਾ, ਕੈਸੀ ਆ ਖੰਡਨਾ ਤੇਰੀ ਆਰਤੀ, ਭਾਵ ਖੰਡਨਾ ਤੇਰੀ ਆਰਤੀ। ਸ਼ਬਦ ਵਾਜੰਤ ਪੇਰੀ ਗਗਨ ਮੈਂ ਥਾਲ ਰਵ ਚੰਦ ਦੀ ਪਦ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲੇ ਅਨ ਲੋ ਪਵਣ ਚਵਰੋ ਕਰ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਖੰਡਨਾ ਤੇਰੀ ਆਰਤੀ ਭਾਵ ਖੰਡਨਾ ਤੇਰੀ ਆਰਤੀ ਕੈਸੀ ਆਰਤੀ ਹੋਏ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਭਾਵ ਖੰਡਨਾ ਤੇਰੀ ਅਨਹਤਾ ਸ਼ਬਦ ਵਾਜੰਤ ਪੇਰੀ।
ਇੱਕ ਵਾਰ ਨਜ਼ਰ ਚੁੱਕ ਕੇ ਆਲਾ ਦੁਆਲਾ ਦੇਖੀਏ ਤੇ ਸ਼ੁਕਰ ਕਰੀਏ ਉਸ ਪਰਮਾਤਮਾ ਦਾ, ਉਸ ਸ਼ਕਤੀ ਦਾ ਜੋ ਇਸ ਪੂਰੇ ਬ੍ਰਹਿਮੰਡ ਵਿੱਚ ਜੀਵ ਜੰਤੂ ਬਨਸਪਤੀ ਸਾਰਿਆਂ ਚ ਵਿਚਰ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਈ। ਆਓ ਇਸ ਪਲ ਉਸ ਜੋਤ ਨਾਲ ਜੁੜੀਏ। ਉਸ ਦੀ ਜੋਤ ਸਾਡੇ ਸਭ ਦੇ ਅੰਦਰ ਜਗ ਰਹੀ ਹੈ। ਸੋ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਸ ਚਾਨਣ ਦਾ ਪਸਾਰਾ ਨਾ ਸਿਰਫ ਬਾਹਰ ਬਲਕਿ ਸਾਡੇ ਸਭ ਦੇ ਅੰਦਰ ਵੀ ਹੋਏ। ਆਰਤੀ। ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ ਉੜੀਸਾ ਦੇ ਇੱਕ ਮਸ਼ਹੂਰ ਜਗਨਨਾਥ ਮੰਦਿਰ ਚ ਜਦੋਂ ਗਏ ਤੇ ਉੱਥੇ ਜਦੋਂ ਇੱਕ ਪੁਜਾਰੀ ਨੇ ਉਹ ਜਿਹੜਾ ਮੰਦਿਰ ਸੀ ਕਹਿੰਦੇ ਕਿ ਆਰਤੀ ਦੇ ਲਈ ਬੜਾ ਮਸ਼ਹੂਰ ਸੀ, ਭਗਵਾਨ ਕ੍ਰਿਸ਼ਨ ਦੀ ਆਰਤੀ ਉੱਤੇ ਕੀਤੀ ਜਾਂਦੀ ਹੁੰਦੀ ਸੀ। ਸੋ ਇੱਕ ਸ਼ਾਮ ਜਦੋਂ ਪੁਜਾਰੀ ਥਾਲ ਦੇ ਵਿੱਚ ਆਰਤੀ ਦੇ ਲਈ ਕਈ ਦੀਵੇ ਜੋਤਾਂ ਅਗਰਬੱਤੀਆਂ ਆਦਿ ਲੈ ਕੇ ਆਰਤੀ ਕਰਨ ਲੱਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਰਾਗ ਤਨਾਸਰੀ ਵਿੱਚ ਪੂਰੀ ਕਾਇਨਾਤ ਇਸ ਕੁਦਰਤ ਵੱਲੋਂ ਇਸ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਕੀਤੀ ਜਾ ਰਹੀ ਆਰਤੀ ਦਾ ਵਰਣਨ ਜਿਹੜਾ ਸੀ ਉਹ ਕੀਤਾ। ਸੋ ਇਹਦੇ ਰਿਗਾਰਡਿੰਗ ਕਿਹਾ ਜਾਂਦਾ ਕਿ ਜਿਹੜੇ ਮਹਾਨ ਪੋਇਟ ਕਹਿ ਲਓ ਸਾਹਿਤਕਾਰ ਰਵਿੰਦਰ ਨਾਥ ਟੈਗੋਰ ਨੂੰ ਵੀ ਜਦੋਂ ਕਿਸੇ ਨੇ ਪੁੱਛਿਆ ਵੀ ਜੇ ਤੁਹਾਨੂੰ ਪੂਰੇ ਯੂਨੀਵਰਸ ਦੇ ਲਈ ਇੱਕ ਨੈਸ਼ਨਲ ਇੱਕ ਯੂਨੀਵਰਸਲ ਐਂਥਮ ਲਿਖਣ ਲਈ ਕਿਹਾ ਜਾਵੇ ਤੇ ਤੁਸੀਂ ਕੀ ਲਿਖੋਗੇ, ਤਾਂ ਉਦੋਂ ਉਹਨਾਂ ਨੇ ਕਿਹਾ ਸੀ ਭਈ ਜਿਹੜਾ ਪੂਰੇ ਬ੍ਰਹਿਮੰਡ ਦੇ ਲਈ ਜਿਹੜੇ ਐਂਥਮ ਦੀ ਇੱਕ ਰਚਨਾ ਆ ਉਹ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਕਰ ਗਏ ਆ ਇਸ ਆਰਤੀ ਦੇ ਰੂਪ ਵਿੱਚ। ਸੋ ਇਸ ਤੋਂ ਵੱਧ ਕੇ ਕੋਈ ਵੀ ਐਂਥਮ ਪੂਰੀ ਦੁਨੀਆਂ ਲਈ ਨਹੀਂ ਹੋ ਸਕਦਾ। ਸੋ ਈਵਨ ਰਵਿੰਦਰ ਨਾਥ ਟੈਗੋਰ ਗੁਰੂ ਨਾਨਕ ਦੇਵ ਜੀ ਦੀ ਇਸ ਰਚਨਾ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਇਸਦਾ ਖੁਦ ਬੰਗਾਲੀ ਦੇ ਵਿੱਚ ਵੀ ਜਿਹੜਾ ਅਨੁਵਾਦ ਕੀਤਾ। ਸੋ ਅੱਜ ਤੱਕ ਕਈ ਸ਼ਾਸਤਰੀ ਸੰਗੀਤਕਾਰਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਇਸ ਰਚਨਾ ਨੂੰ ਰਾਗ ਤਨਾਸਰੀ ਵਿੱਚ ਗਾਇਆ ਹੈ ਔਰ ਅਸੀਂ ਵੀ ਇਹਨਾਂ ਦੀਆਂ ਕਈ ਸਾਰੀਆਂ ਕੰਪੋਜੀਸ਼ਨ ਸੁਣ ਚੁੱਕੇ ਹਾਂ, ਹੈ ਨਾ। ਔਰ ਜਿੱਦਾਂ ਮੈਂ ਕਹਿ ਰਹੀ ਸੀਗੀ ਕਿ ਹੁਣੇ ਅਸੀਂ ਜਰੇਵਾਲ ਹੁਣਾਂ ਦੀ ਆਵਾਜ਼ ਦੇ ਵਿੱਚ ਵੀ ਇਹਨਾਂ ਨੂੰ ਸੁਣਿਆ ਤੇ ਨਾਲ ਨਾਲ ਖੁਦ ਬ ਖੁਦ ਗੁਣਗੁਣਾਉਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਬਸ ਬਰਾੜ ਸਾਹਿਬ ਜਲਦੀ ਆ ਜਾਣਗੇ, ਪਰ ਉਸ ਤੋਂ ਪਹਿਲਾਂ ਇੱਕ ਵਾਰੀ ਮੈਂ ਨਜ਼ਰ ਮਾਰ ਲਵਾਂ ਅੱਜ ਦੇ ਮੌਸਮ ਤੇ, ਕਿਉਂਕਿ ਆਸਟ੍ਰੇਲੀਆ ਦੇ ਮੌਸਮ ਦਾ ਮਿਜ਼ਾਜ਼ ਜਿਹੜਾ ਨਾ ਬੜਾ ਹੀ ਔਖਾ ਆ, ਹਨਾ। ਇੱਕ ਦਿਨ ਗਰਮ ਹੋ ਜਾਂਦਾ ਏ ਤੇ ਇੱਕ ਦਿਨ ਸਰਦ ਹੋ ਜਾਂਦਾ ਆ। ਸੋ ਅੱਜ ਦੇ ਮੌਸਮ ਤੇ ਝਾਤ ਮਾਰਾਂ ਤੇ ਐਡੀਲੇਡ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਹਿਣਾ ਹੈ, ਬੱਦਲਬਾਈ ਹਲਕੀ ਬਣੀ ਰਹਿਣੀ ਹੈ। ਸੋ ਪਿਛਲੇ 2-4 ਦਿਨਾਂ ਤੋਂ ਮੌਸਮ ਕਾਫੀ ਠੰਡਾ ਚੱਲ ਰਿਹਾ ਐਡੀਲੇਡ ਦਾ ਔਰ 35 ਤੋਂ ਇਕਦਮ ਪਾਰਾ, ਪਰਸੋਂ 35 ਸੀਗਾ, ਇੱਕ ਦਿਨ 35 ਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਸਿੱਧਾ 17-18 ਡਿਗਰੀ ਤੇ ਪਹੁੰਚ ਗਿਆ। ਤੇ ਮੈਲਬਨ ਵੀ ਠੰਡ ਹੀ ਹੈ ਜੀ, ਅੱਜ ਉੱਥੇ ਵੀ ਬੱਦਲਬਾਈ ਬਣੀ ਹੋਈ ਹੈ ਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੱਕ ਜਾਣਾ ਆ। ਦੇਖ ਲਓ ਫਿਰ ਜੈਕਟਾਂ ਜੁਕਟਾਂ ਰੱਖ ਲਈਆਂ ਅੰਦਰ ਤੇ ਦੁਬਾਰਾ ਕੱਢਣੀਆਂ ਪੈਣੀਆਂ ਮੇਰੇ ਵਾਂਗੂ। ਤੇ ਸਿਡਨੀ ਦੇ ਵਿੱਚ ਵੀ ਅੱਜ ਤਾਪਮਾਨ 19 ਡਿਗਰੀ ਵੱਧ ਤੋਂ ਵੱਧ ਜਾਣਾ ਹੈ ਤੇ ਮੌਸਮ ਉੱਥੇ ਵੈਸੇ ਸਾਫ਼ ਦਿਸ ਰਿਹਾ, ਧੁੱਪ ਚੜੀ ਰਹਿਣੀ ਹੈ। ਬ੍ਰਿਸਬੇਨ ਦੇ ਮੌਸਮ ਨੇ ਕਰਵਟ ਬਦਲੀ ਹੈ ਜੀ, ਵੈਸੇ ਤਾਂ ਬ੍ਰਿਸਬੇਨ ਦੇ ਵਿੱਚ ਇੰਨੀ ਠੰਡ ਜ਼ਿਆਦਾ ਹੁੰਦੀ ਨਹੀਂ ਮੈਨੂੰ ਲੱਗਦਾ, ਪਰ ਅੱਜ ਵੀ ਜਿਹੜਾ ਤਾਪਮਾਨ 31 ਡਿਗਰੀ ਤੱਕ ਪਹੁੰਚਣਾ ਤੇ ਨਾਲ ਮੌਸਮ ਬਿਲਕੁਲ ਸਾਫ਼ ਦਿਖ ਰਿਹਾ ਹੈ। ਤੇ ਪਰਥ ਦੇ ਵਿੱਚ ਵੀ ਗਰਮੀ ਹੈ ਜੀ ਅੱਜ, 35 ਡਿਗਰੀ ਤੱਕ ਚਲਾ ਜਾਣਾ ਪਾਰਾ ਤੇ ਮੌਸਮ ਬਿਲਕੁਲ ਸਾਫ਼ ਦਿਖ ਰਿਹਾ ਉੱਥੇ ਵੀ। ਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਰਹਿਣਾ ਤੇ ਇਹਦੇ ਨਾਲ ਹਲਕੀ ਬੱਦਲਬਾਈ ਜਿਹੜੀ ਆ ਉਹ ਬਣੀ ਰਹੇਗੀ। ਸੋ ਪ੍ਰੋਗਰਾਮ ਦੇ ਵਿਚ ਸੁਖਵਿੰਦਰ ਸੰਧ ਹੁਣਾਂ ਨੇ ਸਭ ਤੋਂ ਪਹਿਲਾਂ ਮੈਸੇਜ ਕਰ ਦਿੱਤਾ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਸ਼ੋਰਟ ਐਂਡ ਸਵੀਟ। ਸਤਿ ਸ਼੍ਰੀ ਅਕਾਲ, ਸੋ ਸਤਿ ਸ਼੍ਰੀ ਅਕਾਲ ਸੰਤ ਸਾਹਿਬ, ਉਮੀਦ ਆ ਜੀ ਸਭ ਰਾਜੀ ਖੁਸ਼ੀ ਹੋਵੋਗੇ। ਤੇ ਪ੍ਰੋਗਰਾਮ ਦੇ ਵਿਚ ਅੱਜ ਕੋਸ਼ਿਸ਼ ਕਰਾਂਗੇ ਜੇ ਕੋਈ ਸਿਹਤ ਸੰਬੰਧੀ ਗੱਲਬਾਤ ਡਾਕਟਰ ਸੁਮੀਤ ਨਾਲ ਕਰਨੀ ਹੋਈ ਤੇ ਉਹ ਵੀ ਪ੍ਰੋਗਰਾਮ ਦੇ ਅਖੀਰ ਵਿਚ ਕਰਾਂਗੇ। ਇਸ ਤੋਂ ਇਲਾਵਾ ਬਰਾੜ ਸਾਹਿਬ ਆਉਣਗੇ ਤੇ ਬਾਕੀ ਗੱਲਾਂ ਕਰਾਂਗੇ ਆਪਣੀਆਂ ਯਾਦਾਂ ਦੀਆਂ। ਤੇ ਵੈਸੇ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਅਸੀਂ ਆਪਣੀ ਕਮਿਊਨਿਟੀ ਦੇ ਲਈ ਉਹਨਾਂ ਨੇ ਕੋਈ ਮੈਸੇਜ ਦੇਣਾ ਸੀ, ਜੇ ਅੱਜ ਉਹ ਵੀ ਆ ਗਏ ਤੇ ਚਲੋ ਪ੍ਰੋਗਰਾਮ ਦੇ ਵਿਚ ਉਹਨਾਂ ਦਾ ਵੀ ਸਵਾਗਤ ਕਰਾਂਗੇ। ਸੋ ਰਲਿਆ ਮਿਲਿਆ ਜਿਹਾ ਪ੍ਰੋਗਰਾਮ ਹੋਣਾ। ਬਾਕੀ ਪ੍ਰੋਗਰਾਮ ਨੂੰ ਮੈਂ ਕੀ ਕਰਨਾ ਹੁੰਦਾ ਜੀ, ਪ੍ਰੋਗਰਾਮ ਤਾਂ ਤੁਹਾਡੇ ਸਾਰਿਆਂ ਦੇ ਸੁਨੇਹਾਂ ਤੇ ਟਿਕਿਆ ਹੁੰਦਾ, ਜਿੱਧਰ ਨੂੰ ਰੁੱਖ ਮੁੜ ਜਾਂਦਾ ਪ੍ਰੋਗਰਾਮ ਦਾ ਉੱਧਰ ਅਸੀਂ ਹੋ ਜਾਈਦਾ, ਉਹ ਗੱਲਬਾਤ ਕਰ ਲਈਦੀ ਹੈ। ਸੋ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਵੀ ਚੱਲਣਾ ਜੀ, ਕੁਝ ਸਰਬਜੀਤ ਭਾਜੀ ਦੀ ਪਸੰਦ ਆ, ਕੁਝ ਮੈਂ ਆਪਣੀ ਪਸੰਦ ਦੇ ਲਵਾ ਦੇਣੇ ਆ ਗੀਤ ਤੇ ਤੁਸੀਂ ਵੀ ਆਪਣੀ ਫਰਮਾਇਸ਼ ਜ਼ਰੂਰ ਦੱਸਦੇ ਰਿਹਾ ਕਰੋ ਕਿ ਕਿਹੋ ਜਿਹਾ ਗੀਤ ਸੰਗੀਤ ਸੁਣਨਾ ਤੁਸੀਂ ਪਸੰਦ ਕਰਦੇ ਹੋ। ਸੋ ਕੱਲ ਹੀ ਗੁਰਪੁਰਬ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਲੰਘ ਕੇ ਗਿਆ, ਤੇ ਚਲੋ ਥੋੜੀ ਜਿਹੀ ਯਾਦ ਸਾਂਝੀ ਕਰਦੀ ਆ ਕਿਉਂਕਿ ਮੇਰੇ ਜ਼ਹਿਨ ਚੋਂ ਚੀਜ਼ਾਂ ਜ਼ਰੂਰ ਚੱਲਣ ਲੱਗ ਜਾਂਦੀਆਂ ਨਾਲ ਦੀ ਨਾਲ। ਸਭ ਤੋਂ ਪਹਿਲਾਂ ਤੇ ਮੈਨੂੰ ਚੰਦ ਬੜਾ ਵਧੀਆ ਲੱਗਦਾ ਹੈ, ਜਿਹੜਾ ਵੈਸੇ ਤੇ ਚੰਦ ਵੈਸੇ ਹੀ ਬਹੁਤ ਵਧੀਆ ਲੱਗਦਾ। ਕੱਲ ਮੈਂ ਪੋਸਟ ਵੀ ਪਾਈ ਸੀ ਫੇਸਬੁੱਕ ਤੇ ਚੰਦ ਦੇ ਰਿਗਾਰਡਿੰਗ, ਬਹੁਤ ਹੀ ਕਲੋਜ਼ ਲੱਗਦਾ ਹੁੰਦਾ ਮੈਨੂੰ ਆਪਣੇ ਦਿਲ ਦੇ, ਬਚਪਨ ਤੋਂ ਐਂ ਲੱਗਦਾ ਹੁੰਦਾ ਵੀ ਮੇਰਾ ਕੋਈ ਦੋਸਤ ਹੀ ਵਿਛੜਿਆ ਹੋਇਆ ਜਿਹੜਾ ਉੱਪਰ ਜਾ ਕੇ ਟਿਕ ਗਿਆ ਹਨਾ। ਤੇ ਪਤਾ ਵੈਸੇ ਤਾਂ ਚਲੋ ਵਿਗਿਆਨੀਆਂ ਦਾ, ਪਰ ਜਿਹੜਾ ਚੰਦ ਆ ਉਹ ਮੇਰੀ ਸਮਝ ਚ ਘੱਟ ਹੀ ਆਉਂਦਾ ਹੁੰਦਾ, ਬਾਕੀ ਮੈਂ ਬਹੁਤਾ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੀ। ਪਰ ਜਿਹੜਾ ਗੁਰਪੁਰਬ ਦਾ ਚੰਦ ਹੁੰਦਾ ਉਹਦੀ ਰੋਸ਼ਨੀ ਕੁਝ ਹੋਰ ਹੀ ਇਲਾਹੀ ਜਿਹੀ ਹੁੰਦੀ ਹੈ ਹਨਾ। ਬੜਾ ਵੇਟ ਕਰਦੀ ਹੁੰਦੀ ਆ ਮੈਂ, ਗੁਰਦੁਆਰੇ ਵੀ ਜਾਣਾ ਹੁੰਦਾ ਹਨਾ, ਜਦੋਂ ਛੋਟੇ ਹੁੰਦੇ ਸੀ ਨਗਰ ਕੀਰਤਨ ਤੇ ਵੀ ਜਾਈਦਾ ਸੀਗਾ, ਪਰ ਮੈਨੂੰ ਚਾਅ ਰਹਿੰਦਾ ਹੁੰਦਾ ਸੀ ਵੀ ਹਾਏ ਜਲਦੀ ਜਲਦੀ ਸ਼ਾਮ ਹੋਵੇ ਤੇ ਮੈਂ ਚੰਦ ਦੇਖਾਂ। ਸੋ ਚੰਦ ਨੂੰ ਨਿਹਾਰਨਾ ਮੈਨੂੰ ਬਹੁਤ ਵਧੀਆ ਲੱਗਦਾ, ਖਾਸ ਕਰਕੇ ਕੱਤਕ ਦੀ ਜਿਹੜੀ ਪੂਰਨਮਾਸ਼ੀ ਹੁੰਦੀ ਹੈ, ਗੁਰਪੁਰਬ ਵਾਲੇ ਦਿਨ ਜਿਹੜਾ ਚੰਦ ਹੁੰਦਾ ਮੈਨੂੰ ਐਂ ਲੱਗਦਾ ਹੁੰਦਾ ਤੇ ਆਪਣਾ ਇਲਾਹੀ ਨੂਰੀ ਵਰਸਾ ਰਿਹਾ। ਅੱਛਾ, ਹੋਰ ਮੈਨੂੰ ਯਾਦ ਹੈ ਇੱਕ ਬਚਪਨ ਦੇ ਵਿੱਚ ਜਦੋਂ ਨਗਰ ਕੀਰਤਨ ਤੇ ਚਲੋ ਵਧੀਆ ਲੱਗਦਾ ਹੀ ਹੁੰਦਾ ਸੀਗਾ, ਜਾਈਦਾ ਵੀ ਸੀ ਨਾਲ ਜਾਂ ਕਈ ਵਾਰੀ ਨਹੀਂ ਜਾਈਦਾ ਸੀ ਤੇ ਘਰ ਦਰਵਾਜ਼ਿਆਂ ਦੇ ਵਿੱਚ ਖੜੇ ਹੋ ਕੇ ਉਡੀਕਣਾ ਤੇ ਦੂਰੋਂ ਜਦੋਂ ਪਟਾਕਿਆਂ ਦੀ ਆਵਾਜ਼ ਆਉਂਦੀ ਹੋਣੀ ਤੇ ਵਾਸਤੇ ਲੱਗਣਾ ਹੁਣ ਆਇਆ ਔਰ ਜਦੋਂ ਪਹੁੰਚ ਜਾਣਾ, ਕਿੰਨਾ ਚਾਹ ਚੜਦਾ ਹੁੰਦਾ ਸੀਗਾ ਨਾ ਉਹ ਨਗਰ ਕੀਰਤਨ ਦੇਖਣ ਲਈ, ਦੌੜ ਕੇ ਪ੍ਰਸ਼ਾਦ ਲੈਣਾ, ਉਹ ਛੋਟੇ ਜਿਹੇ ਪਿੰਡ ਦੀ ਉਨੀ ਕੁ ਸੰਗਤ ਔਰ ਰਲ ਮਿਲ ਕੇ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਤਿਥ ਤਿਉਹਾਰ ਇਕੱਠੇ ਮਨਾਉਣੇ। ਅੱਛਾ, ਉਸ ਤੋਂ ਬਾਅਦ ਜਿਹੜਾ ਰਾਤ ਨੂੰ ਦੀਵਾਨ ਲੱਗਦਾ ਹੁੰਦਾ ਸੀ ਉਹਦੇ ਚ ਬੜਾ ਸ਼ੌਕ ਹੁੰਦਾ ਸੀਗਾ ਜਾ ਕੇ ਕਵਿਤਾ ਜਾਂ ਸ਼ਬਦ ਬੋਲਣ ਦਾ, ਤੇ ਕਈ ਦਿਨ ਪਹਿਲਾਂ ਹੀ ਅਸੀਂ ਲੱਗ ਜਾਈਦਾ ਸੀਗਾ ਪ੍ਰੈਕਟਿਸ ਕਰਨ ਵੀ ਹਾਂ ਗੁਰਪੁਰਬ ਤੇ ਆਹ ਵਾਲੀ ਕਵਿਤਾ ਬੋਲਣੀ ਆ, ਗੁਰਪੁਰਬ ਤੇ ਆਹ ਸ਼ਬਦ ਬੋਲਣਾ ਆ। ਔਰ ਰਾਤ ਨੂੰ ਜਦੋਂ ਦੀਵਾਨ ਲੱਗਦਾ ਹੁੰਦਾ ਸੀ ਗੁਰਪੁਰਬ ਵਾਲੇ ਦਿਨ ਤੇ ਬੱਚੇ ਸਾਰੇ ਸ਼ਬਦ ਜਾਂ ਕੋਈ ਨਾ ਕੋਈ ਕਵਿਤਾ ਬੋਲਦੇ ਹੁੰਦੇ ਸੀ ਹਨਾ। ਸੋ ਮਾਹੌਲ ਹੁੰਦਾ ਸੀਗਾ, ਘਰ ਦੇ ਵੀ ਇਨਕਰੇਜ ਕਰਦੇ ਹੁੰਦੇ ਸੀ ਔਰ ਖੁਦ ਦੇ ਅੰਦਰ ਵੀ ਚਾਅ ਹੁੰਦਾ ਸੀਗਾ, ਤੇ ਉਹ ਚਾਅ ਕਿਤੇ ਨਾ ਕਿਤੇ ਘਟਦਾ ਜਾ ਰਿਹਾ। ਅੱਜ ਅਖਬਾਰ ਦੇਖ ਰਹੀ ਸੀ ਤੇ ਉਹਦੇ ਵਿੱਚ ਵੀ ਇਹੀ ਸੁਰਖੀ ਲੱਗੀ ਹੋਈ ਸੀ ਕਿ ਹੁਣ ਦੇ ਗੁਰਪੁਰਬ ਜਿਹੜੇ ਅੱਜ ਕੱਲ ਦੇ ਬੱਚਿਆਂ ਦੇ ਲਈ ਉਹ ਇੱਕ ਮੇਲਾ ਬਣਦੇ ਜਾ ਰਹੇ ਆ। ਸੋ ਗੁਰਪੁਰਬ ਦਾ ਅਸਲੀ ਸੈਂਸ ਕਿਤੇ ਘੱਟ ਹੁੰਦਾ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਓਨੀ ਜਾਣਕਾਰੀ ਨਹੀਂ ਹੈਗੀ ਹੈਨਾ, ਔਰ ਉਹਦੇ ਲਈ ਜ਼ਿੰਮੇਦਾਰ ਅਸੀਂ ਆ। ਕਿਤੇ ਖੁਦ ਸਾਡੇ ਅੱਗੇ ਵੀ ਜੋ ਪਰੋਸਿਆ ਗਿਆ ਸੀ ਉਹੀ ਅਸੀਂ ਖਾਧਾ ਤੇ ਹੁਣ ਅਸੀਂ ਜੋ ਆਪਣੇ ਬੱਚਿਆਂ ਅੱਗੇ ਰੱਖ ਰਹੇ ਹਾਂ ਉਹਨਾਂ ਨੇ ਵੀ ਉਹੀ ਖਾਣਾ। ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਮੈਂ ਤੇ ਬਸ ਤੁਹਾਨੂੰ ਯਾਦ ਕਰਾਉਣਾ ਸੀ ਕਿ ਤੁਸੀਂ ਵੀ ਦੱਸੋ ਦੀਵਾਨ ਦੇ ਵਿੱਚ ਕੌਣ ਕੌਣ ਸ਼ਬਦ ਤੇ ਕਵਿਤਾਵਾਂ ਪੜ੍ਹ ਕੇ ਆਉਂਦਾ ਹੁੰਦਾ ਸੀ, ਤੇ ਜੇ ਕੋਈ ਯਾਦ ਹੈ ਤਾਂ ਉਹ ਵੀ ਮੇਰੇ ਨਾਲ ਜ਼ਰੂਰ ਸਾਂਝੀ ਕਰਿਓ। ਰੁਪਿੰਦਰ ਸਿੰਘ ਗਿੱਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਮੈਲਬਨ ਤੋਂ। ਸਤਿ ਸ਼੍ਰੀ ਅਕਾਲ ਭਾਜੀ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਥ ਤੁਸੀਂ ਇਹੋ ਏਦਾਂ ਹੀ ਬਣਾਈ ਰੱਖਣਾ ਔਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਦੇ ਰਹੋ ਪ੍ਰੋਗਰਾਮ ਦੇ ਦੌਰਾਨ। ਸੋ ਸੁਣਦੇ ਹਾਂ ਜੀ ਇੱਕ ਹੋਰ ਗੀਤ ਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹਾਂ ਜੇ ਬਰਾੜ ਸਾਹਿਬ ਹੋਏ ਤਾਂ ਉਹਨਾਂ ਨੂੰ ਨਾਲ ਲੈ ਕੇ ਮੁੜਦੇ ਹਾਂ, ਨਹੀਂ ਤਾਂ ਫਿਰ ਮੇਰੀਆਂ ਗੱਲਾਂ ਤੇ ਹੈਗੀਆਂ ਹੀ ਆ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਮਿਲਦੀ ਹੈ ਤੁਹਾਨੂੰ।
प्यार कितना ये हम नहीं जानते, मगर जी नहीं सकते तुम्हारे बिना। हमें तुमसे प्यार कितना ये हम नहीं जानते, मगर जी नहीं सकते तुम्हारे बिना। हमें तुमसे प्यार समान। हमें इंतजार कितना ये हम नहीं जानते, मगर जी नहीं सकते तुम्हारे बिना। हमें तुमसे प्यार पता, ये दिल बेकरार कितना ये हम नहीं जानते, मगर जी नहीं सकते तुम्हारे बिना। हमें तुमसे प्यार कितना ये हम नहीं जानते, मगर जी नहीं सकते तुम्हारे बिना। हमें तुमसे प्यार।
लो जी, बहुत ही प्यारा जिहा गीत सरबजीत भाजी ने साडे लई चलाया सी। उम्मीद है सारिया ने पसंद किया होना जी। सो प्रोग्राम अगे वधाउने आ। सो प्रोग्राम दे विच बराड़ साहब साडे नाल ज्वाइन कर चुके आ, उन्हां दा स्वागत करदी आ। सब तो पहला प्रोग्राम च सत श्री अकाल भाजी।
उम्मीद करते हैं जी आप सब का दिन खूबसूरत चढ़िया होना। अज ईडन होप की जिहड़ी सवेर आ, गर्मिया तो बाद ठंड आ गई है जी। मैं तो सीजन दे नहीं समझ आ रही भी हो ही की जांदा। एक दिन इन्नी गर्मी, परसों मैं इत्थे ईडन होप पहुंचा सी ते पूरी चिंगड़े कड गर्मी सी। अज कल फिर मौसम ठंडा होना शुरू होया, अज इन्नी की ठंड है हीटर लाई बैठे हैं जी। पूरी बदलबाई छाई हुई है, पूरी तेज हवा चल रही है। तो मौसम ऐसा वार दे जेड़े रंग आ वह किसी दे समझ नहीं आ रहे, खास करके जिमीदार दे भी नहीं समझ आ रहे। जिमीदार भी बड़ा इतकी दुचित्ती चा, बहुत सारिया चीजा दे जेड़ी बीज बुआई हुंदी आ, खादा रेहां स्प्रेहां उस सीजन दे हिसाब नाल कीतियां जांदियां, मौसम दे हिसाब नाल कीतियां जांदियां। पर ਉਹ ਹੁਣ ਕਿਤੇ ਹਿਸਾਬ ਚ ਨਹੀਂ ਆ ਰਿਹਾ ਵੀ ਮੌਸਮ ਕਰੀ ਕੀ ਜਾਂਦਾ ਹੈਗਾ, ਮੌਸਮ ਕਰਬਟ ਕਿਹੜੀ ਲੈ ਰਿਹਾ। ਸੋ ਇਸ ਕਰਕੇ ਜਿਹੜੀ ਸਿਸਟਮ ਬਦਲਿਆ ਹੋਇਆ ਤੇ ਖਾਸ ਕਰਕੇ ਐਤਕੀ ਜਿਹੜੀ ਮੌਸਮ ਦੇ ਵਿਚ ਜਿਹੜੀ ਵੱਡੀ ਤਬਦੀਲੀ ਦੇ ਨਾਲ ਨਾਲ ਫੇਰ ਵੀ ਅੱਗਾਂ ਜਿਹੜੀਆਂ ਨਿਊ ਸਾਊਥ ਵੇਲਸ ਦੇ ਵਿਚ ਲੱਗੀਆਂ ਹੋਈਆਂ ਤਾਂ ਉਹ ਵੀ ਇੱਕ ਬਹੁਤ ਖਤਰਨਾਕ ਆ, ਕਿਉਂਕਿ ਅੱਗਾਂ ਹਮੇਸ਼ਾ ਜਦੋਂ ਗਰਮੀ ਚੜ੍ਹਦੀ ਹੈ ਨਾ, ਚੜ੍ਹਦੀ ਗਰਮੀ ਚ ਅੱਗਾਂ ਪੈਂਦੀਆਂ। ਕਾਰਨ ਕੀ ਹੁੰਦਾ ਵੀ ਜਿਹੜੀਆਂ ਪਿਛਲੇ ਸਾਲ ਦੀ ਜਿਹੜੀ ਸੁੱਕਾ ਬਰੂਦ ਦਰਖਤਾਂ ਤੋਂ ਡਿੱਗਿਆ ਹੁੰਦਾ ਇੱਕ ਬਹੁਤ ਸਾਰਾ, ਤੇ ਉਹ ਥੱਲੇ ਇਕੱਠਾ ਹੋਇਆ ਹੁੰਦਾ ਤੇ ਉਹ ਜਦੋਂ ਗਰਮੀ ਇੱਕੇ ਦਮ ਆਉਂਦੀ ਹੈ ਤੇ ਉਹ ਝੱਲ ਨੀ ਪਾਉਂਦਾ ਤੇ ਉੱਥੇ ਨੂੰ ਅੱਗ ਪੈ ਜਾਂਦੀ ਆ। ਬਾਅਦ ਚ ਤਾਂ ਉਹਨੂੰ ਥੋੜੇ ਜਿਹੇ ਦਿਨਾਂ ਬਾਅਦ ਤਾਂ ਉਹ ਯੂਜ ਟੂ ਹੋ ਜਾਂਦੀਆਂ ਚੀਜ਼ਾਂ ਤੇ ਓਦਾਂ ਨਹੀਂ ਹੁੰਦਾ ਤੇ ਉਹ ਕਿਤੇ ਅੱਗਾਂ ਲੱਗ ਰਹੀਆਂ। ਪਰ ਦੂਜੇ ਪਾਸੇ ਇਹ ਆ ਵੀ ਗੜੇ ਬਹੁਤ ਪੈ ਗਏ ਐਤਕੀ ਆਸਟ੍ਰੇਲੀਆ ਦੇ ਵਿੱਚ, ਗੜਿਆਂ ਨੇ ਵੀ ਖਾਸ ਕਰਕੇ ਰਿਵਰਲੈਂਡ ਦੇ ਵਿੱਚ ਮਾਣਾ ਔਖਾ ਹੋਇਆ ਐਤਕੀ। ਜਦੋਂ ਵੀਕਐਂਡ ਤੇ ਮੈਂ ਗਿਆ ਤੇ ਮੈਂ ਦੇਖਿਆ ਵੀ ਗੜਿਆਂ ਨੇ ਐਨ ਜਿਹੜੀ ਅੰਗੂਰਾਂ ਦੀ ਜਿਹੜੀ ਫਸਲ ਨੂੰ ਜਿੱਥੋਂ ਜਿੱਥੋਂ ਦੀ ਲੰਘੇ ਆ ਉਹ ਤਹਿਸ ਨਹਿਸ ਕਰਤਾ ਤੇ ਜ਼ਿਮੀਦਾਰਾਂ ਦੇ ਜਿਹੜੇ ਉਹ ਚਿਹਰਿਆਂ ਤੋਂ ਪੜ੍ਹੀ ਜਾ ਸਕਦੀ ਸੀ ਜਿਹੜੀ ਉਹਦੀ ਤਕਲੀਫ ਸੀ। ਸੋ ਇਸ ਵਾਰ ਦਾ ਜਿਹੜਾ ਮੌਸਮ ਆ ਉਹ ਅਨਪ੍ਰਡਿਕਟੇਬਲ ਮੌਸਮ ਜਿਹਨੂੰ ਕਹਿ ਸਕਦੇ ਆ ਉਹ ਆ ਜੀ। ਅੱਜ 13 ਨਵੰਬਰ ਹੋ ਗਿਆ ਤੇ ਗਰਮੀ ਦੀ ਥਾਂ ਤੇ ਅਸੀਂ ਅੱਜ ਹੀਟਰ ਲਾਈ ਬੈਠੇ ਆ। ਇੱਕ ਹੈਰਾਨੀ ਵਾਲੀ ਗੱਲ ਆ, ਨਵੰਬਰ ਮਹੀਨਾ ਹਮੇਸ਼ਾ ਗਰਮੀ ਸ਼ੁਰੂਆਤ ਹੋ ਜਾਂਦੀ ਆ, 28-30 ਡਿਗਰੀ ਨਵੰਬਰ ਦੇ ਵਿੱਚ ਗਰਮੀ ਰਹਿੰਦੀ ਆ ਤੇ ਪਰ ਅੱਜ ਦੀ ਪੋਜੀਸ਼ਨ ਇਹ ਆ ਵੀ ਅੱਜ ਤਾਂ ਪੂਰਾ ਹੀ ਪਾਲਾ ਲੱਗ ਰਿਹਾ ਜੀ, ਪੈਰ ਠਰ ਰਹੇ ਆ ਜੇ ਹੀਟਰ ਤੋਂ ਪਾਸੇ ਹੁੰਦੇ ਆ।
ਬਿਲਕੁਲ, ਐਡੀਲੇਡ ਦੇ ਵਿੱਚ ਵੀ ਅੱਜ ਕੁਛ 17 ਡਿਗਰੀ ਟੈਂਪਰੇਚਰ ਆ ਭਾਜੀ। ਸੋ ਠੰਡ, ਚੰਗੀ ਠੰਡ ਵਾਲਾ ਮੌਸਮ ਬਣਿਆ ਹੋਇਆ, ਲੱਗਦਾ ਹੀ ਨਹੀਂ ਵੀ ਗਰਮੀਆਂ ਆ ਗਈਆਂ। ਸੋ ਔਰ ਦੂਸਰੀ ਗੱਲ, ਹੈਰਾਨੀ ਇਹ ਹੁੰਦੀ ਆ ਵੀ ਇੱਕਦਮ ਹੀ ਜਿਹੜਾ ਤਾਪਮਾਨ ਆ ਥੱਲੇ ਡਿੱਗਦਾ, ਇੱਕ ਦਿਨ 35 ਸੀਗਾ ਔਰ ਉਸ ਤੋਂ ਅਗਲੇ ਦਿਨ 17 ਤੇ, ਯਾਨੀ ਇਦੋਂ ਅੱਧਾ ਫਰਕ ਹੋ ਜਾਂਦਾ। ਸੋ ਇਹਦੇ ਨਾਲ ਉਹੀ ਬਿਮਾਰੀਆਂ ਦਾ ਵੀ ਘਰ
ਦੇਖੋ ਬਿਲਕੁਲ ਪੁਰਾਣੇ ਬਜੁਰਗਾਂ ਨੂੰ ਕਹਿੰਦੇ ਸੁਣਿਆ ਅਸੀਂ ਵੀ ਗਰਮ ਸਰਦ ਨਾ ਹੋ ਜਾਓ, ਇੱਕ ਨਾਰਮਲ ਜੀ ਇੱਕ ਅਸੀਂ ਇਹ ਵਰਡਿੰਗ ਪੁਰਾਣੇ ਬਜੁਰਗਾਂ ਤੋਂ ਸੁਣਦੇ ਰਹੇ ਹਾਂ ਵੀ ਭਾਈ ਗਰਮ ਸਰਦ ਨਾ ਹੋ ਜਾਓ। ਤੇ ਕੋਈ ਵੀ ਚੀਜ਼ ਦਾ ਜਿਹੜਾ ਟੈਂਪਰੇਚਰ ਆ ਉਹ ਟੈਂਪਰੇਚਰ ਤੁਸੀਂ ਜਦੋਂ ਮੈਨੇਜ ਕਰਦੇ ਹੋ ਨਾ ਉਹ ਟੈਂਪਰੇਚਰ ਨੂੰ, ਤੇ ਉਹ ਟੈਂਪਰੇਚਰ ਨੂੰ ਦੇਖਣਾ ਪੈਂਦਾ ਤੁਹਾਨੂੰ। ਜੇ ਹੁਣ ਜ਼ਿਆਦਾ ਠੰਡੇ ਗਲਾਸ ਚ ਜ਼ਿਆਦਾ ਗਰਮ ਚੀਜ਼ ਪਾ ਦਿਓਗੇ ਉਹ ਵੀ ਖਤਰਨਾਕ ਆ, ਤੇ ਜਦੋਂ ਗਰਮ ਚੀਜ਼ ਦੇ ਵਿੱਚ ਜ਼ਿਆਦਾ ਠੰਡੀ ਚੀਜ਼ ਪਾ ਦਿਓਗੇ ਉਹ ਵੀ ਖਤਰਨਾਕ ਆ। ਹੌਲੀ ਹੌਲੀ ਕੁਦਰਤ ਨੇ ਸਿਸਟਮ ਬਣਾਇਆ ਸੀ ਵੀ ਹੌਲੀ ਹੌਲੀ ਚੀਜ਼ਾਂ ਤਬਦੀਲ ਹੁੰਦੀਆਂ ਸੀ ਜਿਹੜੀਆਂ ਪਤਾ ਵੀ ਨੀ ਲੱਗਦਾ ਸੀ ਬੰਦੇ ਨੂੰ। ਹੁਣ ਦੇਖੋ ਨਿਗਾਹ, ਇੱਕ ਨਿਗਾਹ ਇਹੋ ਜਿਹੀ ਚੀਜ਼ ਆ ਬੰਦੇ ਦੀ, ਹਰ ਬੰਦੇ ਦੀ ਜਾਂਦੀ ਆ ਵੇਲੇ ਨਾਲ ਜਾਂਦੀ ਆ, ਪਰ ਉਹ ਮਹਿਸੂਸ ਵੀ ਨੀ ਹੋਣ ਦਿੰਦੇ ਬੰਦੇ ਨੂੰ ਕਿਵੇਂ ਚੱਲੀ ਗਈ। ਠੀਕ ਆ, ਤੇ ਜੇ ਇੱਕ ਬੰਦੇ ਨੇ ਇੱਕੋ ਦਿਨ ਚੰਨਾ ਹੋ ਜਾਣਾ, ਇੱਕੋ ਮਿੰਟ ਦੇ ਵਿੱਚ ਅੱਖ ਨਿਗਾਹ ਚਲੀ ਜਾਣੀ, ਇਹ ਉਹ ਘਟਨਾਕ੍ਰਮ ਜਿਹੜਾ ਹੁਣ ਵਾਪਰ ਰਿਹਾ ਵੀ ਜਿਹੜਾ ਇੱਕੋ ਮਿੰਟ ਦੇ ਵਿੱਚ ਸਾਰਾ ਕੁਛ ਹੋ ਰਿਹਾ, ਤੇ ਅਸੂਲ ਤੋਂ ਕਿਤੇ ਕਾਫੀ ਹਟਮਾ ਇਹ ਚੀਜ਼ਾਂ ਹੋ ਰਹੀਆਂ। ਸੋ ਦੇਖਦੇ ਹਾਂ ਜੀ, ਇਹ ਕਾਰਨ ਗਲੋਬਲ ਵਾਰਮਿੰਗ ਦਾ ਕਾਰਨ ਆ ਜਾਂ ਕੋਈ ਹੋਰ ਕਾਰਨ ਆ, ਪਰ ਕਾਰਨ ਜ਼ਰੂਰ ਹੈ ਜੋ ਵੀ ਹੈ
ਜੀ। ਬਿਲਕੁਲ ਭਾਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਾਲਾ ਬੈਂਸ ਹੁਣੀ ਕੋਬਰਾਮ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਨੂੰ ਤੇ ਕਹਿ ਰਹੇ ਕਿ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ ਆਪ ਜੀ ਨਾਲ, ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਤੇ ਜਗਤਾਰ ਗਿੱਲ ਭਾਜੀ ਨੇ ਵੀ ਆਪਣੇ ਹਮੇਸ਼ਾ ਦੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ, ਵਾਦੀਆਂ ਦੀ ਫੋਟੋ ਤੇ ਨਾਲ ਹੀ ਉਹਦੇ ਅੱਗੇ ਇਹਨਾਂ ਨੇ ਲਿਖਿਆ ਕਿ ਬਾਬੇ ਨਾਨਕ ਦੇ ਗੁਰਪੁਰਬ ਤੇ ਇੱਕ ਤਾਇਦ ਕਰੀਏ, ਵੰਡ ਛਕਣ ਦੇ ਫਲਸਫੇ ਹੇਠ ਆਪਣੇ ਸਰੀਰ ਨੂੰ ਦੂਸਰਿਆਂ ਨਾਲ ਸਾਂਝਾ ਕਰੀਏ, ਅੱਜ ਦੇ ਦਿਨ ਤੇ ਖੂਨਦਾਨ ਕਰਕੇ ਯਾਦਗਾਰੀ ਬਣਾਈਏ। ਸੋ ਇਸ ਅੰਦਾਜ਼ ਦੇ ਨਾਲ ਇਹਨਾਂ ਨੇ ਸ਼ੁਭ ਸਵੇਰ ਕਹੀ ਆ, ਬਹੁਤ ਵਧੀਆ ਵਿਚਾਰ ਭਾਜੀ। ਔਰ ਮੈਨੂੰ ਲੱਗਦਾ ਕਿ ਤੁਸੀਂ ਕੱਲ ਕਰਕੇ ਵੀ ਆਏ ਆ ਜਗਤਾਰ ਭਾਜੀ, ਖੂਨਦਾਨ ਕੀਤਾ ਵੀ ਆ ਇਹਨਾਂ ਨੇ। ਸੋ ਬਿਲਕੁਲ ਜੀ, ਜਿਸ ਤਰ੍ਹਾਂ ਵੀ ਹੋ ਸਕੇ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਵੰਡ ਛਕਣ ਦਾ। ਸੋ ਭਾਜੀ ਗੁਰਪੁਰਬ ਤੋਂ ਸ਼ੁਰੂ ਕਰਦੇ ਆ ਭਾਜੀ ਨੇ ਜਿੱਦਾਂ ਗੁਰਪੁਰਬ ਦੀ ਗੱਲ ਕੀਤੀ ਆ, ਸੋ ਕਾਫੀ ਉਤਸ਼ਾਹ ਦੇ ਨਾਲ ਕਾਫੀ ਚਾਹ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਗੁਰਪੁਰਬ ਮਨਾਇਆ ਗਿਆ ਕੱਲ।
ਜੀ 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 ਬਿਲਕੁਲ ਜੀ, ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਵਧੀਆ ਲੱਗਿਆ, ਹਰ ਬੰਦੇ ਨੇ ਆਪਦਾ ਬਣਦਾ ਯੋਗਦਾਨ ਦਿੱਤਾ। ਮੈਂ ਆਪਦੇ ਬੰਨਿਓ ਜ਼ਰੂਰ, ਆਪਾਂ ਵੀ ਆਪਦੇ ਬੰਨਿਓ ਯੋਗਦਾਨ ਪਾਇਆ ਜੀ ਗੁਰਪੁਰਬ ਦੇ ਮੌਕੇ ਤੇ, ਕੋਸ਼ਿਸ਼ ਕੀਤੀ ਪ੍ਰੇਰਨ ਦੀ, ਆਪ ਖੁਦ ਉਹਦੇ ਵਿੱਚ ਤਬਦੀਲੀਆਂ ਲਿਆਂਦੀਆਂ, ਕਾਫੀ ਕੁਛ ਹੋਇਆ ਤੇ ਸੋਹਣੇ ਨਤੀਜੇ ਵੀ ਆਏ। ਪਰ ਹੁਣ ਹਜੇ ਜਿਹੜੇ ਅੰਕੜੇ ਆ ਉਹ ਮੈਨੂੰ ਅੱਜ ਦਿਨੇ ਪਤਾ ਲੱਗਣੇ ਆ ਵੀ ਕੱਲ ਜਿਹੜੀ ਆਪਾਂ ਕੋਸ਼ਿਸ਼ ਕੀਤੀ ਸੀ ਉਹ ਕੋਸ਼ਿਸ਼ ਕਿੱਥੋਂ ਤੱਕ ਪਹੁੰਚੀ ਆ, ਕਿੱਥੋਂ ਤੱਕ ਅੰਕੜੇ ਆਏ ਆ ਉਹਦੇ, ਉਹ ਚੀਜ਼ ਕੱਲ ਨੂੰ ਪਤਾ ਅੱਜ ਪਤਾ ਲੱਗਣੀ ਆਉਂਦੇ ਨੇ ਮੈਨੂੰ, ਕਿਉਂਕਿ ਮੇਰਾ ਟੀਚਾ ਸੀ 5,000 ਬੰਦੇ ਨੂੰ ਕੱਲ ਜਿਹੜਾ ਵੀ ਅਸੀਂ ਜਿਹੜੀ ਬੋਡੀ ਡੋਨੇਸ਼ਨ ਵਾਲੇ ਪਾਸੇ ਲੈ ਚੱਲੀਏ। ਪਰ ਦੇਖੋ ਵੱਡਾ ਟੀਚਾ ਸੀ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ, ਸੋਰੀ ਟੂ ਸੇ ਆ, ਸਾਡੀ ਕਮਿਊਨਿਟੀ ਦੇ ਵਿੱਚ ਉਹ ਲੋਕਾਂ ਦੀ ਬਹੁਤਾਤ ਆ ਜਿਹੜੇ ਹਿੱਕ ਥਾਪੜਦੇ ਆ ਆਪ ਦੀ ਪਿੱਠ ਥਾਪੜਦੇ ਆ, ਅਸੀਂ ਐ ਤਕੜੇ, ਅਸੀਂ ਐ ਮਹਾਨ, ਅਸੀਂ ਐ ਵੱਡੇ, ਅਸੀਂ ਐ ਫਲਾਨੇ, ਤੇ ਦੂਜਿਆਂ ਨੇ ਕੁਰਬਾਨੀਆਂ ਦੇ ਉੱਤੇ ਮੁੱਛਾਂ ਨੂੰ ਵੱਟ ਚਾੜਦੇ ਆਪ ਦੀ। ਉਹ ਉਸ ਕਮਿਊਨਿਟੀ ਦਾ ਹਿੱਸਾ ਜੀ ਮੈਂ, ਮੈਨੂੰ ਕੋਈ ਤਾਨਾ ਮਾਰਨ ਚ ਕੋਈ ਡਰ ਨੀ ਹੈ, ਕੋਈ ਮੈਨੂੰ ਗਿਲਾ ਨੀ, ਕੋਈ ਸ਼ਿਕਵਾ ਨੀ। ਹਾਂ, ਜਿਹਦੇ ਜਿਹੜੇ ਬੰਦੇ ਜੈਨੂਨ ਖੜੇ ਆ, ਜਿਹਨਾਂ ਨੇ ਖੜਨਾ ਉਹਨਾਂ ਦਾ ਮੈਂ ਸਤਿਕਾਰ ਕਰਦਾ, ਤੇ ਜਿਹਨੇ ਨਹੀਂ ਖੜਨਾ ਉਹਨੇ ਖੜਨਾ ਹੀ ਨੀ। ਉਹ ਜਿਹਦਾ ਜਿਹੜਾ ਮਰਜ਼ੀ ਮੈਨੂੰ ਜਿਹੜੀ ਗੱਲ ਜਿੱਥੇ ਮਰਜ਼ੀ ਮੈਨੂੰ ਬਹਿਸ ਕਰ ਲਈ ਕੁਛ ਕਰ ਲਏ, ਪਰ ਇਹ ਸੱਚ ਆ ਜੀ ਵੀ ਮੈਂ ਕੱਲ ਲਿਖਿਆ ਵੀ ਸੀ ਵੀ ਅਸੀਂ ਬੰਦ ਬੰਦ ਕਟਵਾਉਣ ਦੀ ਅਰਦਾਸ ਕਰ ਸਕਦੇ ਹਾਂ, ਪਰ ਆਪਣਾ ਇੱਕ ਬੰਦ ਦੇਣ ਲੱਗਿਆ ਸੀ 50 ਵਾਰੀ ਸੋਚਦੇ ਆ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਇਹ ਭਾਰੂ ਆ। ਸੋ ਇਹਨਾਂ ਗੱਲਾਂ ਨੂੰ ਅਸੀਂ ਸਾਨੂੰ ਇਹ ਦੇਖਣਾ ਹੀ ਪੈਣਾ ਵੀ ਅਸੀਂ ਕਿਵੇਂ ਇਸ ਚੀਜ਼ ਨੂੰ ਜਾਂ ਤਾਂ ਰੌਲਾ ਪਾਉਣਾ ਛੱਡ ਦਈਏ, ਜਾਂ ਇਸ ਗੱਲਾਂ ਦੀ ਇੱਕ ਠਾਪਣੀ ਛਾਪੜ ਦਈਏ ਛੱਡ ਦਈਏ, ਆਪਾਂ ਇਹਦੀ ਪਿੱਠ ਥਪ ਥਪਾਉਣੀ ਛੱਡ ਦਈਏ, ਤੇ ਜਾਂ ਫਿਰ ਅਸੀਂ ਉਹੋ ਜਿਹੇ ਹੋ ਕੇ ਦਿਖਾਈਏ। ਸੋ ਪਰ ਮੈਂ ਸਤਿਕਾਰ ਕਰਦਾ ਉਹਨਾਂ ਸੱਜਣਾ ਮਿੱਤਰਾਂ ਦਾ ਕੱਲ ਜਿਨ੍ਹਾਂ ਨੇ ਮੈਨੂੰ ਬਾਰ ਬਾਰ ਲਿੰਕ ਭੇਜੇ ਜਾਂ ਦੱਸਿਆ ਵੀ ਅਸੀਂ ਆਲਰੇਡੀ ਆਰਗਨ ਡੋਨੇਟ ਕਰ ਚੁੱਕੇ ਹਾਂ, ਤੇ ਉਹਨਾਂ ਨੇ ਜਾਂ ਡੋਨੇਟ ਕਰਕੇ ਲਿੰਕ ਭੇਜੇ ਜਾਂ ਮੈਨੂੰ ਮੈਸੇਜ ਲਾਇਆ ਵੀ ਅਸੀਂ ਦੇਖੋ ਜੀ ਅਸੀਂ ਆਹ ਕਰਤਾ ਜੀ, ਮੈਂ ਉਹਨਾਂ ਸਾਰੇ ਸੱਜਣਾ ਦਾ ਧੰਨਵਾਦੀ ਹਾਂ। ਆਪਾਂ ਤਾਂ ਇਹ ਮੰਨਦੇ ਹਾਂ ਵੀ ਜੇ ਮੇਰੇ ਕਹੇ ਇੱਕ ਬੰਦਾ ਵੀ ਜੇ ਡੋਨੇਟ ਕਰਦਾ ਤਾਂ ਮੈਂ ਉਹਨੂੰ ਵੀ ਕਾਮਯਾਬੀ ਮੰਨਦਾ ਸੀ, ਪਰ ਮੇਰੇ ਕੋਲੇ 100-200 ਤਾਂ ਮੈਸੇਜ ਕੱਲ ਆਏ ਆ ਜਿਨ੍ਹਾਂ ਨੇ ਕੀਤੇ ਆ, ਤੇ ਪਰ ਅੱਜ ਡਿਪਾਰਟਮੈਂਟ ਨਾਲ ਦਿਨੇ ਗੱਲ ਕਰਾਂਗੇ ਜੀ, ਤੇ ਉਹਨਾਂ ਤੋਂ ਪੁੱਛਾਂਗੇ ਵੀ ਹੁਣ ਤੱਕ ਕਿੰਨੀ ਰਜਿਸਟ੍ਰੇਸ਼ਨ ਜਿਹੜੀ ਸਾਡੇ ਵੱਲੋਂ ਕੱਲ ਆਈ ਆ, ਕਿਉਂਕਿ ਕੱਲ ਕੋਸ਼ਿਸ਼ ਬ੍ਰਿਸਬਨ ਚ ਬਾਈ ਰਾਜਵਿੰਦਰ ਹੋਰੇ ਵੀ ਕਰ ਰਹੇ ਸੀ ਤੇ ਹੋਰ ਵੀ ਕਈ ਥਾਵਾਂ ਤੇ ਕੋਸ਼ਿਸ਼ਾਂ ਚੱਲ ਰਹੀਆਂ ਸੀ। ਸੋ ਉਹਨਾਂ ਕੋਸ਼ਿਸ਼ਾਂ ਦੇ ਨਤੀਜੇ ਮੇ ਵੀ ਆਏ ਹੋਣ, ਤੇ ਆਪਾਂ ਐਵੇਂ ਕਾਲੇ ਪੈ ਗਏ ਹੋਈਏ ਵੀ ਘੱਟ ਹੋਇਆ, ਉਹ ਨਤੀਜਿਆਂ ਨੂੰ ਆਪਾਂ ਪਹਿਲਾਂ ਜਾਣ ਲਈਏ ਤੇ ਫਿਰ ਉਦੋਂ ਬਾਅਦ ਆਪਾਂ ਜਰੂਰ ਇਸ ਚੀਜ਼ ਨੂੰ ਪਬਲਿਕਲੀ ਵੀ ਕਰਾਂਗੇ ਸਾਰੇ ਸੱਜਣਾ ਮਿੱਤਰਾਂ ਲਈ ਵੀ ਕਿੱਦਾਂ ਕੀ ਕੁਛ ਹੋਇਆ, ਤੇ ਕੱਲ ਜਿਹੜਾ ਆਪਾਂ ਮੁਹਿੰਮ ਚਲਾਈ ਉਹਦੇ ਨਤੀਜੇ ਕੀ ਆਏ। ਪਰ ਮੈਂ ਦੱਸਦਿਆਂ ਸੁਖਪ੍ਰੀਤ ਵੀ ਜਿਹੜਾ ਇਹ ਬਾਡੀ ਡੋਨੇਸ਼ਨ ਦੇ ਮਾਮਲੇ ਦੇ ਵਿੱਚ ਮੈਂ ਨਾ ਇੱਕ ਲੰਮਾ ਚੌੜਾ ਆਰਟੀਕਲ ਲਿਖ ਰਿਹਾ, ਤੇ ਉਸ ਆਰਟੀਕਲ ਦੇ ਵਿੱਚ ਜਿਹੜੀ ਮੇਰੀ ਖੁਦ ਦੀ ਪੀੜ ਆ, ਕਿਉਂਕਿ ਮੈਂ 24 ਸਾਲ ਕੱਚ ਭੁੱਲ ਗਿਆ ਇਸ ਚੀਜ਼ ਲਈ, 24 ਸਾਲ ਥੋੜੇ ਨੀ ਹੁੰਦੇ, 12 ਸਾਲਾਂ ਬਾਅਦ ਵੀ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਹੈ ਕਿਸੇ ਦੀ, ਪਰ ਮੇਰੀ 24 ਸਾਲਾਂ ਬਾਅਦ ਸੁਣੀ ਗਈ ਸੀ। ਤੇ 24 ਵਰੇ ਨਾ ਤੁਸੀਂ ਕਹਿਣਾ ਹੀ ਸੌਖਾ, 24 ਦਿਨ ਕੱਢ ਕੇ ਦਿਖਾਓ, ਜੇ ਤੁਹਾਡੀ ਕੋਈ ਅੰਗ ਸਰੀਰ ਦਾ ਅੰਗ ਖਰਾਬ ਆ ਤੇ ਦਰਦ ਆ ਉਹ ਦੁਖੀ ਕਰ ਰਿਹਾ ਹਰ ਟਾਈਮ 24 ਘੰਟੇ ਦੁਖੀ ਕਰ ਰਿਹਾ, ਤੁਹਾਡੇ ਕੰਮ ਨੂੰ ਤੁਹਾਡੇ ਕੈਰੀਅਰ ਨੂੰ ਹਰੇਕ ਚੀਜ਼ ਨੂੰ ਸਟੋਪ ਕਰ ਰਿਹਾ, ਤੁਸੀਂ ਉਸ ਨਾਲ 24 ਦਿਨ ਕੱਢ ਕੇ ਦਿਖਾਓ, ਤੁਹਾਨੂੰ 24 ਦਿਨ ਨੀ ਨਿਕਲਣੇ, ਤੇ ਮੈਂ 24 ਸਾਲ ਕੱਢੇ ਆ ਜੀ। ਉਹੀ ਪੀੜ ਮੈਨੂੰ ਵਾਰ ਵਾਰ ਰੌਲਾ ਪਾਉਣ ਲਈ ਮਜਬੂਰ ਕਰਦੀ ਆ ਵੀ ਯਾਰ ਜੇ ਅਸੀਂ 24 ਸਾਲ ਕੱਢੇ ਆ ਤੇ ਕੋਈ ਹੋਰ ਬੰਦਾ ਨਾ ਇਹ ਕਸ਼ਟ ਭੋਗੇ, ਅਸੀਂ ਕਿਉਂ ਇਹਨੂੰ ਸਾੜੀ ਜਾਂਦੇ ਆ, ਕਿਉਂ ਮਚਾਈ ਜਾਂਦੇ ਤੇ ਕਿਉਂ ਨਾ ਅਸੀਂ ਇਹਨੂੰ ਡੋਨੇਟ ਕਰੀਏ। ਸੋ ਕੱਲ ਦੇ ਮਾਰੇ ਹੁੰਗਾਰੇ ਨੁਹਾਰਿਆਂ ਨੇ ਕੁਛ ਨਾ ਕੁਛ ਰਿਜ਼ਲਟ ਤਾਂ ਆਏ ਆ, ਕੁਛ ਨਾ ਕੁਛ ਤਾਂ ਨਤੀਜੇ ਆਏ ਆ, ਪਰ ਮੈਂ ਇਹਨਾਂ ਤੋਂ ਹੋਰ ਚੰਗੇ ਤੇ ਵਧੀਆ ਨਤੀਜਿਆਂ ਦੀ ਆਸ ਆ ਜੀ।
ਜੀ ਬਿਲਕੁਲ ਬਰਾੜ ਸਾਹਿਬ, ਮੈਂ ਸੋਰੀ ਕੱਲ ਦਾ ਪ੍ਰੋਗਰਾਮ ਇਸ ਕਰਕੇ ਮੇਰੀ ਜੋਬ ਹੁੰਦੀ ਹੈ, ਇਸ ਕਰਕੇ ਮੈਂ ਸੁਣਿਆ ਨਹੀਂ, ਪਰ ਮੈਂ ਇਸ ਬਾਬਤ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰੂੰਗੀ, ਪਰਸਨਲੀ ਵੀ ਹੋਰ ਸਕਿਆ ਤੇ ਜ਼ਰੂਰ ਖੁਦ ਵੀ, ਔਰ ਜੇ ਜਿੰਨਿਆਂ ਨੂੰ ਨਾਲ ਰਲਾ ਸਕੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਮੁਹਿੰਮ ਦਾ ਹਿੱਸਾ ਬਣੀਏ। ਸੋ ਬਹੁਤ ਵਧੀਆ ਕਾਰਜ ਹੈ, ਗੱਲ ਉਹੀ ਹੈ ਕਿ ਕੰਮ ਕੋਈ ਵੀ ਇਸ ਸਾਡੀ ਕਮਿਊਨਿਟੀ ਵਿੱਚ ਕੀ ਪੂਰੀ ਦੁਨੀਆਂ ਦੇ ਵਿੱਚ ਹੀ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਹੋਏ ਆ, ਬਸ ਅਸੀਂ ਅਵੇਸਲੇ ਜਿਹੇ ਹੋ ਜਾਂਦੇ ਹਾਂ, ਧਿਆਨ ਉੱਧਰ ਦਿੰਦੇ ਨਹੀਂ, ਆਪਣੀਆਂ ਫਰਜ਼ਾਂ ਦੇ ਵਿੱਚ ਹੀ ਅਸੀਂ ਇੰਨੇ ਜ਼ਿਆਦਾ ਹੋ ਜਾਂਦੇ ਹਾਂ ਭਈ ਦੂਸਰਿਆਂ ਦਾ ਦੁੱਖ ਘੱਟ ਹੀ ਦਿਸਦਾ ਹੈ। ਸੋ ਗੱਲ ਉਹੀ ਹੈ ਜੇ ਅਸੀਂ ਸੱਚੀ ਬਾਬੇ ਨਾਨਕ ਦੇ ਬੱਚੇ ਹਾਂ ਤੇ ਕਿਉਂ ਨਾ ਸਾਨੂੰ ਕਿਸੇ ਹੋਰ ਦਾ ਦਰਦ ਕਿੱਦਾਂ ਨਾ ਮਹਿਸੂਸ ਹੋਵੇ, ਜਦ ਉਹਨਾਂ ਨੇ ਵੰਡ ਛਕਣ ਦੀ ਗੱਲ ਕੀਤੀ ਹੈ ਤੇ ਉਹ ਸ਼ੇਅਰਿੰਗ ਅਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹਾਂ, ਸਿਰਫ ਪੈਸੇ ਦਾ ਦਾਨ ਹੀ ਦਾਨ ਨਹੀਂ ਹੁੰਦਾ, ਬਿਲਕੁਲ ਜੀ ਅੰਗ ਦਾਨ ਵੀ ਬਹੁਤ ਵੱਡਾ ਦਾਨ ਹੈ, ਸੋ ਜ਼ਰੂਰ ਇਹਦੇ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ। ਸੋ ਕੱਲ ਪੰਜਾਬ ਦੇ ਵਿੱਚ ਵੀ ਜਾਂ ਪਾਕਿਸਤਾਨ ਦੇ ਵਿੱਚ ਵੀ ਗੱਲ ਕਰੀ ਜੀ,
ਜਿਨ੍ਹਾਂ ਸੱਜਣਾ ਮਿੱਤਰਾਂ ਨੇ ਆਲਰੇਡੀ ਅੰਗ ਡੋਨੇਟ ਕੀਤੇ ਹੋਏ ਆ ਤੇ ਲਾਇਸੈਂਸ ਦੇ ਜ਼ਰੀਏ ਕੀਤੇ ਹੋਏ ਆ, ਕਿਉਂਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਅਸੀਂ ਲਾਇਸੈਂਸ ਬਣਾਉਣੇ ਆ ਨਾ ਤੇ ਉਦੋਂ ਉਹਦੇ ਚ ਇੱਕ ਜਗ੍ਹਾ ਤੇ ਟਿੱਕ ਲਾਉਣਾ ਹੁੰਦਾ ਤੇ ਉਹ ਟਿੱਕ ਕਈ ਬੰਦੇ ਜਾਣੇ ਚ ਲਾਉਂਦੇ ਆ ਤੇ ਕਈ ਬੰਦੇ ਅਣਜਾਣੇ ਚ ਲਾਉਂਦੇ ਆ। ਸੋ ਉਸ ਟਿੱਕ ਮੁਤਾਬਕ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਤਾਂ ਕਰ ਰਹੇ ਡੋਨੇਟ। ਮੈਂ ਉਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਵੀ ਬਹੁਤ ਚੰਗੀ ਗੱਲ ਆ ਤੇ ਤੁਸੀਂ ਪਹਿਲਾਂ ਤੋਂ ਜਾਗਰੂਕ ਹੋ ਤੇ ਪਹਿਲਾਂ ਹੀ ਕਰ ਰੱਖਿਆ, ਪਰ ਜੇ ਤੁਸੀਂ ਇਸ ਲਿੰਕ ਤੇ ਜਾ ਕੇ ਕਰੋਗੇ ਨਾ ਇੱਕ ਵਾਰੀ ਹੋਰ ਇਹ ਫਾਰਮ ਭਰ ਦੋਗੇ ਉਹਦੇ ਨਾਲ ਕੋਈ ਫਰਕ ਨੀ ਪੈਂਦਾ, ਪਰ ਤੁਸੀਂ ਇੱਕ ਅਕਾਊਂਟ ਚ ਅਕਾਊਂਟ ਹੋ ਜਾਓਗੇ। ਜਿਵੇਂ ਮੰਨ ਲਓ ਇੱਕ ਅਕਾਊਂਟ ਬਣਾਇਆ ਆ ਬਾਬੇ ਨਾਨਕ ਦਾ ਇਹ ਸਿੱਖ ਕਮਿਊਨਿਟੀ ਦੇ ਨਾਂ ਦੇ ਉੱਤੇ, ਤਾਂ ਇਸ ਅਕਾਊਂਟ ਦੇ ਵਿੱਚ ਆ ਜਾਓਗੇ ਤੁਸੀਂ, ਫਿਰ ਤੁਹਾਡੀ ਗਿਣਤੀ ਕੱਲ ਨੂੰ ਚਾਰ ਦਿਨਾਂ ਨੂੰ ਅਸੀਂ ਅਫੀਸ਼ੀਅਲ ਅੰਕੜੇ ਦੇ ਕੇ ਕਹਿ ਸਕਦੇ ਹਾਂ ਵੀ ਦੇਖੋ ਜੀ ਇੰਨੇ ਬੰਦਿਆਂ ਨੇ ਜਿਹੜੇ ਆਰਗਨ ਡੋਨੇਟ ਕੀਤੇ ਆ ਸਾਡੇ ਕਹਿਣ ਦੇ ਉੱਤੇ। ਸੋ ਇਹ ਇੱਕ ਵੱਡੀ ਚੀਜ਼ ਆ ਜਿਹਨੂੰ ਇਹਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਆਪਾਂ ਫਿਰ ਬਾਅਦ ਦੇ ਵਿੱਚ ਕਮਿਊਨਿਟੀ ਨੂੰ ਇਹਦੇ ਲਾਹੇ ਮਿਲ ਸਕਦੇ ਆ। ਤੇ ਇਸ ਕਰਕੇ ਬੇਨਤੀ ਹੈ ਜੀ ਵੀ ਤੁਸੀਂ ਜੇ ਕਰਨੇ ਆ ਤਾਂ ਸਾਰੇ ਆਪਾਂ ਇੱਕ ਝੰਡੇ ਥੱਲੇ ਹੋ ਕੇ ਕਰੀਏ, ਨਾ ਕਿ ਅੱਡੋ ਅੱਡ ਜਥੇਬੰਦੀਆਂ ਅੱਡੋ ਅੱਡ ਅਦਾਰਿਆਂ ਦੇ ਤਹਿਤ ਤੇ ਅਸੀਂ ਇਹ ਚਲਾਈਏ। ਕਿਉਂਕਿ ਮੈਨੂੰ ਇਹ ਆਮ ਹੀ ਸਾਡੀ ਇੱਕ ਫਿਤਰਤ ਰਹਿੰਦੀ ਹੈ ਜੀ, ਜਦੋਂ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਸੰਸਥਾ ਹੋਣ ਚ ਆ ਜਾਂਦੀ ਆ ਤੇ ਉਹਦੇ ਅਗੇਂਸਟ 10 ਸੰਸਥਾਵਾਂ ਹੋਰ ਹੋਣ ਚ ਆ ਜਾਂਦੀਆਂ ਤੇ ਉਹਨਾਂ ਨੇ ਆਪ ਸਹਿਯੋਗ ਨੀ ਦੇਣਾ ਹੁੰਦਾ ਉਹਨਾਂ ਨੂੰ, ਤੇ ਪਰ ਨਵੀਂ ਇੱਕ ਹੋਰ ਖੜੀ ਕਰ ਲੈਂਦੇ ਆ, ਦੂਰ ਅੱਗੇ ਨਵੀਂ ਇੱਕ ਹੋਰ ਖੜੀ ਕਰ ਲੈਂਦੇ ਆ। ਮੇਰਾ ਮੰਨਣਾ ਇਹ ਹੁੰਦਾ ਵੀ ਜੇ ਕੋਈ ਸੰਸਥਾ ਚੱਲ ਰਹੀ ਆ ਤਾਂ ਤੁਸੀਂ ਉਹਨੂੰ ਕਿਉਂ ਨਾ ਸਹਿਯੋਗ ਉਸੇ ਦੇ ਲਓ, ਕਿਸੇ ਨਾ ਕਿਸੇ ਰੂਪ ਚ ਉਸੇ ਨਾਲ ਹੀ ਜੁੜ ਜਾਓ। ਪਰ ਉਹ ਨਹੀਂ, ਉੱਥੇ ਆਖਣਗੇ ਸਾਡੇ ਵਿਚਾਰਾਂ ਦੇ ਮਤਭੇਦ ਆ ਜੀ, ਵਿਚਾਰਾਂ ਦੇ ਮਤਭੇਦ ਨੀ ਹੁੰਦੇ, ਅਸਲ ਦੇ ਵਿੱਚ ਚੌਧਰ ਦਾ ਮਤਭੇਦ ਹੁੰਦਾ ਤੇ ਹਰ ਬੰਦੇ ਨੂੰ ਇਹ ਹੁੰਦਾ ਵੀ ਜੇ ਮੈਂ ਨਵੀਂ ਸੰਸਥਾ ਬਣਾਉਂਗਾ ਤਾਂ ਮੇਰੀ ਚੌਧਰ ਜੀ ਤੇਰੀ ਕੁਰਸੀ ਹੋਜੂ। ਪਰ ਇੱਕ ਤਰੀਕਾ ਵੀ ਹੁੰਦਾ, ਉਸ ਤਰੀਕੇ ਨਾਲ ਅਸੀਂ ਬਹੁਤ ਪਹਿਲਾਂ ਤੋਂ ਤਰੀਕਾ ਵਰਤਦੇ ਆ ਰਹੇ ਹਾਂ, ਮੈਂ ਕੱਲ ਪਰਸੋਂ ਵੀ ਦੱਸੀ ਸੀ ਤੇ ਅੱਜ ਫੇਰ ਦੱਸਦਾ ਵੀ ਜੇ ਮੰਨ ਲਓ ਇੱਕ ਸੰਸਥਾ ਬਣੀ ਹੋਈ ਆ, ਜਿਵੇਂ ਅਸੀਂ ਆਸਟ੍ਰੇਲੀਆ ਐਡਲੇਡ ਦੇ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ ਸੰਸਥਾ ਬਣਾਈ ਹੋਈ ਸੀ ਜਿਹਦਾ ਕੰਮ ਸੀ ਕਲਚਰਲ ਤੇ ਜਿਹੜੀਆਂ ਵੀ ਗਤੀਵਿਧੀਆਂ ਸਨ ਲਾਟਰੀ ਗਤੀਵਿਧੀਆਂ ਸੀ ਉਹਨਾਂ ਨੂੰ ਇੱਕ ਝੰਡੇ ਥੱਲੇ ਹੋ ਕੇ ਅਸੀਂ ਇਕੱਠੇ ਹੋ ਕੇ ਕਰੀਏ, ਠੀਕ ਆ। ਬਹੁਤ ਵਧੀਆ 2007 ਤੋਂ ਮੈਂ ਆਇਆ ਸੀ ਜੋ ਉਦੋਂ ਕੁਛ ਵੀ ਇੱਥੇ ਹੈ ਨਹੀਂ ਸੀ, ਕੋਈ ਵੀ ਸੰਸਥਾ ਨਹੀਂ ਸੀ ਪੰਜਾਬੀ ਤੇ, ਅਸੀਂ ਪਹਿਲੀ ਸੰਸਥਾ ਸ਼ੁਰੂ ਕੀਤੀ। ਪਰ ਉਹ ਸੰਸਥਾ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਪ੍ਰੋਜੈਕਟ ਲੈ ਕੇ ਆਉਂਦਾ, ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਕੋਈ ਚੱਕਰ ਨੀ, ਕੋਈ ਇਹਦਾ ਅਹੁਦੇਦਾਰ ਨੀ, ਕੋਈ ਮਤਲਬ ਨੀ, ਜੇ ਤੁਸੀਂ ਇਹ ਪ੍ਰੋਜੈਕਟ ਲੈ ਕੇ ਆਏ ਨਾ ਤੁਸੀਂ ਇਸ ਪ੍ਰੋਜੈਕਟ ਦੇ ਚੇਅਰਮੈਨ ਹੋ ਤੇ ਤੁਸੀਂ ਇਸ ਪ੍ਰੋਜੈਕਟ ਨੂੰ ਕਰੋ। ਹੁਣ ਚੌਧਰ ਤੁਹਾਨੂੰ ਮਿਲੇਗੀ ਨਾ, ਜੇ ਹੁਣ ਉਹ ਅੱਡ ਸੰਸਥਾ ਬਣਾ ਕੇ ਕਰੂਗਾ ਤਾਂ ਅੱਡ ਸੰਸਥਾ ਨਾਲ ਵੀ ਹੁਣ ਉਹੀ ਚੌਧਰ ਮਿਲਣੀ ਹੈ, ਤੇ ਅਸੀਂ ਇਸੇ ਸੰਸਥਾ ਜੀ ਉਹਨੂੰ ਕਹਿਤਾ ਵੀ ਇਸ ਪ੍ਰੋਜੈਕਟ ਦੇ ਭਾਈ ਤੁਸੀਂ ਚੇਅਰਮੈਨ ਹੋ ਤੇ ਤੁਸੀਂ ਇਸ ਪ੍ਰੋਜੈਕਟ ਨੂੰ ਸਿਰੇ ਲਾਓ ਜਿਵੇਂ ਮਰਜ਼ੀ ਲਾਓ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ। ਇੱਕ ਤਾਂ ਤੁਹਾਨੂੰ ਬੈਨੀਫਿਟ ਇਹ ਹੋਗਾ ਵੀ ਬਣਿਆ ਬਣਾਇਆ ਪਲੇਟਫਾਰਮ ਮਿਲ ਗਿਆ, ਦੂਜਾ ਇਹ ਹੋਗਾ ਵੀ ਤੁਹਾਡੇ ਚ ਕੋਈ ਦਖਲ ਅੰਦਾਜ਼ੀ ਵੀ ਨੀ, ਤੁਸੀਂ ਖੁਦ ਮੁਖਤਿਆਰ ਆ ਉਸ ਦੇ ਵਿੱਚ। ਪਰ ਨਹੀਂ, ਇਸ ਚੀਜ਼ ਨੂੰ ਸਮਝਣ ਦੀ ਥਾਂ ਤੇ ਮੈਨੂੰ ਬੜਾ ਅਫਸੋਸ ਹੁੰਦਾ ਵੀ ਇਸ ਟਾਈਮ ਐਡਲੇਡ ਦੇ ਵਿੱਚ ਹੀ ਲਾਈਏ ਜੇ ਤਾਂ 90 ਸੰਸਥਾਵਾਂ ਰਜਿਸਟਰਡ ਹੋਊਗਾ ਉਸ ਤੋਂ ਬਾਅਦ, ਪਰ ਕਿਸੇ ਨੇ ਜਿਹੜੀਆਂ ਚੱਲ ਰਹੀਆਂ ਸੰਸਥਾਵਾਂ ਨਾ ਤਾਂ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਤੇ 90 ਦੇ ਵਿੱਚੋਂ 2-4 ਸੰਸਥਾਵਾਂ ਜਿਨ੍ਹਾਂ ਦਾ ਕਿਤੇ ਕਿਤੇ ਕੋਈ ਖ਼ਬਰ ਲੱਗ ਜਾਂਦੀ ਹੈ ਜਾਂ ਜ਼ਿਕਰ ਹੋ ਜਾਂਦਾ, ਪਰ ਉਹ ਖ਼ਬਰ ਤੇ ਜ਼ਿਕਰ ਦੀ ਵੀ ਜੇ ਗੱਲ ਕਰੀਏ ਤੇ ਉਹ ਖ਼ਬਰ ਤੇ ਜ਼ਿਕਰ ਵੀ ਉਹ ਕੰਮ ਨਾਲ ਨੀ ਹੋਈ ਹੁੰਦੀ, ਉਹ ਸਿਰਫ ਲਿੰਕਾਂ ਨਾਲ ਜਾਂ ਮੰਨ ਲਓ ਕਿਸੇ ਨੂੰ ਸਪਲੀਮੈਂਟ ਦੇ ਪੈਸੇ ਦਿੱਤੇ ਹੁੰਦੇ ਆ ਤਾਂ ਉਹ ਲਾ ਦਿੰਦਾ, ਜਾਂ ਕਿਸੇ ਨੂੰ ਫ੍ਰੀ ਟਿਕਟ ਦਿੱਤੀ ਹੁੰਦੀ ਆ ਜਾਂ ਮਾੜੀ ਮੋਟੀ ਉੱਥੇ ਸਟੇਜ ਤੇ ਨਾਂ ਬੋਲਿਆ ਹੁੰਦਾ ਉਹ ਲਾ ਦਿੰਦਾ, ਪਰ ਨਹੀਂ ਤਾਂ ਤਕਰੀਬਨ ਇਹ ਬਚਦੇ ਹੀ ਆ। ਹਾਂ, ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜੇ ਮੈਂ ਨੀ ਕਹਿੰਦਾ ਵੀ ਸਾਡੀ ਸੰਸਥਾ ਨਾਲ ਜੁੜੋ, ਜੋ ਵੀ ਸੰਸਥਾ ਜੇ ਤੁਸੀਂ ਵੀ ਕਿਸੇ ਵੀ ਮਾਮਲੇ ਚ ਤੁਹਾਨੂੰ ਕੋਈ ਆਈਡੀਆ ਆਉਂਦਾ ਨਾ ਉਸ ਆਈਡੀਆ ਤੇ ਪਹਿਲਾਂ ਵਿਚਾਰੋ, ਫਿਰ ਦੇਖੋ ਵੀ ਉਸ ਆਈਡੀਆ ਤੇ ਕੋਈ ਹੋਰ ਬੰਦਾ ਕੰਮ ਕਰ ਰਿਹਾ, ਜੇ ਕਰ ਰਿਹਾ ਤਾਂ ਉਹਦੇ ਕੋਲ ਆਪਦਾ ਪ੍ਰੋਜੈਕਟ ਲੈ ਕੇ ਜਾਓ ਤੇ ਉਹਨੂੰ ਦੱਸੋ ਵੀ ਭਾਈ ਆਹ ਤੇ ਤੂੰ ਮੈਨੂੰ ਸਾਥ ਦੇਣ ਨੂੰ ਕਹਿਣ ਦਿੰਦਾ ਜਾਂ ਮੇਰਾ ਜਾਂ ਇਦਾਂ ਕਹਾ ਮੈਨੂੰ ਕਰਦਾ ਤੇ ਠੀਕ ਆ। ਤੇ ਇਵੇਂ ਉਹ ਸੰਸਥਾ ਵਾਲੇ ਵੀ ਸੋਚਣ, ਇਹ ਉਹ ਸੰਸਥਾ ਵੀ ਜੋ ਬਣੀ ਆ ਉਹ ਸੰਸਥਾ ਵੀ ਸੋਚੇ ਜੇ ਤੁਹਾਡੇ ਕੋਲ ਕੋਈ ਪ੍ਰੋਜੈਕਟ ਲੈ ਕੇ ਆ ਰਿਹਾ ਤਾਂ ਤੁਸੀਂ ਉਹਨੂੰ ਰੂਮ ਦਿਓ।
ਬਿਲਕੁਲ ਸਹੀ ਗੱਲ ਆ ਬਾਜੀ, ਇਹ ਗੱਲ ਤਾਂ ਠੀਕ ਆ ਕਿ ਅਸੀਂ ਮੈਂ ਦੇ ਵਿੱਚ ਜ਼ਿਆਦਾ ਫਸ ਜਾਂਦੇ, ਅਸੀਂ ਮੈਂ ਦੇ ਵਿੱਚ ਲੱਗੇ ਰਹਿੰਦੇ ਆ, ਅਸੀਂ ਨਹੀਂ ਹੁੰਦੇ, ਅਸੀਂ ਮੈਂ ਹੀ ਰਹਿ ਜਾਂਦੇ ਆ। ਬਸ ਗੱਲ ਇਹ ਆ ਕਿ ਅਸੀਂ ਇਕੱਠੇ ਨਹੀਂ ਹੁੰਦੇ, ਔਰ ਜੇ ਜਿੱਦਾਂ ਸਾਡੇ ਚ ਜੋ ਟੈਲੈਂਟ ਆਇਆ ਜੋ ਜਜ਼ਬਾ ਹੈਗਾ ਪੰਜਾਬੀਆਂ ਦੇ ਵਿੱਚ, ਜੇ ਇਕਜੁੱਟ ਹੋ ਕੇ ਕਰਨ ਤਾਂ ਕੁਛ ਵੀ ਨਾਮੁਮਕਿਨ ਨਹੀਂ ਹੈਗਾ, ਕੁਛ ਵੀ ਕਰ ਗੁਜ਼ਰ ਸਕਦੇ ਆ। ਪਰ ਗੱਲ ਇਹੀ ਸਿਰਫ ਪ੍ਰਧਾਨਗੀ ਤੇ ਚੌਧਰ ਦੀ ਜਿਹੜੀ ਗੱਲ ਆ ਨਾ ਇਹੀ ਲੈ ਡੁੱਬਦੀ ਆ ਸਾਨੂੰ, ਸੋਰੀ ਟੂ ਸੇ। ਸੋ ਕੀ ਕਰ ਸਕਦੇ ਆ, ਚਲੋ ਬਸ ਗੱਲ ਇਹ ਆ ਕਿ ਆਪਣੇ ਤੇ ਨਜ਼ਰ ਰੱਖੀਏ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਕੱਲ ਦੇ ਪ੍ਰਕਾਸ਼ ਪੁਰਬ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਬਹੁਤ ਵੱਡੇ ਸਮਾਗਮ ਹੋਏ, ਇਸ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਵਿੱਚ ਪਾਕਿਸਤਾਨ ਔਰ ਭਾਰਤ ਦੇ ਵਿੱਚ ਜੋ ਜਸ਼ਨ ਮਨਾਏ ਗਏ ਆ ਉਹਨਾਂ ਦੀ ਗੱਲ ਕਰਦੇ ਹਾਂ। ਸੋ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਦੋ ਸਮਾਗਮ ਹੋਏ ਤੇ ਰਾਸ਼ਟਰਪਤੀ ਦੋਹਾਂ ਦੇ ਵਿੱਚ ਹੀ ਸ਼ਾਮਲ ਹੋਏ, ਸੋ ਰਾਸ਼ਟਰਪਤੀ ਦੀ ਸ਼ਮੂਲੀਅਤ ਹੋਈ ਤੇ ਭਾਰਤੀ ਸਿੱਖਾਂ ਨੂੰ ਪਾਕ ਵਿਚ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਖੁੱਲ ਦਵਾਉਣ ਲਈ ਮੋਦੀ ਕੋਲ ਪਹੁੰਚਣ ਦਾ ਫੈਸਲਾ ਕੀਤਾ। ਕੈਪਟਨ ਹੁਣਾਂ ਨੇ ਕਿਹਾ ਕਿ ਮੋਦੀ ਨੂੰ ਮਿਲਣਗੇ ਕਿ ਜਿਹੜੇ ਬਾਕੀ ਵੀ ਹੋਰ ਗੁਰਧਾਮ ਪਾਕਿਸਤਾਨ ਚ ਹੈਗੇ ਆ ਉਹਨਾਂ ਦੇ ਵੀ ਰਸਤੇ ਖੋਲੇ ਜਾਣ।
ਦੇਖੋ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹੁਣ ਅਸੀਂ ਕੋਈ ਕ੍ਰੈਡਿਟ ਲੈ ਲਈਏ। ਜਿਹੜਾ ਕ੍ਰੈਡਿਟ ਸੀ ਦੇਖੋ ਆਮ ਜਨਤਾ ਨੇ ਤਾਂ ਉਹ ਸਿੱਧੂ ਤੇ ਇਮਰਾਨ ਖਾਨ ਨੂੰ ਦੇਤਾ। ਆਮ ਜਨਤਾ ਦੇ ਤਾਂ ਦਿਲਾਂ ਦਿਮਾਗ ਦੇ ਵਿੱਚ ਹੁਣ ਉਹ ਦੋ ਬੰਦੇ ਬੈਠ ਗਏ ਆ। ਜਿੰਨਾ ਮਰਜ਼ੀ ਸਿਆਸਤਾਂ ਹੋ ਜਾਣ, ਜਿੰਨੇ ਮਰਜ਼ੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਪੱਗਾਂ ਮੰਨ ਕੇ ਆ ਜਾਣ, ਜਿੰਨਾ ਕੁਛ ਮਰਜ਼ੀ ਹੋ ਜੇ, ਪਰ ਇਹ ਸਾਰੇ ਦੀ ਸਾਰਾ ਜਿਹੜਾ ਕ੍ਰੈਡਿਟ ਆ, ਸਾਰੀ ਦੀ ਸਾਰਾ ਪਹਿਲ ਆ, ਉਹ ਇਹਨਾਂ ਨੂੰ ਮਿਲ ਚੁੱਕੀ ਆ। ਮੈਂ ਹੋਰ ਵੀ ਬਹੁਤ ਸਾਰਿਆਂ ਨੂੰ ਦੇਖਿਆ ਸੀ, ਕੱਲ ਇੱਕ ਕੋਈ ਹੋਰ ਵੀ ਆਰਟੀਕਲ ਲਿਖ ਰਿਹਾ ਸੀ, ਉਹ ਸਾਰਾ ਕੁਛ ਜਨਰਲ ਬਾਜਵੇ ਨੂੰ ਦੇ ਰਿਹਾ ਸੀ। ਪਰ ਸੱਚ ਇਹ ਆ, ਜਦੋਂ ਇਹ ਮੁਹਿੰਮ ਚੱਲੀ ਹੈ, ਇਹ ਇਮਰਾਨ ਤੇ ਸਿੱਧੂ ਦੀ ਦੋਸਤੀ ਤੇ ਇਮਰਾਨ ਤੇ ਸਿੱਧੂ ਦੀ ਉਸ ਮਿਲਣੀ ਤੋਂ ਬਾਅਦ ਇਹ ਸ਼ੁਰੂ ਹੋਈ ਆ, ਤੇ ਨਿਓ ਉੱਥੋਂ ਟੁੱਕੀ ਆ, ਪਹਿਲੀ ਨਿਓ ਇੱਟ ਦੀ ਉੱਥੋਂ ਟਿੱਕੀ ਆ। ਹਾਂ, ਮੈਂ ਮੁਨਕਰ ਨੀ ਹੁੰਦਾ ਜਿਹੜੀਆਂ 70 ਸਾਲਾਂ ਤੋਂ ਹੋ ਰਹੀਆਂ ਅਰਦਾਸਾਂ ਦਰਸ਼ਨ ਦਦਾਰੇ ਦੀਆਂ, ਉਹ ਵੀ ਉੱਥੇ ਕੰਮ ਕੀਤਾ, ਉਹਨਾਂ ਨੇ ਵੀ ਕੰਮ ਕੀਤਾ। ਪਰ ਜਿਹੜੇ ਆਹ ਲੋਕ ਆ ਜਿਹੜੇ ਖੜੇ ਹੋ ਕੇ ਹੁਣ ਕ੍ਰੈਡਿਟ ਲੈਣ ਦੀਆਂ ਗੱਲਾਂ ਕਰਦੇ ਆ ਜਾਂ ਕੋਸ਼ਿਸ਼ਾਂ ਕਰ ਰਹੇ ਆ, ਇਹ ਤਾਂ ਇੱਕ ਫਾਲਤੂ ਦੀਆਂ ਗੱਲਾਂ। ਇਹਨਾਂ ਲੋਕਾਂ ਨੂੰ ਨਹੀਂ ਇਹ ਜਾਂਦਾ, ਜਾਂਦਾ ਤਾਂ ਜਿੱਥੇ ਜਾਂਦਾ ਹੀ ਆ। ਸੋ ਮੈਂ ਇਹੀ ਗੱਲ ਸਾਰੇ ਆਮ ਲੋਕਾਂ ਨੂੰ ਵੀ ਬੇਨਤੀ ਰਿਕੁਐਸਟ ਕਰਦਾ ਵੀ ਸਾਨੂੰ ਨਾ ਇੱਕ ਐਪਰੀਸ਼ੀਏਸ਼ਨ ਆਪਣੇ ਵੱਲੋਂ ਹਰ ਬੰਦੇ ਨੂੰ ਦੇਣੀ ਚਾਹੀਦੀ ਆ। ਤੁਸੀਂ ਨਾ ਪਾਕਿਸਤਾਨ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇੱਥੋਂ ਦੇ ਪ੍ਰਧਾਨ ਮੰਤਰੀ ਨੂੰ 4 ਅੱਖਰ ਲਿਖ ਕੇ ਆਓ, ਕੋਈ ਫਰਕ ਨਹੀਂ ਪੈਂਦਾ, ਧੰਨਵਾਦ ਦੇ ਅੱਖਰ ਲਿਖ ਕੇ ਆਓ। 4 ਦਿਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਚਲੀ ਜਾ ਸਕਦੀ ਆ, 4 ਦਿਨਾਂ ਨੂੰ ਇਮਰਾਨ ਖਾਨ ਸੜਕ ਤੇ ਵੀ ਆ ਸਕਦਾ, ਮੰਨ ਸਕਦੇ ਆ, ਜਮਾ ਕੁਛ ਵੀ ਹੋ ਸਕਦਾ, ਜੇਲ੍ਹ ਚ ਵੀ ਹੋ ਸਕਦਾ। ਪਰ ਜਿਹੜੇ ਤੁਹਾਡੇ ਹੁਣ ਦਿੱਤੀ ਹੈ ਫੀਡਬੈਕ ਹੋਊਗੀ, ਇਹ ਬੋਲ ਇਮਰਾਨ ਖਾਨ ਦਾ ਸਦਾ ਲਈ ਸਰਮਾਇਆ ਰਹਿਣਗੇ, ਤੇ ਇਮਰਾਨ ਖਾਨ ਤੋਂ ਕੋਈ ਖੋਹ ਨਹੀਂ ਪਾਊਗਾ ਇਹਨਾਂ ਬੋਲਾਂ ਨੂੰ, ਠੀਕ ਹੈ ਨਾ। ਸੋ ਇਸ ਕਰਕੇ
ਜੀ
ਮੈਂ ਬੇਨਤੀ ਕਰਦਾ ਵੀ ਤੁਸੀਂ ਜਦੋਂ ਵੀ ਟਾਈਮ ਮਿਲੇ ਨਾ, ਇਹ ਕੰਮ ਜ਼ਰੂਰ ਕਰਕੇ ਆਇਓ। ਇਹ ਕੰਮ ਕਰਕੇ ਉਹਨਾਂ ਨੂੰ ਤੁਸੀਂ ਇੱਕ ਹੱਲਾਸ਼ੇਰੀ ਮਿਲੂਗੀ, ਇੱਕ ਉਹਨਾਂ ਨੂੰ ਇਹ ਲੱਗੂਗਾ ਵੀ ਹਾਂ ਵੀ ਕਿਸੇ ਕਮਿਊਨਿਟੀ ਨੇ ਮੇਰੀ ਕਦਰ ਪਾਈ। ਸੋ ਇੱਕ ਤਾਂ ਉਹ ਇੱਕ ਬਣਦਾ ਨਵਜੋਤ ਸਿੱਧੂ ਨੂੰ ਵੀ ਜਿਹੜੀ ਫੀਡਬੈਕ ਸਾਨੂੰ ਦੇਣੀ ਚਾਹੀਦੀ ਆ, ਤੇ ਨਵਜੋਤ ਸਿੱਧੂ ਨੂੰ ਵੀ ਸਾਨੂੰ ਕਹਿਣਾ ਚਾਹੀਦਾ ਵੀ ਦੇਖੋ ਤੁਸੀਂ ਜੋ ਮਰਜ਼ੀ ਕਰਦੇ ਹੋ, ਪਰ ਤੁਸੀਂ ਮੰਨ ਲੈਂਦੇ ਆ ਬਹੁਤ ਸਾਰੀਆਂ ਚੀਜ਼ਾਂ, ਮੈਂ ਵੀ ਨਹੀਂ ਸਹਿਮਤ ਨਵਜੋਤ ਸਿੱਧੂ ਦੀਆਂ ਨਾਲ ਗੱਲਾਂ ਨਾਲ, ਪਰ ਜਿਹੜਾ ਕਾਰਜ ਲਈ ਉਹਨੇ ਵਧੀਆ ਕੰਮ ਕੀਤਾ ਜਾਂ ਸਾਨੂੰ ਨਤੀਜੇ ਆਏ, ਉਹਦੇ ਲਈ ਸਾਨੂੰ ਉਹਨਾਂ ਨੂੰ ਫੀਡਬੈਕ ਦੇ ਕੇ ਆਉਣੀ ਚਾਹੀਦੀ ਹੈ।
ਜੀ ਬਿਲਕੁਲ, ਸੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਐਪਰੀਸੀਏਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਹੈ, ਕਿਸੇ ਨੂੰ ਪਲੀਜ਼ ਕਰਨਾ ਉਹ ਹੋਰ ਗੱਲ ਆ, ਉਹ ਨਹੀਂ ਕਰਨਾ ਚਾਹੀਦੀ, ਬਟ ਇੱਕ ਐਪਰੀਸੀਏਸ਼ਨ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ। ਜੇ ਕਿਸੇ ਦੇ ਕੀਤੇ ਕੰਮ ਦੀ ਕਦਰ ਪਾਵਾਂਗੇ ਤੇ ਕੱਲ ਨੂੰ ਉਹ ਦੁੱਗਣੀ ਹਿੰਮਤ ਦੇ ਨਾਲ, ਦੁੱਗਣੀ ਉਹਦੇ ਨਾਲ ਹੋਰ ਉਹ ਜਿਹੇ ਕੰਮ ਕਰਨਗੇ। ਸੋ ਭਾਜੀ ਪ੍ਰੋਗਰਾਮ ਦੇ ਵਿੱਚ ਅਮਨ ਕੰਗ ਹੁਣਾਂ ਨੇ ਵੀ ਹਾਜ਼ਰੀ ਲਵਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਈਮੇਲ ਦੇ ਜ਼ਰੀਏ ਵੀ ਘੁੰਮਣ ਅੰਕਲ ਨੇ ਸਾਡੇ ਨਾਲ ਸਾਂਝ ਬਣਾਈ ਹੈ, ਸਤਿ ਸ਼੍ਰੀ ਅਕਾਲ ਕਹਿ ਰਹੇ ਹਾਂ ਜੀ। ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਕਹਿ ਰਹੇ ਆ ਮਿੰਟੂ ਬਰਾੜ ਜੀ, ਕੱਲ ਮੈਂ ਹਰਪਾਲ ਸਿੰਘ ਪੰਨੂ ਨਾਲ ਫੋਨ ਤੇ ਗੱਲ ਕੀਤੀ ਸੀਗੀ, ਸੋ ਕਹਿੰਦੇ ਬਹੁਤ ਵਧੀਆ ਲੱਗਾ।
ਜੀ ਜੀ, ਬਹੁਤ ਵਧੀਆ ਗੱਲ ਆ ਜੀ, ਤੁਸੀਂ ਜਦੋਂ ਆਪਦੇ ਚਹੇਤਿਆਂ ਨਾਲ ਗੱਲ ਕਰਦੇ ਹੋ, ਤੇ ਮੈਨੂੰ ਖਾਸ ਕਰਕੇ ਪੰਨੂ ਸਾਹਿਬ ਦੇ ਮਾਮਲੇ ਚ ਮੈਨੂੰ ਪਤਾ ਵੀ ਉਹ ਹਰ ਬੰਦੇ ਨਾਲ ਜੇ ਉਹਨਾਂ ਨੂੰ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਜ਼ਰੂਰ ਉਹਨੂੰ ਸੰਪਰਕ ਕਰਦੇ ਆ, ਜ਼ਰੂਰ ਉਹਨਾਂ ਨਾਲ ਗੱਲ ਕਰਦੇ ਆ
ਜੀ। ਤੇ ਭਾਜੀ ਅਗਲੀ ਖਬਰ ਜਿਹੜੀ ਹੈਗੀ ਆ ਉਹ ਭਾਈ ਰਾਜੋਆਣਾ ਹੁਣਾਂ ਦੇ ਲਈ ਆ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਟਲ ਗਈ ਆ, ਪਰ ਫਿਰ ਵੀ ਆਖਰੀ ਸਾਹ ਜਿਹੜਾ ਉਹ ਜੇਲ੍ਹ ਚ ਹੀ ਲੈਣਾ ਪਏਗਾ, ਤਾਂ ਉਮਰ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਉਹਨਾਂ ਨੂੰ।
ਜੀ ਜੀ ਜੀ, ਮੈਂ ਵੀ ਖਬਰ ਪੜ ਰਿਹਾ ਸੀ ਤੇ ਇਹ ਤਕਰੀਬਨ ਜਿਹੜੀ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਸਜ਼ਾ ਭੋਗ ਰਹੇ ਆ ਜੀ, ਤੇ ਇਹਦੇ ਚ ਇਹਨਾਂ ਨੇ ਆਪਣੀ ਉਸ ਟਾਈਮ ਦੇ ਵਿੱਚ ਜਿਹੜੀ ਇੱਕ ਰੱਖੀ ਸੀ ਵੀ ਮੈਂ ਮਾਫ਼ੀ ਨਹੀਂ ਮੰਗੂੰਗਾ, ਤੇ ਮਾਫ਼ੀ ਨਾ ਮੰਗ ਕੇ ਤੇ ਆਪਣੀ ਜਿਹੜੀ ਕੋਈ ਇਹਨਾਂ ਨੇ ਇਹਨਾਂ ਨੂੰ ਵਕੀਲ ਕਰਨ ਦੀ ਜੋ ਗੱਲ ਕਹੀ ਸੀ ਤੇ ਇਹਨਾਂ ਨੇ ਵਕੀਲ ਵੀ ਨਹੀਂ ਕੀਤਾ ਸੀ ਆਪਦਾ, ਤੇ ਉਹਨਾਂ ਨੇ ਉਹਦੇ ਕਰਕੇ ਇਹਨਾਂ ਦੀ ਜਿਹੜੀ ਸਜ਼ਾ ਉਭਾਰ ਰਹੀ। ਪਰ ਉਸ ਟਾਈਮ ਬਹੁਤ ਵੱਡੇ ਐਜੀਟੇਸ਼ਨ ਹੋਏ ਦੂਰ ਦੂਰ ਤੱਕ, ਤੇ ਉਹਨਾਂ ਐਜੀਟੇਸ਼ਨ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਹੋਏ ਸਨ ਉਹ ਐਜੀਟੇਸ਼ਨ, ਤੇ ਉਹਨਾਂ ਐਜੀਟੇਸ਼ਨਾਂ ਕਰਕੇ ਜਿਹੜੀ ਇਹਨਾਂ ਦਾ ਉਸ ਟਾਈਮ ਰੋਕ ਲੱਗ ਗਈ ਸੀ ਇੱਕ ਵਾਰੀ ਜਿਹੜੀ ਕਹਿ ਸਕਦੇ ਹਾਂ ਫਾਂਸੀ ਦੇ ਸਜ਼ਾ ਦੇ ਉੱਤੇ, ਤੇ ਪਰ ਹੁਣ ਪਿੱਛੇ ਅਨਾਊਂਸਮੈਂਟ ਤਾਂ ਪਹਿਲਾਂ ਹੋ ਗਈ ਸੀ, ਪਰ ਜਿਹੜਾ ਲੈਟਰ ਆ ਕੱਲ ਉਹ ਗੁਰਪੁਰਬ ਦੀ ਸੰਦਰਭ ਕਰਕੇ ਲੈਟਰ ਕੱਲ ਜਿਹੜਾ ਪੇਸ਼ ਕੀਤਾ ਗਿਆ ਦਿੱਤਾ ਗਿਆ ਇਹਨਾਂ ਨੂੰ ਵੀ ਲਓ ਜੀ ਤੁਹਾਡਾ ਵੀ ਵਾਕਿਆ ਹੀ ਤੁਹਾਨੂੰ ਇਹ ਹੋ ਗਈ ਆ। ਸੋ ਚੰਗੀ ਗੱਲ ਆ ਜੀ, ਪਰ ਇੱਕ ਪਾਸੇ, ਪਰ ਦੂਜੇ ਪਾਸੇ ਮੈਂ ਅਕਸਰ ਜਿਵੇਂ ਕਹਿਣਾ ਹੁੰਦਾ ਵੀ ਇੱਕ ਲਈ ਸ਼ਹੀਦ ਅਤੇ ਇੱਕ ਲਈ ਕਾਤਲ ਹੁੰਦਾ ਬੰਦਾ, ਦੋਨਾਂ ਲਈ ਤਾਂ ਆਪਾਂ ਕਹਿ ਨੀ ਸਕਦੇ ਚੰਗੀ ਗੱਲ ਆ। ਸੋ ਉਸ ਬਿਆਂਸੇ ਪਰਿਵਾਰ ਜਾਂ ਜੋ ਉਦੋਂ ਉਸ ਟਾਈਮ ਦੇ ਪੀੜਤ, ਜਿਹੜੇ ਉਸ ਪਾਸੋਂ ਪੀੜਤ ਲੋਕ ਸੀ, ਉਹਨਾਂ ਲੋਕਾਂ ਨੇ ਇਸ ਚੀਜ਼ ਦਾ ਬੁਰਾ ਵੀ ਮਨਾਇਆ ਜੀ ਵੀ ਇਹ ਕਿਉਂ ਹੋਇਆ ਤੇ ਕਾਹਤੋਂ ਹੋਇਆ। ਪਰ ਕਈ ਵਾਰ ਕੀ ਹੁੰਦਾ ਨਾ ਵੀ ਕੁਝ ਇੱਕ ਚੀਜ਼ਾਂ ਸਮੇਂ ਦੀਆਂ ਗੱਲਾਂ ਹੁੰਦੀਆਂ, ਉਸ ਸਮੇਂ ਦੇ ਮਾਮਲੇ ਦੇ ਵਿੱਚ ਲੈ ਕੇ ਫੈਸਲੇ ਹੁੰਦੇ ਆ। ਸੋ ਮੈਨੂੰ ਲੱਗਦਾ ਉਸ ਸਮੇਂ ਦੇ ਵਿੱਚ ਜਿਹੜਾ ਕੁਛ ਹੋਇਆ, ਜਿਵੇਂ ਨੌਜਵਾਨ ਪੀੜ੍ਹੀ ਜਿੱਧਰ ਨੂੰ ਤੁਰੀ ਜਿੱਧਰ ਨੂੰ ਗਈ, ਉਹ ਉਹ ਉਹਨਾਂ ਚੀਜ਼ਾਂ ਦੇ ਨਤੀਜੇ ਸਹੀ। ਪਰ ਉਹਦੀ ਉਹ ਸਜ਼ਾ, ਉਮਰ ਕੈਦ ਸਜ਼ਾ ਨਾਰਮਲ 20-22 ਸਾਲ ਦੀ ਹੁੰਦੀ ਆ, ਪਰ ਤੁਸੀਂ ਹੁਣ ਦੇਖ ਲਓ ਜੀ 95-96 ਤੋਂ ਲੈ ਕੇ ਹੁਣ ਤੱਕ ਉਹ ਜੇਲ੍ਹ ਚ ਆ ਤੇ ਹਾਲੇ ਉਹ ਆਪਦਾ ਅਖੀਰੀ ਸਾਹ ਤੱਕ ਜੇਲ੍ਹ ਚ ਰਹਿਣਗੇ। ਸੋ ਜ਼ਿੰਦਗੀ ਕੋਈ ਸੁਖਾਲੀ ਤਾਂ ਨਹੀਂ ਰਹੀ, ਤੇ ਉਹਦੇ ਅਗੇਂਸਟ ਜੋ ਕੁਛ ਮਿਲਿਆ ਉਹ ਮੈਨੂੰ ਨੀ ਲੱਗਦਾ ਵੀ, ਕਈ ਵਾਰੀ ਲੋਕ ਇਹ ਤੋਲਣ ਲੱਗ ਜਾਂਦੇ ਆ ਵੀ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਜੀ ਇਸ ਨਾਂ ਦੇ ਉੱਤੇ, ਏਦਾਂ ਹੋ ਗਿਆ, ਏਦਾਂ ਵੀ ਗੱਲਾਂ ਹੁੰਦੀਆਂ। ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਕਰੋੜਾਂ ਰੁਪਇਆ ਜੇ ਅਸੀਂ ਹੁਣ ਮੰਨ ਲਈਏ ਤੁਹਾਡੇ ਚੋਂ ਕਿਸੇ ਨੂੰ ਆਫਰ ਕਰੀਏ ਵੀ ਤੁਸੀਂ ਐਂ ਕਰੋ ਜੀ ਕਰੋੜਾਂ ਰੁਪਇਆ ਲੈ ਲਓ ਤੇ ਆਪਦੀ ਬਾਕੀ ਉਮਰ ਜੇਲ੍ਹ ਚ ਰਹੋ, ਤਾਂ ਕੀ ਤੁਹਾਨੂੰ ਲੱਗਦਾ ਕੋਈ ਬੰਦਾ ਇਹ ਕੋਸ਼ਿਸ਼ ਕਰੂਗਾ ਵੀ ਹਾਂ ਮੈਂ ਮੈਨੂੰ ਹੈ ਮੇਰੇ ਨਾਲ ਡੀਲ ਕਰ ਲਓ? ਸੋ ਏਦਾਂ ਕੋਈ ਨੀ ਡੀਲ ਕਰਦਾ ਜੀ। ਸੋ ਕਹਿਣਾ ਹੀ ਸੌਖਾ ਹੁੰਦਾ ਹਰੇਕ ਗੱਲ ਨੂੰ, ਤੇ ਪਰ ਉਂਝ ਕਾਫੀ ਔਖਾ ਹੋ ਜਾਂਦਾ, ਤੇ ਉਹੀ ਔਖਾ ਜਿਹੜਾ ਉਹੀ ਟਾਈਮ ਇਹਨਾਂ ਨੇ ਵੀ ਕੱਢਿਆ। ਪਰ ਚਲੋ ਜੀ, ਜਿਹੜੀਆਂ ਗੱਲਾਂ ਮੁੜ ਹੀ ਨਹੀਂ ਸਕਦੀਆਂ, ਆਪਾਂ ਉਹਨਾਂ ਗੱਲਾਂ ਨੂੰ ਕਿਵੇਂ ਕਹਿ ਸਕਦੇ ਆਂ ਵੀ ਉਹ ਸਹੀ ਆ?
ਬਿਲਕੁਲ ਬਰਾੜ ਸਾਹਿਬ। ਸੋ ਦੂਸਰੀ ਗੱਲ ਇਹ ਹੁੰਦੀ ਹੈ ਕਿ ਇੱਕ ਉਮੀਦ ਜੇ ਇੱਕ ਆਸ ਹੋਵੇ ਵੀ ਬਾਹਰ ਜਾਣਾ ਆ, ਹਨਾ, ਉਹ ਹੋਰ ਗੱਲ ਹੁੰਦੀ ਹੈ। ਪਰ ਜਦੋਂ ਇਹ ਪਤਾ ਹੋਵੇ ਵੀ ਮੈਂ ਆਪਣੇ ਆਖਰੀ ਸਾਹ ਵੀ ਇੱਥੇ ਹੀ ਲੈਣਾ ਆ, ਤੇ ਕਿੰਨਾ ਔਖਾ ਹੁੰਦਾ ਉਸ ਚਾਰ ਦੀਵਾਰੀ ਦੇ ਵਿੱਚ ਹੀ ਸਾਰੀ ਉਮਰ ਕੱਟਣੀ, ਸੋਚ ਕੇ ਹੀ ਨੂੰ ਕੰਡੇ ਖੜੇ ਹੋ ਜਾਂਦੇ ਆ। ਸੋ ਬਰਾੜ ਸਾਹਿਬ ਸਾਡੇ ਨਾਲ ਉਸ ਤੋਂ ਬਾਅਦ ਭੁਪਿੰਦਰ ਜੀ, ਭੁਪਿੰਦਰ ਲਾਂਬਾ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਆ, ਬਹੁਤ ਸੋਹਣੀ ਤਸਵੀਰ ਭੇਜੀ ਆ ਉਹਨਾਂ ਨੇ, ਇੱਕ ਬਹੁਤ ਹੀ ਪਿਆਰਾ ਜਿਹਾ ਪੰਛੀ ਬੈਠਾ ਹੋਇਆ ਕਿਸੇ ਬੂਟੇ ਦੇ ਉੱਤੇ, ਫੋਟੋ ਬਹੁਤ ਸੋਹਣੀ ਆ ਲਾਂਬਾ ਸਾਹਿਬ। ਤੇ ਇਹਨਾਂ ਨੇ ਨਾਲ ਲਿਖਿਆ ਕਿ ਕਬੀਰ ਮਨ ਪੰਖੀ ਭਇਓ, ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸੋ ਬਿਲਕੁਲ ਜੀ, ਸੰਗਤ ਦੀ ਜਿਹੜੀ ਬੜੀ ਮਹਾਨਤਾ ਹੈ, ਉਹਨੂੰ ਸੰਗਤ ਕਹਿ ਲਓ ਜਾਂ ਕੰਪਨੀ ਦੀ ਵੀ ਜੇ ਗੱਲ ਕਰੀਏ, ਮੈਂ ਅਕਸਰ ਕਹਿੰਦੀ ਹੁੰਦੀ ਹਾਂ ਵੀ ਕੰਪਨੀ ਬਹੁਤ ਮੈਟਰ ਕਰਦੀ ਹੈ। ਤੁਸੀਂ ਜਿਹੋ ਜਿਹੇ ਲੋਕਾਂ ਦੇ ਵਿੱਚ ਉੱਠਣਾ ਬੈਠਣਾ ਹੁੰਦਾ ਤੁਹਾਡਾ, ਉਹੋ ਜਿਹਾ ਤੁਸੀਂ ਚਾਹੁੰਦੇ ਨਾ ਚਾਹੁੰਦੇ ਵੀ ਕਿਤੇ ਨਾ ਕਿਤੇ ਤੁਹਾਡੇ ਤੇ ਰੰਗ ਚੜ੍ਹੀ ਜਾਂਦਾ ਆ। ਤੇ ਉਸ ਤੋਂ ਬਾਅਦ ਜਗਬੀਰ ਸਿੰਘ ਹੁਣਾਂ ਨੇ ਸਿਡਨੀ ਤੋਂ ਸਾਂਝ ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕਹਿੰਦੇ। ਤੇ ਮਿੰਟੂ ਬਾਈ ਜੀ, ਕੈਨ ਯੂ ਪਲੀਜ਼ ਸ਼ੇਅਰ ਦ ਬਲੱਡ ਡੋਨੇਸ਼ਨ ਲਿੰਕ ਫੋਰ ਨਿਊ ਸਾਊਥ ਵੇਲ ਐਸ ਵੈਲ, ਹੈਵ ਅ ਗੁੱਡ ਡੇ ਟੂ ਆਲ। ਸੋ ਇਹ ਵੱਖਰੇ ਵੱਖਰੇ ਆ,
ਵੱਖਰੀਆਂ
ਵੱਖਰੀਆਂ ਸਟੇਟਸ ਦੇ ਨਾਲ
ਬਲੱਡ ਡੋਨੇਸ਼ਨ ਲਿੰਕ ਆ ਜਿਹੜਾ, ਉਹ ਤੁਹਾਨੂੰ ਬਲੱਡ ਅੱਡੋ ਅੱਡ ਸਟੇਟ ਸ਼ਾਇਦ ਹੋਰ ਹੋਵੇ, ਪਰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਸਿੱਖ ਕਮਿਊਨਿਟੀ ਲਈ ਕੋਈ ਕੋਡ ਜਿਹੜਾ ਹੈਗਾ ਜਿੱਥੇ ਤੁਸੀਂ ਬਲੱਡ ਦਿੰਦੇ ਆ, ਤਾਂ ਉਹ ਇੱਕ ਮਿੰਟ ਦੇ ਵਿੱਚ ਹੀ ਸਰਚ ਚ ਮਾਰ ਕੇ ਲੱਭ ਕੇ ਦੇ ਦੇਣਗੇ। ਤੇ ਸਾਡੇ ਤਾਂ ਉਹ ਜਿਹੜੇ ਅੱਡੋ ਅੱਡ ਕੋਡ ਹੁੰਦੇ ਉਹਦਾ ਨੰਬਰ ਹੁੰਦਾ, ਤੇ ਉਹ ਨੰਬਰ ਮੇਰੇ ਹੁਣ ਇਸ ਟਾਈਮ ਦਿਮਾਗ ਦੇ ਵਿੱਚ ਤਾਂ ਨਹੀਂ, ਪਰ ਮੈਂ ਕੋਸ਼ਿਸ਼ ਕਰੂੰਗਾ ਜੀ ਉਹ ਨੰਬਰ ਲੈ ਕੇ ਦੇਦਾਂ। ਤੇ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜੀ ਜਦੋਂ ਬਲੱਡ ਦੇਣ ਜਾਓ ਤਾਂ ਉੱਥੇ ਪਤਾ ਕਰ ਸਕਦੇ ਹੋ, ਪਰ ਜਿਹੜਾ ਮੈਂ ਤੁਹਾਨੂੰ ਦੱਸਿਆ ਜਾਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੀ ਹੈ ਇਸ ਚੀਜ਼ ਦੀ ਵੀ ਆਪਾਂ ਜਿਹੜੇ ਬੋਡੀ ਡੋਨੇਸ਼ਨ ਦੀ ਜਿਹੜੀ ਕੱਲ੍ਹ ਦੀ ਅਸੀਂ ਮੁਹਿੰਮ ਦੇ ਉੱਤੇ ਹਿੱਸਾ ਲੈ ਰਹੇ ਹਾਂ, ਉਹ ਬੋਡੀ ਡੋਨੇਸ਼ਨ ਦੀ ਮੁਹਿੰਮ ਆ ਜੀ। ਸੋ ਬੋਡੀ ਡੋਨੇਸ਼ਨ ਦੇ ਮਾਮਲੇ ਦੇ ਵਿੱਚ ਜ਼ਰੂਰ ਇਹ ਗੱਲਾਂ ਆਪਾਂ ਤੁਹਾਨੂੰ ਦੱਸੀਆਂ, ਤੇ ਇਹੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਬੋਡੀ ਡੋਨੇਸ਼ਨ ਦੇ ਮਾਮਲੇ ਚ ਵੀ ਸਿੱਖ ਕਮਿਊਨਿਟੀ ਨੇ ਇੱਕ ਲਿੰਕ ਕ੍ਰੀਏਟ ਕੀਤਾ, ਤੇ ਉਸ ਲਿੰਕ ਦੇ ਉੱਤੇ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਜੇ ਕਰੀਏ ਤਾਂ ਸਾਡੀ ਮੈਜੋਰਿਟੀ ਸ਼ੋ ਹੁੰਦੀ ਆ
ਜੀ। ਬਿਲਕੁਲ, ਔਰ ਚੰਗੇ ਕਾਰਜਾਂ ਦੇ ਵਿੱਚ ਤਾਂ ਬਿਲਕੁਲ ਕਿਤੇ ਨਾ ਕਿਤੇ ਇਕਜੁੱਟ ਹੋਣਾ ਚਾਹੀਦਾ, ਕਿਤੇ ਨਾ ਕਿਤੇ ਆਪਣਾ ਏਕਾ ਸਾਨੂੰ ਜ਼ਰੂਰ ਦਿਖਾਉਣਾ ਚਾਹੀਦਾ। ਤੇ ਵੈਸੇ ਭਾਜੀ ਗੱਲ ਇਹ ਆ ਵੀ ਸਹੀ ਗੱਲ ਆ, ਬਚਪਨ ਤੋਂ ਦੇਖਦੇ ਆ ਰਹੇ ਆ ਇਹ ਕਮੀ, ਕਿਤੇ ਸ਼ੁਰੂ ਤੋਂ ਹੀ ਆ ਸਾਡੀ ਕੌਮ ਦੇ ਵਿੱਚ, ਪਤਾ ਨੀ ਕੀ ਗੱਲ ਆ। ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ, ਉਹਦੇ ਚ ਵੀ 2 ਜਾਂ 3 ਗੁਰਦੁਆਰੇ ਬਣੇ ਹੁੰਦੇ ਸੀਗੇ, ਹੁਣ ਵੀ ਉਹੀ ਚੀਜ਼ਾਂ ਅੱਗੇ ਦੇਖਦੇ ਪਏ ਆ, ਹਰ ਕੋਈ ਆਪਣਾ ਆਪਣਾ ਝੰਡਾ ਚੱਕ ਕੇ ਤੁਰਿਆ, ਚਾਹੇ ਉਹ ਕੋਈ ਵੀ ਨਾ ਹੋਵੇ, ਚਾਹੇ ਉਹ ਕਲਚਰ ਦੀ ਗੱਲ ਹੋਵੇ, ਚਾਹੇ ਧਰਮ ਦੀ ਗੱਲ ਹੋਵੇ, ਚਾਹੇ ਬੋਲੀ ਦੀ ਗੱਲ ਹੋਵੇ, ਇਕਜੁੱਟ ਅਸੀਂ ਪਤਾ ਨੀ ਕਿਉਂ ਨਹੀਂ ਹੋ ਸਕਦੇ। ਤੇ
ਦੇਖੋ ਚਲੋ ਜੀ,
ਈਮੇਲ ਦੇ ਜ਼ਰੀਏ ਸਾਡੇ
ਇਹ ਵੀ ਇੱਕ ਤਰਾਸਦੀ ਰਹੀ ਆ, ਪਰ ਅਸੀਂ ਤਾਂ ਇਹ ਆਦੇ ਵੀ ਜੇ ਨੀਅਤ ਨੀਤੀ ਸਾਫ਼ ਨਾਲ ਅੱਗੇ ਚੱਲਦੇ ਆ ਤਾਂ ਕੋਈ ਨੱਡ ਵੱਡ ਵੀ ਚੱਲੀ ਜਾਏਗੀ ਕੋਈ ਪ੍ਰੋਬਲਮ ਨਹੀਂ, ਪਰ ਨੀਯਤ ਨੀਤੀ ਸਾਫ਼ ਹੋਣੀ ਚਾਹੀਦੀ ਹੈ।
ਸਾਫ਼ ਹੋਣੀ ਚਾਹੀਦੀ ਬਿਲਕੁਲ। ਤੇ ਨਵਰਾਜ ਵੱਲ ਹੁਣਾਂ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਮਿੰਟੂ ਭਾਜੀ ਤੁਹਾਡੇ ਕੱਲ ਦੀ ਕੋਸ਼ਿਸ਼ ਕਾਬਲੇ ਤਾਰੀਫ ਸੀ, ਤੇ ਏਦਾਂ ਦੀਆਂ ਕੋਸ਼ਿਸ਼ਾਂ ਕਰਦੇ ਰਿਹਾ ਕਰੋ, ਅਸੀਂ ਤੁਹਾਡੇ ਨਾਲ ਆ। ਤੇ ਕੱਲ ਇਸ ਲਿੰਕ ਨਾਲ ਇੱਕ ਰੂਹ ਨੂੰ ਸਕੂਨ ਮਿਲਿਆ।
ਦੇਖੋ ਮੈਂ ਕੱਲ ਵੀ ਗੱਲ ਸੁਣਾਈ ਸੀ ਤੇ ਮੈਨੂੰ ਲੱਗਦਾ ਸ਼ਾਇਦ ਸੁਖਪ੍ਰੀਤ ਨੇ 10 ਮਿੰਟ ਜਾਣਾ, ਤੇ ਜੇ ਤਾਂ ਤੁਸੀਂ ਹੁਣੇ ਜਾਣਾ ਤਾਂ ਦੱਸੋ, ਫਿਰ ਮੈਂ ਗੱਲ ਫੇਰ ਸੁਣਾ ਦਿੰਦਾ। ਤੇ
ਬਿਲਕੁਲ ਭਾਜੀ, ਨਹੀਂ ਮੈਂ ਥੋੜਾ ਜਿਹਾ ਬਿਲਕੁਲ ਪਰ ਮੈਂ ਫੇਰ ਮਿਸ ਕਰ ਜਾਣੀ ਆ, ਪਰ ਕੋਈ ਗੱਲ ਨੀ, ਮੈਂ ਤੁਹਾਨੂੰ ਪਰਸਨਲੀ ਫੋਨ ਕਰਕੇ ਸੁਣ ਲਉਂਗੀ। ਸੋ ਮੈਨੂੰ 10 ਮਿੰਟ ਲਈ ਜਾਣਾ ਪੈਣਾ, ਸੋ ਭਾਜੀ ਤੁਸੀਂ ਪ੍ਰੋਗਰਾਮ ਸੰਭਾਲੋ, ਮਾਈਕ ਤੁਹਾਡੇ ਹਵਾਲੇ, ਮੈਂ 10 ਮਿੰਟ ਤੱਕ ਮੁੜਦੀ ਆ।
ਜੀ ਜੀ ਜੀ। ਸੋ ਮੈਂ ਬਾਈ ਹਰਪ੍ਰੀਤ ਹੋਰਾਂ ਨੇ ਪ੍ਰੇਜ ਕੀਤੀ ਆ, ਬੜੀ ਚੰਗੀ ਲੱਗਦੀ ਆ ਕੰਨਾਂ ਨੂੰ ਸੁਣਨ ਨੂੰ, ਤੇ ਕਿਹਦਾ ਜੀ ਨੀ ਕਰਦਾ ਵਡਿਆਈ ਸੁਣਨ ਨੂੰ। ਦੇਖੋ ਸਹੀ ਮਾਇਨਿਆਂ ਦੇ ਵਿੱਚ ਬੰਦਾ, ਹਰ ਬੰਦਾ ਵਡਿਆਈ ਨੂੰ ਤੁਰਿਆ ਫਿਰਦਾ, ਵਡਿਆਈ ਨੂੰ ਭੱਜਿਆ ਫਿਰਦਾ, ਉਹਨੂੰ ਐਂ ਲੱਗਦਾ ਵੀ ਵਡਿਆਈ ਮੈਨੂੰ ਵੀ ਮਿਲੇ। ਨਵਰਾਜ ਹੋਰਾਂ ਦੀ ਮੈਨੂੰ ਲੱਗਦਾ ਈਮੇਲ ਆ ਜਿਨ੍ਹਾਂ ਨੇ ਇਹ ਕਿਹਾ। ਪਰ ਨਵਰਾਜ ਬਾਈ ਸ਼ਾਇਦ ਕੱਲ ਤੁਸੀਂ ਪ੍ਰੋਗਰਾਮ ਵੀ ਸੁਣਿਆ ਹੋ ਸੀਗਾ, ਤੇ ਮੈਂ ਉਹੀ ਗੱਲ ਅੱਜ ਵੀ ਰਿਪੀਟ ਕਰਦਾ। ਮੈਂ ਕੱਲੀ ਤੁਸੀਂ ਇਸਨੂੰ ਪਰਸਨਲੀ ਨਹੀਂ ਲੈਣਾ, ਪਹਿਲੀ ਗੱਲ ਤਾਂ ਮੈਂ ਮਾਫੀ ਚਾਹੁੰਦਾ ਮੇਰੇ ਛੋਟੇ ਵੀਰ ਵੀ, ਮੈਂ ਤੁਹਾਨੂੰ ਕੋਈ ਪਰਸਨਲੀ ਕਿਸੇ ਕਿਸਮ ਦੀ ਗੱਲ ਨਹੀਂ ਕਰ ਰਿਹਾ। ਮੈਂ ਇੱਕ ਸਾਰੀ ਕੌਮ ਨੂੰ ਹੁੰਗਾਰਾ ਦੇ ਰਿਹਾ ਹੁੰਦਾ, ਮੈਂ ਹਰ ਇੱਕ ਬੰਦੇ ਨੂੰ ਹਲੂਣਾ ਦੇ ਰਿਹਾ ਹੁੰਦਾ, ਤੇ ਉਸ ਹਲੂਣੇ ਨਾਲ ਜਿਵੇਂ ਮੈਂ ਕੱਲ ਵੀ ਦੱਸਿਆ ਵੀ ਬਾਈ ਰਾਜ ਹੋਰੇ ਬ੍ਰਿਸਬਨ ਤੋਂ, ਰਾਜਵਿੰਦਰ ਹੋਰੇ, ਉਹਨਾਂ ਨੇ ਉਸ ਹਲੂਣੇ ਨੂੰ ਪੋਜ਼ਿਟਿਵ ਲਿਆ ਤੇ ਇੱਕ ਮੁਹਿੰਮ ਬਣੀ। ਅੱਜ ਉਸ ਮੁਹਿੰਮ ਦੇ ਜ਼ਰੀਏ ਮੰਨ ਲਈਏ ਵੀ ਅਸੀਂ ਨਹੀਂ, ਮੈਂ ਨੀ ਇਹ ਨੀ ਕਹਿੰਦਾ ਵੀ ਹਜ਼ਾਰਾਂ ਬੰਦੇ ਜੁੜੇ, ਮੈਂ ਕਹਿਣਾ ਵੀ ਚੱਲ 500-400 ਬੰਦਾ ਤਾਂ ਜੁੜਿਆ ਨਾ, ਕੋਈ ਤਾਂ ਜੁੜਿਆ, ਚੱਲ ਤੁਸੀਂ ਤਾਂ ਜੁੜੇ ਨਾ, ਤੁਸੀਂ ਤਾਂ ਮੈਨੂੰ ਜਿਵੇਂ ਕਾਲ ਕਰ ਰਹੇ ਹੋ, ਤੁਸੀਂ ਹੁਣ ਮੈਸੇਜ ਕਰ ਰਹੇ ਹੋ, ਤਾਂ ਜੁੜੇ ਤਾਂ ਸਹੀ ਨਾ ਤੁਸੀਂ ਮੈਂ ਤਾਂ। ਸੋ ਅਸੀਂ ਇੱਕ ਚੰਗੇ ਕਾਜ ਦਾ ਇੱਕ ਹਿੱਸਾ ਬਣੇ, ਇੱਕ ਚੰਗੇ ਦਿਨ ਚ ਚੰਗੇ ਟਾਈਮ ਚ ਇੱਕ ਚੰਗੇ ਕਾਜ ਦਾ ਅਸੀਂ ਹਿੱਸਾ ਬਣੇ, ਠੀਕ ਹੈ ਨਾ ਜੀ। ਹੁਣ ਗੱਲ ਇਹ ਆ ਜਾਂਦੀ ਆ ਵੀ ਤੁਸੀਂ ਇਹ ਗੱਲ ਕੀਤੀ ਵੀ ਤੁਸੀਂ ਇਹੋ ਜਿਹੇ ਕੰਮ ਕਰਦੇ ਰਿਹਾ ਕਰੋ, ਮੈਂ ਉੱਥੋਂ ਗੱਲ ਇਹ ਪੁਆਇੰਟ ਇੱਥੋਂ ਚੱਕਿਆ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਿਹਾ ਕਰੋ। ਬਾਈ ਜੀ ਮੈਂ ਲੇਖਣੀ ਚ ਵੀ ਲਿਖਦਾ ਹੁੰਦਾ, ਮੈਂ ਵੀਡੀਓ ਬਣਾਉਣ ਵੇਲੇ ਵੀ ਬੋਲਦਾ ਹੁੰਦਾ, ਮੈਂ ਆਡੀਓ ਵੇਲੇ ਵੀ ਗੱਲ ਕਰਦਾ ਰੇਡੀਓ ਤੇ ਵੀ। ਜੇ ਤੁਸੀਂ ਕਹੋ ਵੀ ਇੱਕ ਬੰਦਾ ਸਾਰੀਆਂ ਚੀਜ਼ਾਂ ਨੂੰ ਡਿਫਾਈਨ ਕਰ ਦੂ ਜਾਂ ਸਾਰੀਆਂ ਚੀਜ਼ਾਂ ਨੂੰ ਫਲਮਾ ਦੂ ਜਾਂ ਸਾਰੀਆਂ ਚੀਜ਼ਾਂ ਨੂੰ ਦੱਸ ਦੂ ਜਾਂ ਦਿਖਾ ਦੂ, ਇਹ ਕਦੇ ਵੀ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਤੁਸੀਂ ਹੁਣ ਆਪ ਹੀ ਦੇਖੋ, ਜਿਹੜੀ ਸੜਕ ਤੋਂ ਦੀ ਤੁਸੀਂ ਲੰਘਦੇ ਹੋ, ਜਿਹੜਾ ਕੰਮ ਤੁਸੀਂ ਕਰਦੇ ਹੋ, ਮੰਨ ਲਓ ਤੁਸੀਂ ਡਰਾਈਵਿੰਗ ਕਰਦੇ ਹੋ, ਮੰਨ ਲਓ ਤੁਸੀਂ ਕਿਸੇ ਫੈਕਟਰੀ ਚ ਕੰਮ ਕਰਦੇ ਹੋ, ਮੰਨ ਲਓ ਤੁਸੀਂ ਕਿਸੇ ਸਕੂਲ ਚ ਲੱਗੇ ਹੋ, ਜਿੱਥੋਂ ਜਿੱਥੋਂ ਦੀ ਤੁਸੀਂ ਲੰਘਦੇ ਹੋ, ਤੁਹਾਨੂੰ ਜਿਹੜੀ ਦੁਨੀਆਂ ਦਿਖਦੀ ਆ ਉਹ ਤੁਹਾਨੂੰ ਹੀ ਦਿਖਦੀ ਆ, ਉਹ ਮੈਨੂੰ ਨਹੀਂ ਦਿਖਦੀ, ਠੀਕ ਹੈ ਨਾ। ਮੈਨੂੰ ਕੁਛ ਹੋਰ ਦੁਨੀਆਂ ਦਿਖਦੀ ਆ। ਸੋ ਇਸ ਕਰਕੇ ਨਾ ਤੁਹਾਨੂੰ ਇੱਕ ਚੀਜ਼ ਤਾਂ ਦੇਖਣੀ ਪੈਣੀ ਆ ਵੀ ਜੇ ਸਾਰੀ ਦੁਨੀਆਂ ਨੂੰ ਡਿਫਾਈਨ ਕਰਨਾ ਜਾਂ ਸਾਰਾ ਕੁਛ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰਨੇ ਪੈਣਗੇ, ਅਸੀਂ ਇਕੱਲੇ ਨਹੀਂ ਕਰ ਸਕਦੇ। ਮੈਂ ਪਹਿਲਾਂ ਮੁਹਿੰਮ ਪਿੰਡਾਂ ਦੇ ਵਿੱਚ ਕਿਤਾਬ ਲਿਖਣ ਦੇ ਬਾਰੇ ਵਿੱਚ ਚਰਚਾ ਚਲਾਈ, ਅੱਜ ਤੋਂ 5-4 ਸਾਲ ਪਹਿਲਾਂ। ਮੈਨੂੰ ਬੜੀ ਖੁਸ਼ੀ ਹੋਈ ਵੀ 20-25 ਪਿੰਡਾਂ ਦੇ ਨੌਜਵਾਨਾਂ ਨੇ ਆਪਦੇ ਪਿੰਡ ਦਾ ਇਤਿਹਾਸ ਲਿਖਿਆ, ਕਿਤਾਬ ਲਿਖੀ। ਮੈਂ ਬੜਾ ਸੈਟਿਸਫਾਈਡ ਆ, ਪਰ ਮੇਰੇ ਹਿਸਾਬ ਨਾਲ ਉਹ ਹਰ ਪਿੰਡ ਦੀ ਹੋਣੀ ਚਾਹੀਦੀ ਆ। ਇਹਦੀ ਵੀ ਮੈਂ ਥੋੜੀ ਜਿਹੀ ਗੱਲ ਕਰੂੰਗਾ ਅੱਜ ਫੇਰ। ਪਰ ਉਸ ਤੋਂ ਬਾਅਦ ਜਿਹੜੀਆਂ ਹੁਣ ਸੋਸ਼ਲ ਗੱਲਾਂ ਦੀਆਂ ਗੱਲਾਂ ਚੱਲੀਆਂ, ਸੋਸ਼ਲ ਕੰਮਾਂ ਦੀ ਗੱਲ ਚੱਲੀ ਆ, ਦੇਖੋ ਇਹ ਨੀ ਹੋ ਸਕਦਾ ਵੀ ਤੁਸੀਂ ਡਾਲਰ ਹੀ ਕਮਾਈ ਜਾਓ, ਤੁਸੀਂ ਆਪਦੀ ਜੋਬ ਹੀ ਕਰੀ ਜਾਓ। ਸਾਰੇ ਸੱਜਣਾ ਮਿੱਤਰਾਂ ਨੂੰ ਮੈਂ ਕਹਿ ਰਿਹਾ ਹੈ, ਤੁਸੀਂ ਆਪਦਾ ਕੰਮ ਨਾ ਛੱਡੋ ਭੋਰਾ ਵੀ, ਤੇ ਤੁਸੀਂ ਸਿਰਫ ਦੂਜੇ ਨੂੰ ਕਹੋ ਵੀ ਹਾਂ ਇਹ ਜੇ ਕੰਮ ਕਰੋ ਤੇ ਕਰਦੇ ਰਹਿਣੇ ਚਾਹੀਦੇ ਆ। ਦੇਖੋ ਇਹ ਔਖਾ ਕੰਮ ਆ, ਮੇਰੇ ਵਰਗਾ ਢੀਠ ਬਹੁਤ ਰੇਅਰ ਬੰਦੇ ਹੁੰਦੇ ਆ ਵੀ ਚੱਲ ਫੇਰ ਵੀ ਢੀਠ ਪਣੇ ਚ ਚਾਰ ਸ਼ਬਦਾਂ ਪਿੱਛੇ ਬੰਦਾ ਘਰ ਪਰਿਵਾਰ ਤੋਂ ਗਾਲਾਂ ਲੈ ਕੇ ਉਹਨਾਂ ਦੇ ਮੂੰਹ ਚੋਂ ਬੁਰਕੀ ਕੱਢ ਕੇ ਤੇ ਕਰਦਾ ਰਹਿੰਦਾ ਤੇ ਅਖੀਰ ਇਹ ਸੋਚ ਰਹਿੰਦਾ ਵੀ ਕੋਈ ਨੀ ਮੈਨੂੰ ਮਿਲੂਗਾ। ਮਿਲਦਾ ਵੀ ਆ, ਮਿਲਦਾ ਤੁਹਾਡੇ ਆ ਬੋਲ ਪਿਆਰ, ਕਿੰਨਾ ਪਿਆਰ ਕਰਦੇ ਹੋ, ਮਿਲਦਾ। ਪਰ ਇਹ ਕਿੰਨਾ ਚਿਰ ਬੰਦਾ ਬੋਲਣਾ ਤੇ ਪਿਆਰ ਦੇ ਸਹਾਰੇ ਤੁਰਿਆ ਫਿਰੂਗਾ? ਇਹ ਉਹ ਨੀ ਨਾ ਤੁਰ ਸਕਦਾ। ਹਾਂ ਜੇ ਅਸੀਂ ਵੰਡ ਕੇ ਕਰਨ ਲੱਗ ਜਾਈਏ, ਮੰਨ ਲਓ ਅਸੀਂ 8 ਘੰਟੇ ਕੰਮ ਕਰਦੇ ਹਾਂ, 24 ਘੰਟਿਆਂ ਦਾ ਦਿਨ ਆ, 8 ਘੰਟੇ ਸੌਂਦੇ ਹਾਂ, 4 ਘੰਟੇ ਆਪਦੀ ਐਸ਼ ਮਸਤੀ ਕਰਦੇ ਹਾਂ, ਬਾਕੀ 4 ਘੰਟਿਆਂ ਚੋਂ 2 ਘੰਟੇ ਖਾਣਾ ਪਾਣੀ ਬਣਾਉਣਾ ਹੁੰਦਾ, ਹੋਰ ਹੁੰਦਾ, ਮੰਨ ਲਓ 15 ਮਿੰਟ ਹੀ ਕੱਢ ਲਈਏ ਅਸੀਂ ਕੋਈ ਸੋਸ਼ਲ ਕਾਜ ਲਈ, 15 ਮਿੰਟ ਸਿਰਫ, ਹਰ ਬੰਦੇ ਕੋਲੇ ਨਵਾਂ ਆਈਡੀਆ ਹੁੰਦਾ, ਹਰ ਬੰਦੇ ਕੋਲੇ ਨਵਾਂ ਆਈਡੀਆ। ਜਿਹੜੇ ਆਈਡੀਏ ਮੇਰੇ ਦਿਮਾਗ ਚੋਂ ਮੇਰੇ ਚ ਆ, ਜ਼ਰੂਰੀ ਨਹੀਂ ਵੀ ਮੇਰੇ ਕੋਲੇ ਸਾਰੇ ਆਈਡੀਆ ਜਾਂ ਫਲਾਨੇ ਬੰਦੇ ਕੋਲੇ ਸਾਰੇ ਆਈਡੀਆ, ਤੇ ਕਿਸੇ ਕੋਲੇ ਨਹੀਂ ਹੁੰਦੇ। ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡੇ ਕੋਲੇ ਨਵਾਂ ਆਈਡੀਆ ਆਉਂਦਾ, ਤੁਸੀਂ ਅੱਜ ਹੀ ਸੋਚਣਾ ਸ਼ੁਰੂ ਕਰੋ ਵੀ ਮੇਰੇ ਏਰੀਏ ਚ ਮੇਰੇ ਕੋਲੇ ਕਿਹੜਾ ਕੰਮ ਆ ਜਿਹੜਾ ਮੈਂ ਕਰ ਸਕਦਾ, ਜਿਹੜਾ ਕਿ ਲੋਕਾਂ ਨੂੰ ਜਿਹਦਾ ਸਿੱਧੇ ਜਾਂ ਸਿੱਧੇ ਰੂਪ ਚ ਫਾਇਦਾ ਹੋ ਸਕਦਾ। ਉਦੋਂ ਬਾਅਦ ਤੁਸੀਂ ਸਾਡੇ ਨਾਲ ਗੱਲ ਕਰੋ, ਕਿਸੇ ਵੀ ਹੋਰ ਉਸ ਬੰਦੇ ਨਾਲ ਗੱਲ ਕਰੋ ਜਿਹਦੇ ਕੋਲੇ ਪਲੇਟਫਾਰਮ ਆ, ਜਿਹਦੇ ਕੋਲੇ ਚਾਰ ਬੰਦੇ ਜੁੜੇ ਆ ਸਾਧਨ ਆ, ਤਾਂ ਤੁਸੀਂ ਉੱਥੇ ਗੱਲ ਕਰੋਗੇ ਜਦੋਂ ਤਾਂ ਉਹ ਤੁਹਾਨੂੰ ਆਟੋਮੈਟਿਕਲੀ ਸਪੋਰਟ ਕਰਨਗੇ, ਤੁਹਾਡੇ ਨਾਲ ਹੋ ਤੁਰਨਗੇ। ਮੈਂ ਤਾਂ ਤੁਰੂ ਆ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਮੈਨੂੰ ਤਾਂ ਜਿਹੜਾ ਬੰਦਾ ਆ ਜੇ ਤੇ ਕਹੇ ਵੀ ਆਹ ਚੰਗਾ ਕਾਜ਼ ਮੈਂ ਲੈ ਕੇ ਆਇਆ ਤੇ ਮੈਂ ਤਾਂ ਉਹਦੇ ਬੈਕ ਪਿੱਛੇ ਲੱਗ ਕੇ ਤੁਰ ਪਊਆ ਤੇ ਸਾਰੇ ਆਪਦੇ ਜੋ ਸੋਰਸਿਸ ਆ ਉਹ ਦੇ ਦੂੰਗਾ। ਸੋ ਕਿੰਨਾ ਚੰਗਾ ਹੋਵੇ ਜੇ ਅਸੀਂ ਸਾਰੇ ਜਾਣੀ ਕੋਈ ਨਾ ਕੋਈ ਉਪਰਾਲੇ ਵਿੱਢ ਲਈਏ ਤੇ ਉਹਨਾਂ ਉਪਰਾਲਿਆਂ ਨੂੰ ਅੱਗੇ ਤੁਰ ਜਾਈਏ। ਜੇ ਅਸੀਂ ਕਹੀਏ ਵੀ ਅਸੀਂ ਤਾਂ ਸਿਰਫ ਇਕੱਲੀਆਂ ਤਾੜੀਆਂ ਪਾਉਣਾ ਚ ਰਹਿਣਾ ਤੇ ਜਿਹੜਾ ਸਟੇਜ ਤੇ ਪਰਫਾਰਮੈਂਸ ਆ ਜਿਹੜਾ ਹੋਰ ਆ ਉਹ ਤਾਂ ਕਿਸੇ ਹੋਰ ਨੇ ਕਰਨੀ ਆ, ਤਾਂ ਇਹ ਵੀ ਇੱਕ ਗਲਤ ਚੀਜ਼ ਆ। ਉਹਦੇ ਚ ਕੱਲੀ ਇਹ ਗਲਤ ਨਹੀਂ ਹੈ ਵੀ ਦੂਜਾ ਕਿਉਂ ਕਰੇ, ਇਹਦੇ ਚ ਗਲਤ ਇਹ ਆ ਵੀ ਤੁਹਾਡੀ ਵੀ ਗਰੋਥ ਰੁਕਦੀ ਆ, ਤੁਸੀਂ ਵੀ ਆਪਦੇ ਆਪ ਨੂੰ ਤਾੜੀਆਂ ਪਾਉਣ ਵਾਲਿਆਂ ਚ ਸੀਮਿਤ ਰੱਖ ਕੇ ਆਪਦੀ ਜ਼ਿੰਦਗੀ ਜੀਵਨ ਗੁਜ਼ਾਰ ਕੇ ਚਲੇ ਜਾਓਗੇ। ਤੁਸੀਂ ਵੀ ਕਾਰਜ ਕਰੋ, ਤੁਸੀਂ ਵੀ ਕੰਮ ਕਰੋ, ਤੁਸੀਂ ਵੀ ਨਵਾਂ ਨਾ ਖੱਟੋ, ਤੁਸੀਂ ਵੀ ਸਮਾਜ ਦੇ ਵਿੱਚ ਆਪਣੇ ਯੋਗਦਾਨ ਪਾਓ। ਕਿਸੇ ਰੂਪ ਚ ਦਸਵੰਧ ਆ ਉਹ ਕੋਈ ਪੈਸੇ ਦਾ ਨਹੀਂ ਹੁੰਦਾ, ਦਸਵੰਧ ਇਹਨਾਂ ਚੀਜ਼ਾਂ ਦਾ ਵੀ ਹੁੰਦਾ। ਸੋ ਤੁਸੀਂ ਵੀ ਇਹ ਦਸਵੰਧ ਕੱਢਿਆ ਕਰੋ। ਕਿਸੇ ਵੀ ਚੀਜ਼ ਦੀ ਕੋਈ ਵੀ ਲੋੜ ਆ, ਕੋਈ ਵੀ ਆਈਡੀਆ ਤੁਹਾਡੇ ਮਨ ਚ ਆਉਂਦਾ ਮੇਰੇ ਨਾਲ ਸ਼ੇਅਰ ਕਰੋ। ਮੈਂ 24 ਘੰਟੇ ਮੇਰਾ ਫੋਨ ਚੱਲਦਾ ਹੁੰਦਾ, 24 ਘੰਟੇ ਮੈਂ ਉਪਲਬਧ ਹੁੰਦਾ, ਮੇਰੇ ਮੈਨੂੰ ਗੱਲ ਕਰੋ, ਮੈਂ ਜ਼ਰੂਰ ਤੁਹਾਡਾ ਬਣਦਾ ਸਹਿਯੋਗ, ਮੈਂ ਤਾਂ ਆਪਦੇ ਵੱਲੋਂ ਦਿਲੋਂ ਸਹਿਯੋਗ ਦੇਊਂਗਾ ਤੇ ਨਾ ਤੁਹਾਡਾ ਕਿਸੇ ਵੀ ਰੂਪ ਚ ਤੁਹਾਡਾ ਕ੍ਰੈਡਿਟ ਖਤਮ ਹੋਣ ਦੇਵਾ। ਜਿੰਨਾ ਵੀ ਤੁਹਾਡਾ ਹੱਕ ਹੋ ਤੁਹਾਨੂੰ ਵੱਧ ਕੇ ਕ੍ਰੈਡਿਟ ਵੀ ਮੈਂ ਦੇਵਾਂਗਾ ਵੀ ਤੇ ਲੈ ਕੇ ਵੀ ਦੇਵਾਂਗਾ ਜਿੱਥੋਂ ਤੱਕ ਲੈ ਸਕਦਾ ਹੋਇਆ। ਸੋ ਇਸ ਕਰਕੇ ਨਾ ਥੋੜੇ ਜੇ ਆਓ ਰਲ ਮਿਲ ਕੇ ਆਪਾਂ ਸਾਰੇ ਜਾਣੇ ਉਪਰਾਲੇ ਕਰੀਏ, ਨਾ ਕਿ ਆਪਾਂ ਇੱਕ ਬੰਦਾ ਜਾਂ ਦੋ ਬੰਦੇ ਤੋਂ ਆਸ ਕਰੀਏ ਵੀ ਉਹ ਹੋਵੇ, ਜਾਂ ਆਪਾਂ ਚਮਤਕਾਰ ਤੋਂ ਆਸ ਕਰੀਏ, ਜਾਂ ਇਹੀ ਸਾਨੂੰ ਬਾਬੇ ਨਾਨਕ ਨੇ ਸਿਖਾਇਆ ਸੀ। ਬਾਬੇ ਨਾਨਕ ਦਾ ਇਹੀ ਰਲ ਮਿਲੋ ਰਹਿਣ ਦਾ ਤਰੀਕਾ ਇਹੀ ਸੀ, ਰਲ ਕੇ ਬਹਿ ਕੇ ਖਾਣ ਦਾ, ਸੰਗਤ ਦਾ ਤਰੀਕਾ ਕਰਨ ਦਾ, ਇਹੀ ਚੀਜ਼ਾਂ ਸੀ, ਹੋਰ ਤਾਂ ਕੋਈ ਚੀਜ਼ਾਂ ਨਹੀਂ ਸੀ ਨਾ। ਸੋ ਉਮੀਦ ਆ ਜੀ ਅੱਜ ਤੋਂ ਬਾਅਦ ਇਹ ਕਰੋਗੇ। ਤੇ ਮੈਨੂੰ ਇਧਰੋਂ ਮੈਸੇਜ ਨਾਲ ਦੀ ਨਾਲ ਹੀ ਆ ਗਿਆ ਵੀ ਕਿਤਾਬ ਦੀ ਕੀ ਗੱਲ ਕਰਦੇ ਸੀ ਬਾਈ, ਤੁਸੀਂ ਸ਼ਾਇਦ ਨਾ ਸੁਣਿਆ ਹੁਣ ਪ੍ਰੋਗਰਾਮ। ਅੱਜ ਤੋਂ 3-4-5 ਸਾਲ ਪਹਿਲਾਂ ਮੈਂ ਨਾ ਕੋਈ ਪ੍ਰੋਗਰਾਮਾਂ ਚ ਗੱਲ ਸ਼ੁਰੂ ਹੋਈ ਸੀ ਵੀ ਸਾਡੇ ਪਿੰਡ ਨਾ ਬਹੁਤ ਕੁਛ ਸਪੈਕਟੀ ਬੈਠੇ ਆ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕਾਰਜ ਦੇਖੀਆਂ ਹੋਣੀਆਂ, ਪਰ ਅਫਸੋਸ ਇਹ ਆ ਵੀ ਤੁਸੀਂ ਆਪਦੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਉਹ ਪਾਸ ਨਹੀਂ ਕਰ ਪਾ ਰਹੇ, ਨਾ ਤੁਸੀਂ ਆਪਣੇ ਪਿੰਡ ਦੀ ਕੋਈ ਚੰਗੀ ਚੀਜ਼ ਜਾਂ ਇਹੋ ਜਿਹਾ ਮਾਹੌਲ ਸੀ ਜਿਹੋ ਜਿਹੀ ਗੱਲ ਸੀ ਉਹਨੂੰ ਸਾਂਭ ਸਕਦੇ ਹੋ। ਮੈਂ ਸਾਰੇ ਪਿੰਡਾਂ ਦੇ ਸਜਣਾ ਮਿੱਤਰਾਂ ਨੂੰ ਬੇਨਤੀ ਕੀਤੀ ਸੀ ਵੀ ਦੋਸਤੋ ਤੁਸੀਂ ਆਪਣੇ ਆਪਣੇ ਪਿੰਡ ਦੀ ਨਾ ਇੱਕ ਵੈਬਸਾਈਟ ਬਣਾਓ, ਵੈਬਸਾਈਟ ਤੇ ਕੁਛ ਨਹੀਂ ਲੱਗਦਾ, ਤੁਸੀਂ ਥੋੜੇ ਜਿਹੇ ਪੈਸੇ ਨਾਲ ਬਣਵਾ ਸਕਦੇ ਹੋ, ਜੇ ਤੁਸੀਂ ਵਿਦੇਸ਼ ਚ ਰਹਿੰਦੇ ਹੋ ਇੰਨਾ ਕੁ ਤਾਂ ਕਰ ਹੀ ਸਕਦੇ ਹੋ ਨਾ। ਉਸ ਵੈਬਸਾਈਟ ਨੂੰ ਦੇ ਉੱਤੇ ਤੁਸੀਂ ਡੇਲੀ ਅਪਡੇਟਸ ਕਰੋ, ਇੱਕ ਅੱਧੇ ਬੰਦੇ ਬਥੇਰੇ ਮੁੰਡੇ ਪਿੰਡ ਚ ਹੁੰਦੇ ਆ ਉਹਨਾਂ ਨੂੰ ਕਹੋ ਵੀ ਤੁਸੀਂ ਟਿਕਟੋਕ ਵਟਸਐਪਾਂ ਤੇ ਵੀ ਟਾਈਮ ਲਾਉਣੇ ਹੋ, ਬਿਹਤਰ ਆ ਉਸ ਦੇ ਉੱਤੇ ਉਸ ਵੈਬਸਾਈਟ ਦੇ ਉੱਤੇ ਤੁਸੀਂ ਪਿੰਡ ਦੀ ਟੋਟਲ ਜਾਣਕਾਰੀ ਪਾਓ, ਪਿੰਡ ਦੀਆਂ ਗਲੀਆਂ ਦੀਆਂ ਫੋਟੋਆਂ ਪਾਓ, ਫਿਰ ਉਸ ਤੋਂ ਬਾਅਦ ਖਾਨਦਾਨਾਂ ਦੀ ਲਿਸਟ ਬਣਾਓ, ਸਾਰਾ ਕੁਛ ਉਹਦੇ ਤੇ ਲਾਓ। ਇੱਕ ਪਿੰਡ ਦੇ ਛੋਟੀਆਂ ਜਿਹੜਾ ਦੁਸ਼ਮਣੀਆਂ ਆਉਂਦੀਆਂ, ਛੋਟਾ ਜਿਹੜਾ ਤਰੀਕੇ ਵਾ ਪੂਰੇ ਤਰੀਕੇ ਨਾਲ ਉਹ ਬਣਾਓ, ਫਿਰ ਤੁਸੀਂ ਜੇ ਲਿਖ ਸਕਦੇ ਹੋ, ਤੁਸੀਂ ਲਿਖ ਪੜ੍ਹਨਾ ਆਉਂਦਾ ਤੁਹਾਨੂੰ ਤਾਂ ਫਿਰ ਤੁਸੀਂ ਲਿਖੋ, ਇਹ ਪਿੰਡ ਦੇ ਇਤਿਹਾਸ ਦੇ ਉੱਤੇ ਕਿਤਾਬ ਲਿਖੋ, ਸਾਰੇ ਘਰ ਘਰ ਚ ਤੁਸੀਂ ਜਿਵੇਂ 10 ਜਣਾਂ ਦੀ ਟੀਮ ਬਣਾ ਲਓ, ਘਰਾਂ ਘਰਾਂ ਚ ਜਾਓ, ਪੁੱਛੋ ਉਹਨਾਂ ਦੇ ਖਾਨਦਾਨ ਦਾ ਇਤਿਹਾਸ, ਪੁੱਛੋ ਕਿਹੜੇ ਬੰਦੇ ਨੇ ਕੀ ਕਰਿਆ ਪਹਿਲਾਂ ਕੌਣ, ਕਿਉਂਕਿ ਇਹ ਬਜ਼ੁਰਗ ਦਿਨੋ ਦਿਨ ਜਾਈ ਜਾਂਦੇ ਆ ਸਾਡੇ ਤੋਂ, ਹੱਥਾਂ ਚੋਂ ਜਾਈ ਜਾਂਦੇ ਆ, ਤਾਂ ਉਹ ਮਿਸ ਹੋ ਜਾਣਗੀਆਂ ਚੀਜ਼ਾਂ, ਲਿਖ ਦਿਓ। ਉਦੋਂ ਬਾਅਦ ਉਸ ਕਿਤਾਬ ਦੇ ਵਿੱਚ ਤੁਸੀਂ ਐਂਡ ਤੇ ਲਿਖੋ ਵੀ ਅਸੀਂ ਅੱਜ ਤੱਕ ਦੀ ਸੋਝੀ ਮੁਤਾਬਕ ਇਹ ਲਿਖਤਾ, ਅਗਲੇ 20 ਸਾਲਾਂ ਨੂੰ ਨਵੀਂ ਜਨਰੇਸ਼ਨ ਨੂੰ ਬੇਨਤੀ ਹੈ ਵੀ ਉਦੋਂ ਗਾਂਹ ਦੇ ਜਿਹੜੇ 20 ਸਾਲਾਂ ਦਾ ਇਤਿਹਾਸ ਆ ਜਦੋਂ ਤੱਕ ਅਸੀਂ ਬੈਠੇ ਹਾਂ ਸੀ ਇਹਨੂੰ ਐਡ ਕਰ ਦੇਵਾਂਗੇ, ਫਿਰ ਗਾਂਹ ਤੁਸੀਂ ਕਰੋਗੇ। ਤੇ ਉਹ ਕਿਤਾਬ ਦੀ 500-400 ਕਾਪੀ ਜਿੰਨੇ ਪਿੰਡ ਆ ਉਹ ਸਾਰੇ ਪਿੰਡ ਦੇ ਵਿੱਚ ਦਿਓ, ਬੱਚਿਆਂ ਨੂੰ ਪੜ੍ਹਨੀ ਲਾਜ਼ਮੀ ਹੋਵੇ, ਟੀਚਰ ਨੂੰ ਸਕੂਲ ਦੇ ਟੀਚਰਾਂ ਨੂੰ ਦੱਸਿਆ ਜਾਵੇ ਵੀ ਆਪਣੇ ਪਿੰਡ ਦੀ ਇਤਿਹਾਸ ਦਾ ਸਪੈਸ਼ਲ ਪੀਰੀਅਡ ਲਾ ਕੇ ਪਿੰਡ ਬਾਰੇ ਜਾਣਕਾਰੀ ਦਿੱਤੀ ਜਾਵੇ, ਚੰਗੀਆਂ ਚੰਗੀਆਂ ਗੱਲਾਂ ਲਿਖੀਆਂ ਜਾਣ। ਉਹਦਾ ਨਤੀਜੇ ਕੀ ਹੋਣਗੇ ਨਾ, ਉਹਦੇ ਨਤੀਜੇ ਹੋਣਗੇ ਵੀ ਜਿਹੜੇ ਬੰਦੇ ਕੋਈ ਬੁਰਾ ਕਾਰਜ ਕਰਦੇ ਆ ਜਾਂ ਕਰਦੇ ਰਹੇ ਆ ਉਹਨਾਂ ਬੰਦਿਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਡਰ ਹੋਜੂਗਾ ਵੀ ਸਾਡਾ ਇਹ ਕਾਰਜ ਦਰਜ ਨਾ ਹੋ ਜੇ, ਡਾਕੂਮੈਂਟ ਨਾ ਹੋ ਜੇ, ਤੇ ਅਸੀਂ ਕੱਲ ਨੂੰ ਇਸ ਚੀਜ਼ ਦੇ ਸਾਰੀਆਂ ਹਿਸਟਰੀ ਦੇ ਵਿੱਚ ਸਾਡੀਆਂ ਮਾੜੀਆਂ ਪੈੜਾਂ ਨਾ ਹੋ ਜਾਣ, ਕਿਉਂ ਨਾ ਐਤਕੀ ਅਸੀਂ ਚੰਗਾ ਕਾਰਜ ਕਰੀਏ ਤੇ ਇਸ ਸਾਡੇ ਕਾਰਜ ਦੇ ਵਿੱਚ ਅਸੀਂ ਇਹਦਾ ਹਾਜ਼ਰੀ ਲਗਾਈਏ। ਉਹਦੇ ਵਿੱਚ ਅਸੀਂ ਅਗਲਾ ਨਵਾਂ ਐਡੀਸ਼ਨ ਇਹ ਸੋਚਿਆ ਸੀ ਉਦੋਂ ਵੀ ਕਿਉਂ ਨਾ ਹਰ ਸਾਲ ਇੱਕ ਕਿਤਾਬ ਕੱਢੀ ਜਾਵੇ, ਹਰ ਸਾਲ ਇੱਕ ਮੈਗਜ਼ੀਨ ਕੱਢੀ ਜਾਵੇ ਤੇ ਉਹ ਮੈਗਜ਼ੀਨਾਂ ਵੀ ਇੱਕ ਹਿਸਟਰੀ ਦਾ ਹਿੱਸਾ ਬਣ ਜਾਣ ਵੀ ਇਸ ਸਾਲ ਦੇ ਵਿੱਚ ਪਿੰਡ ਦੇ ਵਿੱਚੋਂ ਇੰਨੇ ਮੁੰਡੇ ਬਾਹਰ ਖੇਡ ਕੇ ਆਏ, ਉਹਨਾਂ ਨੇ ਆਹ ਪ੍ਰਾਪਤੀ ਕੀਤੀ, ਫਲਾਨੇ ਜ਼ਿਮੀਦਾਰ ਨੇ ਇੰਨੀ ਪੈਦਾਵਾਰ ਕੀਤੀ, ਫਲਾਨੇ ਨੇ ਆਹ ਕੀਤਾ, ਧਮਕੇ ਨੇ ਜਿੰਨੀ ਵਡਿਆਈ ਦੇ ਚੰਗੇ ਕਾਰਜ ਹੋਣ ਤੇ ਅਗਲੇ ਸਾਲ ਲੋਕ ਡੀਕਣ ਵੀ ਸਾਡੇ ਪਿੰਡ ਦੇ ਵਿਚ ਮੇਰਾ ਨਾਂ ਆਵੇ, ਮੇਰੀ ਹਿਸਟਰੀ ਚ ਨਾਂ ਆਵੇ। ਜਦੋਂ ਤੁਹਾਡੇ ਪਿੰਡ ਚ ਇਹੋ ਜਿਹਾ ਕਾਰਨਾਮੇ ਸ਼ੁਰੂ ਹੋ ਗਏ, ਆਪੇ ਜ਼ਿਲ੍ਹੇ ਲੈਵਲ ਤੇ ਵੀ ਗੱਲ ਚੱਲੂਗੀ। ਤੁਸੀਂ ਡੀਸੀਆਂ ਨੂੰ ਅਪਰੋਚ ਕਰ ਸਕਦੇ ਹੋ ਵੀ ਇਹਨਾਂ ਨੂੰ ਅਵਾਰਡ ਕਰੋ ਜੀ, ਜਿਹੜੇ ਬੰਦੇ ਨੇ ਇਸ ਸਾਲ ਵਧੀਆ ਕੰਮ ਕਰਿਆ। ਇੱਕ ਦਿਨ ਰੱਖ ਲਓ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਰੱਖ ਲਓ, ਕੋਈ ਵੀ ਦਿਨ ਦਿਹਾੜਾ ਰੱਖ ਲਓ, ਉਦਣ ਉਹ ਸਨਮਾਨ ਕਰੋ ਉਹਨਾਂ ਨੂੰ ਪਿੰਡ ਬੰਨੀ ਹੋ। ਇਹ ਜੇ ਕੰਮ ਜ਼ਰੂਰੀ ਨਹੀਂ ਹੁੰਦਾ ਪੰਚਾਇਤਾਂ ਕਰਨ, ਇਹ ਕੋਈ ਚਾਰ ਸੱਜਣ ਮਿੱਤਰ ਇਕੱਠੇ ਹੋ ਕੇ ਵੀ ਕਰ ਸਕਦੇ ਆ, ਪਰ ਉਹਨਾਂ ਨੂੰ ਬਹੁਤ ਉੱਚੇ ਲੈਵਲ ਦੀ ਸੋਚ ਸੋਚਣੀ ਪੈਣੀ ਆ, ਉੱਚਾ ਉੱਠਣਾ ਪੈਣਾ। ਸੋ ਮੈਨੂੰ ਉਮੀਦ ਆ ਜੀ ਵੀ ਕੁਝ ਕੁ ਪਿੰਡਾਂ ਨੇ ਮੇਰੀ ਇਹ ਗੱਲ ਮੰਨੀ ਸੀ ਤੇ ਉਹ ਉਸ ਉਹ ਕਰਨ ਵੀ ਲੱਗੇ ਸੀ ਪਹਿਲਾਂ, ਤੇ ਮੈਨੂੰ ਉਮੀਦ ਆ ਵੀ ਹੋਰ ਵੀ ਅੱਜ ਦੀ ਇਸ ਵਾਰਤਾਲਾਪ ਤੋਂ ਬਾਅਦ ਹੋਰ ਵੀ ਇੱਕ ਅੱਧਾ ਪਿੰਡ ਦਾ ਜ਼ਰੂਰ ਕੋਈ ਸੱਜਣ ਮਿੱਤਰ ਇਸ ਬਾਰੇ ਸੋਚੂਗਾ ਤੇ ਇਸ ਬਾਰੇ ਕਰੂਗਾ। ਤੇ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਜੀ ਵੀ ਸੁਖਪ੍ਰੀਤ ਦੇ ਆਉਂਦੇ ਤੱਕ ਇੱਕ ਉਹ, ਕਿਉਂਕਿ ਟਾਈਮ ਹੋ ਗਿਆ ਐਡਵਰਟਾਈਜ਼ ਦਾ, ਤੇ ਮੈਨੂੰ ਹਾਂ ਤੇ ਐਡ ਲਾ ਦਿਓ ਤੇ ਨਾਲੇ ਸੁਣਾ ਦਿਓ ਕੋਈ ਗਾਣਾ ਤੇ ਫਿਰ ਆਪਾਂ ਗੱਲ ਅੱਗੇ ਕਰਾਂਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
08514 1. ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ, ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਲ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ, ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 001। ਵੈਬਸਾਈਟ ਵਿਜ਼ਿਟ ਕਰੋ kulalhospital.com।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਥ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ। ਦੋ ਘੜੀ ਕੇ ਲੀਏ ਗਮ ਜਾਨੇ ਕਿਧਰ ਜਾਤਾ ਹੈ।
ਜਬ ਕਭੀ ਦੂਰ ਸੇ ਤੂੰ ਮੁਝਕੋ ਨਜ਼ਰ
ਮੇਰਾ ਵਕਤ ਗੁਜ਼ਰ ਜਾਤਾ ਹੈ।
ਦੀ
के लिए गम जाने किधर जाता है
तेरे पास आके मेरा वक्त गुजर जाता है
जाम इतने तेरी मस्ती भरी आंखों से पिए जाम इतने तेरी मस्ती भरी आंखों से पिए बेखुदी में तुझे सजदे मेरी नजरों ने किए तेरे जलवों में खुदा मुझको नजर आता है
प्यार हंस कर मेरी आँखों में संवर जाता है
तेरे पास आके मेरा वक्त गुजर जाता है
चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नू सद्दा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
हर बुधवार नूं लहरां सुखप्रीत दे नाल ते सुखप्रीत अपना प्रोग्राम छड के ते आप भज के देख लो जी ते कोई गल नहीं जी मेरी अज ड्यूटी लगी सी सुखप्रीत दी थां ते 10-15 मिंट उहनां दे प्रोग्राम नूं सांभण दी क्योंकि एक इस मुल्क दे विच जिहड़ियां तुसीं आपदियां जिम्मेवारियां तों भज नहीं सकदे जिन्ना मर्जी जोर ला लो इह जिम्मेवारियां तुहाडे गल पैणियां पैणियां ते इस करके तुसी इस मुल्क दे विच अपनियां जिम्मेवारियां नूं निभाओगे तां चंगे रहोगे ते ना निभाओगे तां इह जिहड़ा इक वक्त आ तुहानूं इक जवाब देने पैणा इन्हां जिम्मेवारियां तों भज्जण दा सो सुखप्रीत छेती ही प्रोग्राम दे विच हाजिर होणगे पर उस दौरान आपां थोड़े जिहे सुनेहे लै लईए जी सज्जणां मित्रां दे आए आ ते सुनेहां दे विच साडे नाल जुड़े आ जी एक मिनट जी मेनू सुनेहे भी नहीं पढ़ने आ रहे अज कोई नी मैं कोशिश करदा जी सुनेहा नू भी लेना ते आपा कहने जी साडे नाल जुड़े HS हरप्रीत सिंह अच्छा हरजिंदर सिंह घुमणी जुड़े आ जी कहिंदे उन्होंने मिंटू बराड जी तुसी बिलकुल ठीक किया जी हुण बंदा अपना योगदान हर बंदा अपना योगदान पाउंदा रहेगा रहना रहे तां पंजाब बहुत तरक्की कर सकदा है ਇਹ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਬੱਸੀ ਪਠਾਣਾ ਤੋਂ ਸਾਨੂੰ ਲਿਖਿਆ ਸੋ ਉਹਨਾਂ ਨੇ ਨਾਲ ਲਿਖਿਆ ਜੀ ਨਿਮਰਤਾ ਚ ਰਹਿਣਾ ਬੜਾ ਔਖਾ ਤੇ ਟਾਈਮ ਹੋਇਆ ਤਾਂ ਗੱਲ ਕਰਨੀ ਆ ਜੀ ਤੁਹਾਡੇ ਨਾਲ। ਕੋਈ ਗੱਲ ਨੀ ਜੀ, ਟਾਈਮ ਟਾਈਮ ਹੀ ਟਾਈਮ ਆ, ਜਦੋਂ ਮਰਜ਼ੀ ਤੁਸੀਂ ਗੱਲ ਕਰ ਸਕਦੇ ਹੋ ਤੇ ਜਰੂਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾ ਕੇ, ਸਾਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਆਪਣੇ ਆਪਣੇ ਤੋਂ ਵੱਡਿਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਬਹੁਤ ਕੁਛ ਸਾਨੂੰ ਵੀ ਸਿੱਖਣ ਨੂੰ ਮਿਲਦਾ। ਤੇ ਗੁਰਸ਼ਰਨ ਕੰਦੋਲਾ ਜੀ ਜੁੜੇ ਆ ਤੇ ਉਹਨਾਂ ਨੇ ਕਿਹਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਪਾਲਾ, ਕਹਿੰਦੇ ਅਵਰ ਆਰਗਨਸ ਆਰ ਵੈਰੀ ਵੈਲੂਏਬਲ ਡਿਊਰਿੰਗ ਅਵਰ ਲਾਈਫ ਐਂਡ ਮੋਰ ਵੈਲੂਏਬਲ ਆਫਟਰ ਦਾ ਅਵਰ ਡੈਥ ਐਜ ਕਹਿੰਦੇ ਐਸ ਦੇ ਕੈਨ ਬੀ ਯੂਜ਼ਡ ਬਾਈ ਅਦਰ ਹੂ ਨੀਡ ਦੈਮ ਦ ਮੋਸਟ ਪਲੀਜ਼ ਡੋਨੇਟ ਅਵਰ ਆਰਗਨ ਮਾਈਸੈਲਫ ਐਂਡ ਮਾਈ ਵਾਈਫ ਜਸਵੀਰ ਹੈਵ ਡਨ ਦਿਸ ਯੈਸਟਰਡੇ। ਸੋ ਪਹਿਲਾਂ ਤਾਂ ਕੰਦੋਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਅੱਧੇ ਬੋਲ ਦੇ ਉੱਤੇ ਇਸ ਕਾਰਜ ਦੇ ਵਿੱਚ ਹਿੱਸਾ ਪਾਇਆ, ਕਮਿਊਨਿਟੀ ਦੇ ਵਿੱਚ ਜਾਂ ਗਲੋਬਲ ਕੌਜ਼ ਆ ਇਹ, ਕੋਈ ਇਕੱਲੇ ਕਿਸੇ ਇੱਕ ਦਾ ਕੌਜ਼ ਨਹੀਂ ਹੈ, ਇਹ ਸਾਰੀ ਦੁਨੀਆਂ ਲਈ ਇਹ ਜਿਹੜਾ ਕੌਜ਼ ਆ ਤੇ ਉਹਦੇ ਚ ਤੁਸੀਂ ਹਿੱਸਾ ਪਾਇਆ, ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਉਸ ਤੋਂ ਬਾਅਦ ਜਿਹੜੀ ਮੈਂ ਧੰਨਵਾਦ ਇਸ ਗੱਲ ਦਾ ਵੀ ਕਰਨਾ ਚਾਹੁੰਦਾ ਵੀ ਕਈ ਵਾਰ ਕੀ ਹੁੰਦਾ ਨਾ ਵੀ ਅਸੀਂ ਸੁਣ ਲੈਂਦੇ ਹਾਂ, ਅਸੀਂ ਉਹ ਕਰ ਲੈਂਦੇ ਹਾਂ, ਆਪ ਕਰ ਦਿੰਦੇ ਹਾਂ ਪਰ ਗਾਹ ਨਹੀਂ ਦੱਸਦੇ, ਪਰ ਮੈਨੂੰ ਪਤਾ ਤੁਸੀਂ ਆਪਣੇ ਸੱਜਣਾ ਮਿੱਤਰਾਂ ਚ ਵੀ ਹੋਰਾਂ ਲੋਕਾਂ ਨੂੰ ਵੀ ਪ੍ਰੇਰਿਆ, ਉਹਨਾਂ ਨੂੰ ਸ਼ੇਅਰ ਕੀਤਾ ਤੇ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਹੋਰ ਵੀ ਜਿਹੜੇ ਸੱਜਣਾ ਮਿੱਤਰਾਂ ਨੇ ਕੱਲ ਮੈਨੂੰ ਬਹੁਤ ਸਾਰੇ ਮੈਸੇਜ ਭੇਜੇ ਤੇ ਇਸ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਆਪਣਾ ਯੋਗਦਾਨ ਪਾ ਚੁੱਕੇ ਹਾਂ ਜਾਂ ਪਾਵਾਂਗੇ ਜਾਂ ਪਾਉਣਾ ਚਾਹੁੰਦੇ ਹਾਂ, ਤੇ ਜਿਨ੍ਹਾਂ ਨੇ ਇਹ ਵੀ ਕਿਹਾ ਵੀ ਸਾਡੇ ਆਲਰੇਡੀ ਡੋਨੇਟ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਇੱਕ ਵਾਰ ਇਸ ਲਿੰਕ ਤੇ ਜਾ ਕੇ ਫੇਰ ਰਜਿਸਟਰ ਹੋ ਜਾਣ, ਉਹਦਾ ਕੋਈ ਫਰਕ ਨਹੀਂ ਪੈਂਦਾ, ਉਹਦੇ ਨਾਲ ਤੁਹਾਨੂੰ ਹੋਪਫੁਲੀ ਤੁਸੀਂ ਵੀ ਇਸ ਲਿਸਟ ਦੇ ਥੱਲੇ ਆ ਜਾਓ, ਸਾਡੀ ਗਿਣਤੀ ਦੇ ਵਿੱਚ ਆ ਜਾਓ। ਸੋ ਉਹਨਾਂ ਸਾਰੇ ਸੱਜਣਾ ਮਿੱਤਰਾਂ ਦਾ ਵਾਰ ਵਾਰ ਅਸੀਂ ਧੰਨਵਾਦ ਕਰਦੇ ਹਾਂ, ਪਰ ਮੈਂ ਇੱਥੇ ਨਾ ਜਿਹੜੀ ਆਰਗਨ ਡੋਨਰ ਦੇ ਮਾਮਲੇ ਦੇ ਵਿੱਚ ਇੱਕ ਗੱਲ ਜਿਹੜੀ ਆਰਟੀਕਲ ਦੇ ਵਿੱਚ ਵੀ ਸ਼ੇਅਰ ਕੀਤੀ, ਗੱਲ ਵੀ ਦੱਸੀ, ਉਸ ਮੁਤਾਬਕ ਕੱਲ ਵੀ ਮੇਰੀ ਇੱਕ ਨਾ ਸੱਜਣ ਮਿੱਤਰ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਵੀ ਮੈਨੂੰ ਇਹ ਚੀਜ਼ਾਂ ਦੱਸੀਆਂ, ਕਹਿੰਦੇ ਜਿਹੜੀ ਬੋਡੀ ਡੋਨੇਟ ਜਿਹੜੇ ਆਰਗਨ ਡੋਨੇਟ ਕਰਨੇ ਆ ਨਾ, ਅਸੀਂ ਆਮ ਟਾਈਮ 6 ਘੰਟੇ ਰੱਖਦੇ ਹਾਂ, 6 ਘੰਟੇ ਹਰ ਅੰਗ ਲਈ ਨਹੀਂ ਹੈਗੇ, ਜਿਵੇਂ ਅੱਖਾਂ ਲਈ 6 ਘੰਟੇ ਟਾਈਮ ਪਾਸ ਚੱਲ ਜਾਂਦਾ ਵੀ 6 ਘੰਟਿਆਂ ਦੇ ਬਾਅਦ ਪੁਤਲੀ ਜਿਹੜੀ ਉਹ ਸੁੰਗੜਨੀ ਸ਼ੁਰੂ ਹੁੰਦੀ ਆ, ਤੇ ਉਸ ਤੋਂ ਪਹਿਲਾਂ ਪਹਿਲਾਂ ਜੇ ਡੋਨੇਟ ਹੋ ਜੇ ਜਾਂ ਉਹਨੂੰ ਕੱਢਿਆ ਜਾਵੇ ਜਾਂ ਉਹਨੂੰ ਸਟੋਰ ਕਰ ਲਿਆ ਜਾਵੇ ਤਾਂ ਉਹ ਵਧੀਆ। ਸੋ ਸਭ ਤੋਂ ਬੈਸਟ ਜਿਹੜੀ ਆਰਗਨ ਡੋਨਰ ਦੀ, ਕਹਿੰਦੇ ਮੈਨੂੰ ਕਿਸੇ ਨੇ ਪੁੱਛਿਆ ਵੀ ਕੀ ਆ, ਦੇਖੋ ਇਸ ਚੀਜ਼ ਨੂੰ ਅਸੀਂ ਸਾਡੇ ਹੱਥ ਚ ਨਹੀਂ ਹੈਗੀ, ਇਹ ਸਾਡੇ ਬੱਸ ਚ ਨਹੀਂ ਹੈਗੀ। ਜੇ ਹੁਣ ਮੈਂ ਕਹਾਂ ਵੀ ਮੈਂ ਆਪਣੇ ਬੰਨਿਓਂ ਆਰਗਨ ਡੋਨੇਸ਼ਨ ਆ ਜਿਹੜੀ ਉਹ ਬੈਸਟ ਰੂਪ ਚ ਕਰਨੀ ਚਾਹੁੰਦਾ ਤਾਂ ਮੈਂ ਕਿਤੇ ਨੀ ਕਾਮਯਾਬ ਹੋ ਸਕਦਾ। ਉਹਦਾ ਕਾਰਨ ਇਹ ਆ ਵੀ ਇੱਕ ਤਾਂ ਤੁਹਾਡੇ ਬੱਸ ਚ ਨਹੀਂ, ਜਿਹੜੀ ਮੌਤ ਆ ਤੁਹਾਡੇ ਬੱਸ ਚ ਨਹੀਂ ਹੈਗੀ, ਰੱਬ ਜਾਣੇ ਪਤਾ ਨੀ ਕਿੱਥੋਂ ਸਾਡੀ ਸਵਤਾਸਾਂ ਦੀ ਪੂੰਜੀ ਖਤਮ ਹੋਣੀ ਆ ਤੇ ਕਦੋਂ ਅਸੀਂ ਇਸ ਚੀਜ਼ ਇਹਦੇ ਕਾਬਲ ਹੋਣਾ ਵੀ ਅਸੀਂ ਕੋਈ ਡੋਨੇਟ ਕਰ ਸਕੀਏ। ਸੋ ਉਹ ਥਾਂ ਜਗ੍ਹਾ ਸਾਨੂੰ ਨੀ ਪਤਾ, ਪਰ ਫੇਰ ਵੀ ਜੇ ਅਸੀਂ ਗੱਲ ਕਰੀਏ ਵੀ ਪਰਫੈਕਟ ਕਿਹੜੀ ਜਗ੍ਹਾ, ਤਾਂ ਪਰਫੈਕਟ ਤਾਂ ਅਸਲ ਚ ਹੈਗੀ ਜੀ ਹੋਸਪਿਟਲ। ਪਰ ਮੈਂ ਤੁਹਾਨੂੰ ਇੱਕ ਦੋ ਕੇਸ ਇਹੋ ਜਿਹੇ ਵੀ ਦੱਸ ਸਕਦਾ ਜਿਹੜੇ ਸ਼ਾਇਦ ਸੁਣਨ ਨੂੰ ਬੜੇ ਅਜੀਬ ਲੱਗਣ ਤੇ ਦੁੱਖ ਲੱਗੇ ਤੁਹਾਨੂੰ ਸੁਣ ਕੇ, ਪਰ ਇੱਕ ਦੋ ਕੇਸ ਇਹੋ ਜਿਹੇ ਵੀ ਹੋਏ ਆ ਦੁਨੀਆਂ ਦੇ ਵਿੱਚ ਵੀ ਜਦੋਂ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਇਹਦੀ ਬਹੁਤ ਬੜੀ ਨੇੜੇ ਆ, ਤਾਂ ਉਹਨੇ ਪਹਿਲਾਂ ਹੀ ਆਪਦੇ ਆਪ ਨੂੰ ਹੋਸਪਿਟਲ ਦੇ ਵਿੱਚ, ਜਿਹੜਾ ਹਾਲਾਂਕਿ ਔਖਾ ਕੰਮ ਹੁੰਦਾ ਪਰ ਫਿਰ ਵੀ ਕੋਈ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੇ ਡਾਕਟਰ ਲਿਮਿਟਸ ਦੇ ਦਿੰਦੇ ਆ ਵੀ ਭਾਈ ਹਫ਼ਤਾ 10 ਦਿਨ 5 ਦਿਨ, ਤੇ ਉਹਨਾਂ ਨੇ ਉੱਥੇ ਜਾ ਕੇ ਐਡਮਿਟ ਹੋ ਗਏ ਤੇ ਆਪਣੇ ਆਪ ਨੂੰ ਸਮਰਪਿਤ ਕਰਤਾ ਡਾਕਟਰਾਂ ਨੂੰ ਵੀ ਲਓ ਜੀ ਤੁਸੀਂ ਰੈਡੀ ਰਹੋ ਜਦੋਂ ਵੀ ਮੇਰੀ ਮੌਤ ਹੁੰਦੀ ਹੈ ਤੇ ਮੇਰੇ ਲੇੜੇ ਅੰਗ ਲੈ ਲਿਓ। ਅਸਲ ਚ ਪਰਫੈਕਸ਼ਨ ਤਾਂ ਹੈਗੀ ਉੱਥੇ, ਉੱਥੇ ਤਾਂ ਇਹ ਵੀ ਆ ਵੀ ਤੁਹਾਡਾ ਜੇ ਹਾਰਟ ਆ ਉਹਨੂੰ ਇੱਕ ਸਰਟਨ ਸਮੇਂ ਦੇ ਵਿੱਚ ਕੱਢ ਲਿਆ ਜਾਵੇ ਤਾਂ ਉਹ ਹਾਰਟ ਵੀ ਟ੍ਰਾਂਸਪਲਾਂਟ ਹੋ ਜਾਂਦਾ, ਹਾਰਟ ਵੀ ਦਿੱਤਾ ਜਾ ਸਕਦਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਪਰਫੈਕਟ ਲੋਕੇਸ਼ਨ ਤਾਂ ਉੱਥੇ ਆ, ਪਰ ਇਹ ਗੱਲਾਂ ਨਾ ਮੇਰੀਆਂ ਗੱਲਾਂ ਸੁਣ ਕੇ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਕਿਹੋ ਜਿਹੀਆਂ ਗੱਲਾਂ ਜੀਆਂ ਕਰਦਾ ਰਹਿੰਦਾ ਯਾਰ ਤੜਕੇ ਤੜਕੇ, ਇਹ ਜਿਹੀਆਂ ਗੱਲਾਂ ਨਾ ਕਰਿਆ ਕਰ। ਦੇਖੋ ਦੋਸਤੋ, ਸੱਚ ਆ ਨਾ ਜਿਹੜਾ ਉਹਨੂੰ ਸੱਚ ਤੋਂ ਨੀ ਭੱਜੀ ਦਾ ਹੁੰਦਾ, ਸੱਚ ਤੋਂ ਅੱਖਾਂ ਮੀਚੇ ਤਾਂ ਨਾ ਕਬੂਤਰ ਨੂੰ ਅੱਖਾਂ ਮੀਚੇ ਤੋਂ ਬਿੱਲੀ ਕੋਈ ਛੱਡ ਨੀ ਦਿੰਦੀ ਉਹਨੂੰ, ਇਹ ਮੌਤ ਨੇ ਸਾਨੂੰ ਛੱਡ ਨੀ ਦੇਣਾ, ਮੌਤ ਨੇ ਸਾਨੂੰ ਆਪਦੇ ਕਲਾਵੇ ਚ ਲੈਣਾ ਹੀ ਲੈਣਾ, ਤੇ ਫਿਰ ਕਿਉਂ ਨਾ ਤੁਸੀਂ ਇਸ ਤੇ ਖੁੱਲ ਕੇ ਗੱਲ ਕੀਤੀ ਜਾਏ। ਅੱਗੇ ਅਸੀਂ ਆਪਦੇ ਜੀਵਨ ਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖ ਲੈਂਦੇ ਹਾਂ ਜਿਹਨਾਂ ਤੁਸੀਂ ਖੁੱਲ ਕੇ ਗੱਲ ਨੀ ਕਰਦੇ ਵੀ ਬਾਅਦ ਚ ਅਸੀਂ ਕਸ਼ਟ ਭੋਗਦੇ ਹਾਂ। ਸੋ ਬੈਸਟ ਆਈਡੀਆ ਇਹਦੇ ਖੁੱਲ ਕੇ ਗੱਲ ਕਰੀਏ। ਦੂਜਾ ਇਹਦਾ ਪਰਫੈਕਟ ਇਹ ਹੈਗੀ ਵੀ ਤੁਸੀਂ ਜਿੰਨੀ ਛੇਤੀ ਇਨਫੋਰਮੇਸ਼ਨ ਪਹੁੰਚ ਜੇ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਤੁਸੀਂ, ਤੁਹਾਡਾ ਇੱਕ ਕਾਰਡ ਬਣ ਕੇ ਆਉਂਦਾ, ਉਹ ਕਾਰਡ ਹੁੰਦਾ ਜਿਹੜਾ ਆਰਗਨ ਡੋਨਰ ਦਾ, ਵੈਸੇ ਲਾਇਸੈਂਸ ਤੇ ਵੀ ਲਿਖਿਆ ਹੁੰਦਾ, ਉਹ ਕਾਰਡ ਆਪਦੇ ਕੋਲੇ ਕੈਰੀ ਕਰਕੇ ਰੱਖੋ, ਰੱਬ ਨਾ ਕਰੇ ਕਿਤੇ ਵੀ ਕੋਈ ਅਜਿਹਾ ਹਾਦਸਾ ਹੁੰਦਾ ਤਾਂ ਉੱਥੇ ਜਿਹੜੇ ਨੇੜੇ ਦਾ ਕੋਈ ਵੀ ਬੰਦਾ ਉਹਨਾਂ ਨੂੰ ਕਾਲ ਕਰਕੇ ਦੱਸ ਸਕਦਾ ਵੀ ਇੱਦਾਂ ਦਾ ਹਾਦਸਾ ਵਾਪਰ ਗਿਆ, ਤਾਂ ਫਿਰ ਉਹ ਆਪੇ ਅਰੇਂਜ ਕਰ ਲੈਂਦੇ ਆ, ਛੇਤੀ ਤੋਂ ਛੇਤੀ ਅਰੇਂਜ ਜਿੱਦਾਂ ਕਰ ਸਕਦੇ ਆ ਕਰ ਲੈਂਦੇ ਆ। ਸੋ ਇਹ ਵੀ ਇੱਕ ਇੱਕ ਤਰੀਕਾ ਹੈਗਾ ਛੇਤੀ ਜਾਣ ਦਾ। ਪਰ ਮੈਂ ਹੁਣ ਇੱਥੇ ਸੁਖਪ੍ਰੀਤ ਨੂੰ ਆਵਾਜ਼ ਮਾਰਦਾ ਜੀ, ਸੁਖਪ੍ਰੀਤ ਸਾਡੇ ਨਾਲ ਆ ਜੁੜੇ ਆ ਤੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਸੁਖਪ੍ਰੀਤ ਜੀ ਦੇਖੋ ਹੁਣ ਮੈਂ ਤੁਹਾਡੀ ਜ਼ਿੰਮੇਵਾਰੀ ਨਿਭਾਤੀ ਆ ਤੇ ਹੁਣ ਵਾਰੀ ਆ ਗਈ ਤੁਹਾਡੀ
ਤੇ
ਮੈਨੂੰ ਲੱਗਦਾ ਮੈਨੂੰ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਮਿਹਰਬਾਨੀ ਜੀ। ਇਹ ਹਰਮਨ ਪਰਿਵਾਰ ਹੈ ਜੀ ਸਾਡਾ, ਹੈ ਨਾ, ਦੇਖ ਲੋ। ਮੈਂ ਕਹਿੰਦੀ ਹੁੰਦੀ ਆ ਨਾ ਫਿਰ ਰੇਡੂਆ ਨਹੀਂ ਜੀ, ਇਹ ਤਾਂ ਸਾਡਾ ਪਰਿਵਾਰ ਹੈ। ਸੋ ਬਿਲਕੁਲ ਪਰਿਵਾਰ ਵਾਂਗੂ ਹੀ ਹੁੰਦਾ ਆ ਭਈ, ਬਸ ਦਾਲ ਚੜਾਤੀ ਆ ਤਾਂ ਮੈਂ ਜਰਾ ਉੱਥੇ ਜਾਣਾ ਕੜਛੀ ਮਾਰਦੇ ਰਹੋ, ਹੈ ਨਾ। ਸੋ ਇਹ ਚੀਜ਼ ਆ, ਇਹ ਪਿਆਰ ਮੁਹੱਬਤ, ਇਹ ਆਪਸੀ ਸਮਝ ਜਿਹੜੀ ਆ ਇਹ ਸਾਰਿਆਂ ਦੀ ਬਣੀ ਰਹੇ। ਇਹ ਸਾਡਾ ਹਰਮਨ ਪਰਿਵਾਰ, ਆਪਸੀ ਪਿਆਰ ਬਣਿਆ ਰਹੇ। ਸੋ ਮੈਸੇਜਿਸ ਵੀ ਜਿਹੜੇ ਆਏ ਆ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦੀ ਹਾਂ। ਅਮਰਜੀਤ ਸਿੰਘ ਸ਼ਾਹ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਵੈਰੀ ਨਾਈਸ ਭਾਈ ਜੀ। ਸੋ ਬਿਲਕੁਲ ਭਾਜੀ ਨੇ ਅੱਜ ਬਹੁਤ ਵਧੀਆ ਗੱਲ ਜਿਹੜੀ ਕੱਲ ਤੋਂ ਤੋਰੀ ਹੋਈ ਆ ਓਰਗਨ ਡੋਨੇਸ਼ਨ ਦੀ, ਗੱਲਾਂ ਚੱਲਦੀਆਂ ਰਹਿੰਦੀਆਂ, ਇਹ ਇੱਥੇ ਹੁੰਦੀਆਂ ਸਾਡੀ ਜ਼ਿੰਦਗੀ ਚ ਹੀ ਹੁੰਦੀਆਂ, ਇਸ ਦੁਨੀਆਂ ਚ ਹੀ ਹੁੰਦੀਆਂ। ਬਸ ਸਮੇਂ ਸਮੇਂ ਤੇ ਉਹਨਾਂ ਨੂੰ ਹਲੂਣਾ ਦਿੰਦੇ ਰਹਿਣਾ ਚਾਹੀਦਾ ਆ। ਪਤਾ ਸਾਨੂੰ ਸਭ ਨੂੰ ਹੁੰਦਾ ਕੀ ਠੀਕ ਆ ਕੀ ਗਲਤ ਆ, ਪਰ ਕਈ ਵਾਰੀ ਗਲਤ ਰਸਤੇ ਤੇ ਪਿਆਂ ਨੂੰ ਹਲੂਣਾ ਦੋ ਤਾਂ ਉਹ ਚੰਗੇ ਤੇ ਆ ਜਾਂਦੇ ਆ, ਹਨਾ। ਜੇ ਅਸੀਂ ਚੰਗੇ ਰਾਹ ਤੇ ਤੁਰੇ ਵੀ ਹੋਏ ਆ ਤਾਂ ਵੀ ਆਪਣੇ ਆਪ ਨੂੰ ਹੋਰ 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 ਨਿਖਾਰਦੇ ਰਹਿਣਾ ਚਾਹੀਦਾ ਆ। ਕੁਝ ਚੰਗੀਆਂ ਗੱਲਾਂ, ਕੁਝ ਚੰਗੇ ਜਿਹੜੇ ਅਸੂਲ ਆ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਜ਼ਰੂਰ ਅਪਣਾਉਂਦੇ ਰਹਿਣਾ ਚਾਹੀਦਾ। ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਘੁੰਮਣ ਹੋਣਾ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਆਪਣਾ ਸਰੀਰ ਦਾਨ ਕਰ ਦਿੱਤਾ ਹੈ। ਤੇ ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਮੇਰੇ ਮੰਮੀ ਡੈਡੀ ਹੁਣਾਂ ਨੇ ਵੀ ਡੋਨੇਟ ਕੀਤਾ ਹੋਇਆ, ਉਹਨਾਂ ਨੇ ਸਗੋਂ ਓਰਗਨ ਨਹੀਂ ਡੋਨੇਟ ਕੀਤੇ, ਪੂਰੀ ਬੋਡੀ ਜਿਹੜੀ ਡੋਨੇਟ ਕਰ ਦਿੱਤੀ ਸੀ। ਤੇ ਸਗੋਂ ਇਸ ਗੱਲੋਂ ਅਸੀਂ ਜਿਹੜੇ ਸੀਗੇ ਅਸੀਂ ਉਹਨਾਂ ਨਾਲ ਔਖੇ ਹੁੰਦੇ ਪਏ ਸੀ, ਫਿਰ ਇੱਦਾਂ ਥੋੜੀ ਪਈ ਤੁਸੀਂ ਪੂਰੀ ਬੋਡੀ ਡੋਨੇਟ ਕਰ ਦਿੱਤੀ, ਠੀਕ ਹੈ ਓਰਗਨ ਡੋਨੇਸ਼ਨ ਕਰੋ, ਪਰ ਫਿਰ ਵੀ ਅਸੀਂ ਕੁਛ ਹਨਾ ਹੱਥੀ ਤੋਰਨਾ ਜੋ ਹੁੰਦਾ ਆ, ਜੋ ਉਹ ਵੀ ਚੀਜ਼ ਹੁੰਦੀ ਆ, ਤਾਂ ਉਹ ਸਵਾੜੇ ਦੇ ਕਹਿੰਦੇ ਨਹੀਂ ਲੈ ਛੱਡੋ ਪਰਾਂ ਤੁਸੀਂ, ਤੇ ਪੂਰੀ ਬੋਡੀ ਡੋਨੇਟ ਕਰਨੀ ਆ ਅਸੀਂ। ਸੋ ਬਿਲਕੁਲ ਮੈਨੂੰ ਲੱਗਦਾ ਵੀ ਜਦੋਂ ਆਪਣੇ ਲਈ ਕਰਨੀ ਹੋਵੇ ਉਦੋਂ ਸੌਖੀ ਆ, ਪਰ ਜਦੋਂ ਕਿਸੇ ਆਪਣੇ ਦੀ ਸੁਣੋ ਉਹ ਜ਼ਿਆਦਾ ਔਖੀ ਲੱਗਦੀ ਆ, ਹੈ ਨਾ। ਪਰ ਨਹੀਂ ਜੀ, ਬਹੁਤ ਵਧੀਆ ਕਾਰਜ ਹੈ, ਮੈਨੂੰ ਲੱਗਦਾ ਇਹਦੇ ਵਿੱਚ ਵੀ ਜ਼ਰੂਰ ਹਿੱਸਾ ਪਾਉਣਾ ਚਾਹੀਦਾ। ਆਪਣੇ ਜਾਣ ਤੋਂ ਬਾਅਦ ਵੀ ਕਿਸੇ ਦੀਆਂ ਆਪਣੀਆਂ ਅੱਖਾਂ ਨਾਲ ਕਿਸੇ ਦੂਸਰੇ ਦੇ ਸਰੀਰ ਚੋਂ ਦੇਖਦੇ ਰਹੀਏ, ਕਿਸੇ ਦੂਸਰੇ ਦੇ ਦਿਲ ਚ ਧੜਕਦੇ ਰਹੀਏ, ਕਿਸੇ ਦੇ ਦੂਸਰੇ ਦੀਆਂ ਦੁਆਵਾਂ ਦੇ ਵਿੱਚ ਅਸੀਂ ਜ਼ਿੰਦਾ ਰਹੀਏ, ਇਹ ਬਹੁਤ ਵੱਡੀ ਗੱਲ ਹੈ। ਸੋ ਲਓ ਜੀ, ਮੇਰਾ ਵੀਰ ਧਨੀ ਵੀ ਆ ਗਿਆ, ਸਤਿ ਸ੍ਰੀ ਅਕਾਲ ਬੁਲਾ ਰਿਹਾ। ਸਤਿ ਸ੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ। ਸੋ ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ। ਗੱਲਾਂ ਬਾਤਾਂ ਤੁਸੀਂ ਦੱਸਣੀਆਂ ਵੀ ਕੀ ਮਾਰਨੀਆਂ। ਅੱਛਾ ਠੀਕ ਹੈ, ਬ੍ਰੇਕ ਲੈ ਲਈਏ, ਸੋਰੀ ਜੀ ਮੈਨੂੰ ਨਹੀਂ ਪਤਾ ਲੱਗਾ। ਪਰ ਚਲੋ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਜੀ।
ਚੈਨ रहनाए मेरे दिल को दुबा की दिए। संभल सकता हूँ मैं, तुम जो पकड़ लो हाथ मेरा, दुनिया बदल सकता हूँ मैं। मांगा है तुम्हें दुनिया के लिए, अब खुद ही सनम फैसला कीजिए।
जी बहुत ही प्यारा जिहा गीत सुनिया और बिलकुल पुरानिया यादा याद विच चले जायदा है ना। ओल्ड इज गोल्ड हमेशा कहनी हुन्नी कि पुराने जेड़े गीत है बड़े प्यारे हुंदे आ। हुण दे हुण दा म्यूजिक भी कुछ कु हुंदा जेड़ा सुनने वाला हुंदा वधिया हुंदा, पर जे असी थोड़ा जिहा पिछे चलिए तो मैनू लगदा कि सारे गाने ही वधिया हुंदे सी, इहो जिहा कोई गाणा नहीं हुंदा सी जिहनू तुसीं इंजॉय ना कर सको, जिहनू तुसीं बार बार सुन ना सको। मोस्टली गाने एहो जिहे हुंदे सीगे। सो बुधवार दे दिन कोशिश करदी आ कि थोड़े एहो जिहे पुराने नगमे जिहड़े तुहाडे लई लैके आया करिए। सो बाकी तुसी भी दसो जी कोई फरमाइश हैगी आ कोई गीत सुनना ते तुसी भी अपनी फरमाइश जिहड़ी आ भेज सकते हो। सो प्रोग्राम दे विच हुण हल्कियां फुल्कियां जिहियां गल्लां बातां, पिछली वारी जिवें असीं कहियां सीगियां वेहलियां गल्लां दी जिहड़ी गल कीती सी कि वेहलियां गल्लां जिंदगी दे विच बड़ियां इंपोर्टेंट हुंदियां है ना। सो तुसीं दस्सिया नहीं सी किसे ने कि अजकल इहो जिहियां किहड़ियां वेहलियां गल्लां जिहड़ियां तुसीं जिंदगी च करदे हो, वेहलियां गल्लां जिन्हां नाल जिंदगी संवरदी होवे ना कि नैगेटिविटी आउंदी होवे जिंदगी दे विच। वेहलियां गल्लां दे विच मैं फेसबुक की गल नहीं कर रही या वट्सएप की गल नहीं कर रही, वेहलियां गल्लां जो तुसीं अपने आप नाल करदे आ या अपने परिवार नाल या अपने दोस्तां नाल करदे आ, इहो जिही किहड़ियां गल्लां हुंदियां आ जिहड़ियां करके तुहानू सुकून मिलदा आ है ना। सो जरूर वेहलियां गल्लां नू जिंदगी दा हिस्सा बनाया करो जी। बाकी जिहियां वेहलियां गल्लां करनियां हुण ते फिर बुधवार दा प्रोग्राम तां हैगा, मैं तां वेहलियां गल्लां ही मारदी हुंनी आ है ना, वेहली जो हुई। सो गल्लां बातां करनियां जरूर चाहीदियां जी। सो तुहाडे नाल अज्ज इक मैं गल शेयर करनी आ। मैं हुणे ही जदों खबरां पढ़ रही सी ते उदों ही मैनूं इह दिसी जिवें मैं पहलां ही कहा सीगा कि गुरपुरब जिहड़े आ उह किते ना किते साडे बच्चिआं नूं उहनां दी पूरी सोझ ही नहीं रही। सो बड़ा सोहणा आर्टिकल सरदार जोगिंदर सिंह हुणां ने लिखिआ होइआ रोजाना स्पोक्समैन दे पंजाबी स्पोक्समैन दे विचों मैं तुहाडे नाल सांझा करन जा रही हां कि गुरपुरब वी साडे बच्चिआं लई निरे पूरे मेले बणदे जा रहे ने। सो बहुत प्यारी तरह लिखिया इन्हां ने, लिखिया हुआ है कि छोटे हुंदियां मेरे लगभग सारे ही दोस्त हिंदू सन क्योंकि मैं पंजाब तो बाहर ही विद्या प्राप्त कीती सी। महल्ले विच सारे घर हिंदुआं दे ही हुंदे सन, ओह अपने धार्मिक समागमां ते मैनूं वी नाल लै जाया करदे सन। मैं पुछदा हुंदा सी कि अज दे दिन की खास होया सी, गुग्गे पीर दा मेला होवे, शिवरात्रि होवे, हाड़ी एकादशी होवे, ओह मेला वेखण ही जाया करदे सन, पर पता उहनां नूं कुछ नहीं सी हुंदा। ब्राह्मण पुजारी ने हिंदुआं नूं सिखाया कि ਇਹ ਹੁੰਦਾ ਸੀ, ਹਿੰਦੂਆਂ ਨੂੰ ਸਿਖਾਇਆ ਹੀ ਇਹ ਹੁੰਦਾ ਸੀ ਕਿ ਤੁਸੀਂ ਕਰਮ ਕਾਂਡ ਕਰਦੇ ਜਾਓ ਜਿਵੇਂ ਮੈਂ ਤੁਹਾਨੂੰ ਕਰਨ ਲਈ ਕਹਿੰਦਾ ਹਾਂ, ਬਾਕੀ ਸਮਝ ਸਮਝ ਕੇ ਤੁਸੀਂ ਕੀ ਲੈਣਾ ਹੈ ਉਹ ਮੇਰੇ ਤੇ ਛੱਡ ਦਿਓ, ਮੇਰੇ ਮੰਤਰ ਇੱਥੇ ਵੀ ਤੇ ਸਵਰਗ ਵਿੱਚ ਵੀ ਤੁਹਾਡਾ ਪੂਰਾ ਧਿਆਨ ਰੱਖਣਗੇ। ਸੋ ਹਿੰਦੂ ਸਮਾਜ ਵਿੱਚ ਬਹੁਤੇ ਪੁਰਬ ਤੇ ਤਿਉਹਾਰ ਮੇਲੇ ਤੋਂ ਅੱਗੇ ਵੱਧਦੇ ਮੈਂ ਕਦੇ ਨਹੀਂ ਸਨ ਵੇਖੇ, ਬਸ ਕੁਝ ਧਾਰਮਿਕ ਕਰਮ ਕਾਂਡ ਕਰੋ, ਪੰਡਿਤ ਜੀ ਨੂੰ ਥੋੜੇ ਜਿਹੇ ਪੈਸੇ ਦੇ ਦਿਓ ਤੇ ਖਾ ਪੀ ਕੇ ਮੇਲਾ ਵੇਖ ਕੇ ਘਰ ਆ ਜਾਓ। ਬ੍ਰਾਹਮਣ ਸ਼੍ਰੇਣੀ ਨੇ ਹਿੰਦੂ ਵਿਚਾਰਧਾਰਾ ਆਪਣੇ ਕੋਲ ਰੱਖ ਲਈ ਤੇ ਆਮ ਹਿੰਦੂ ਲਈ ਬ੍ਰਾਹਮਣ ਦਾ ਕਿਹਾ ਮੰਨ ਕੇ ਮਿਥਿਹਾਸ ਨੂੰ ਸਹੀ ਮੰਨਣਾ ਤੇ ਕਰਮ ਕਾਂਡ ਕਰੀ ਜਾਣਾ ਹੀ ਕਾਫੀ ਹੈ। ਸਿੱਖੀ ਵਿੱਚ ਕਰਮ ਕਾਂਡ ਹੈ ਹੀ ਨਹੀਂ, ਇਸ ਲਈ ਜੇ ਸਿੱਖ ਇਤਿਹਾਸ ਤੇ ਵਿਚਾਰਧਾਰਾ ਵੀ ਆਮ ਸਿੱਖ ਦੇ ਘਰ ਵਿੱਚ ਨਹੀਂ ਪਹੁੰਚਦੇ ਤਾਂ ਸਿੱਖੀ ਉੱਥੇ ਖਤਮ ਸਮਝੋ। ਹੁਣ ਮੈਂ ਵੇਖ ਰਿਹਾ ਹੈ ਕਿ ਸਿੱਖ ਬੱਚੇ ਵੀ ਉਸੇ ਹਾਲਾਤ ਵਿੱਚ ਆ ਗਏ ਨੇ। ਇਹਨਾਂ ਨੇ ਲਿਖਿਆ ਹੈ ਕਿ ਸਪੋਕਸਮੈਨ ਟੀਵੀ ਵਾਲਿਆਂ ਨੇ ਸੁਲਤਾਨਪੁਰ ਲੋਧੀ ਵਿਖੇ ਦਰਜਨਾ ਦਸਤਾਰਧਾਰੀ ਤੇ ਪਟਕੇ ਵਾਲੇ ਬੱਚਿਆਂ ਨੂੰ ਪੁੱਛਿਆ ਕਿ ਉਹ ਗੁਰੂ ਨਾਨਕ ਬਾਰੇ ਕੀ ਜਾਣਦੇ ਹਨ, ਬਾਬਾ ਨਾਨਕ ਕਿੱਥੇ ਪੈਦਾ ਹੋਏ ਸਨ, ਉਹਨਾਂ ਦੀ ਬਾਣੀ ਕਿੱਥੇ ਲਿਖੀ ਹੋਈ ਹੈ, ਕੀ ਸੰਦੇਸ਼ ਦਿੱਤਾ ਸੀ ਉਹਨਾਂ ਨੇ, ਕਿਉਂ ਅੱਜ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਇੱਥੇ ਆਏ ਨੇ। ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ ਸਿਵਾਏ ਇਸ ਦੇ ਕਿ ਅੱਜ ਗੁਰਦੁਆਰੇ ਵਿੱਚ ਮੇਲਾ ਲੱਗਣਾ ਹੈ ਜਿਹੜਾ ਵੇਖਣ ਵਾਲਾ ਹੋਵੇਗਾ, ਲੱਖਾਂ ਲਾਟੂ ਜਗਣਗੇ ਤੇ ਫੁੱਲਾਂ ਦੇ ਹਾਰ ਹਰ ਪਾਸੇ ਲਟਕ ਰਹੇ ਹੋਣਗੇ। ਕੁਝ ਸਮਾਂ ਪਹਿਲਾਂ ਕਿਸੇ ਨੇ ਲਿਖਿਆ ਸੀ ਕਿ ਬੜੇ ਜੋਸ਼ ਨਾਲ ਰਾਈਆਂ ਨੂੰ ਰੋਕ ਰੋਕ ਸ਼ਰਬਤ ਪਿਆਉਣੇ ਤੇ ਜ਼ਬਰਦਸਤੀ ਲੰਗਰ ਛਕਾਉਣ ਵਾਲੇ ਮੁੰਡਿਆਂ ਨੂੰ ਕਿਸੇ ਨੇ ਪੁੱਛ ਲਿਆ ਕਿ ਇਸ ਸੇਵਾ ਕਿਉਂ ਕਰ ਰਹੇ ਹੋ, ਉਹ ਕੁਝ ਵੀ ਨਾ ਦੱਸ ਸਕੇ। ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਬਾਰੇ ਵੀ ਕੁਝ ਪਤਾ ਨਹੀਂ ਸੀ, ਬਸ ਇੰਨਾ ਹੀ ਪਤਾ ਸੀ ਕਿ ਸਾਲ ਵਿੱਚ ਇੱਕ ਦਿਨ ਛਬੀਲਾਂ ਵਾਲਾ ਗੁਰਪੁਰਬ ਆਉਂਦਾ ਹੈ ਜਿਸ ਦਿਨ ਹਰ ਇੱਕ ਨੂੰ ਮੁਫ਼ਤ ਸ਼ਰਬਤ ਪਿਆਉਣਾ ਤੇ ਲੰਗਰ ਵਰਤਾਉਣਾ ਜ਼ਰੂਰੀ ਹੁੰਦਾ ਹੈ। ਗਿਆਨ ਦੀ ਥਾਂ ਕਰਮ ਕਾਂਡ ਤੇ ਵਿਖਾਵੇ ਤੇ ਕਰਮ ਨੌਜਵਾਨ ਪੀੜ੍ਹੀ ਵਿੱਚ ਆ ਜਾਣ ਤਾਂ ਸਿੱਖੀ ਵਰਗੇ ਗੰਭੀਰ ਧਰਮ ਲਈ ਖਤਰੇ ਦੀ ਘੰਟੀ ਵੱਜ ਜਾਣੀ ਚਾਹੀਦੀ ਹੈ, ਜੋ ਕਰਮ ਕਾਂਡ ਤੇ ਮੇਲਿਆਂ ਦਾ ਧਰਮ ਨਹੀਂ ਗਿਆਨ ਦਾ ਧਰਮ ਹੈ। ਸ਼੍ਰੋਮਣੀ ਕਮੇਟੀ ਸਮੇਤ ਸਾਰੇ ਬਾਬੇ ਤੇ ਹੋਰ ਇਸ ਨੂੰ ਹਿੰਦੂ ਪੁਜਾਰੀਆਂ ਵਾਂਗ ਹੀ ਮੇਲਿਆਂ ਤੇ ਕਰਮ ਕਾਂਡਾਂ ਦਾ ਧਰਮ ਬਣਾ ਰਹੇ ਹਨ। ਗਿਆਨ ਮਰ ਰਿਹਾ ਤਾਂ ਸਿੱਖੀ ਦੀ ਲੋੜ ਹੀ ਖਤਮ ਹੋ ਜਾਵੇਗੀ। ਮੈਂ ਆਲੋਚਨਾ ਦੀ ਖਾਤਰ ਆਲੋਚਨਾ ਨਹੀਂ ਕਰ ਰਿਹਾ, ਨਾ ਜ਼ਬਾਨ ਦਾ ਸਵਾਲ ਸਰੂਣਾ ਕਰਨ ਲਈ ਹੀ ਲਿਖ ਰਿਹਾ ਹਾਂ। ਕੌਮ ਦੇ ਗੋਲਕਧਾਰੀਆਂ ਨੂੰ ਚੇਤਾਵਨੀ ਦੇ ਰਿਹਾ ਹਾਂ, ਹਾਕਮਾਂ ਦੀ ਚਾਪਲੂਸੀ ਤੇ ਵਿਖਾਫੇ ਦੀ ਫਜ਼ੂਲ ਖਰਚੀ ਤੋਂ ਹਟ ਕੇ ਕੌਮ ਦਾ ਦਿੱਤਾ ਇੱਕ ਇੱਕ ਪੈਸਾ ਬੱਚਿਆਂ ਨੌਜਵਾਨਾਂ ਨੂੰ ਸਿੱਖ ਵਿਚਾਰਧਾਰਾ ਦਾ ਗਿਆਨ ਛੋਟੀ ਉਮਰ ਚ ਦੇਣ ਦੀਆਂ ਤਰਕੀਬਾਂ ਲੱਭੋ ਤੇ ਸਿਰਫ ਉਧਰ ਹੀ ਕੰਮ ਕਰੋ, ਮੇਲੇ ਸਿੱਖੀ ਨੂੰ ਨਹੀਂ ਬਚਾ ਸਕਣਗੇ। ਪਾਠਕਾਂ ਨੂੰ ਵੀ ਆਖਾਂਗਾ ਕਿ ਮੇਰੀ ਆਲੋਚਨਾ ਨੂੰ ਨੋਟ ਕਰਕੇ ਰੱਖੋ ਤੇ ਉੱਚਾ ਦਰ ਬਾਬੇ ਨਾਨਕ ਦਾ ਸ਼ੁਰੂ ਹੋ ਜਾਏ ਤਾਂ ਮੈਨੂੰ ਦੱਸਣਾ ਕਿ ਉੱਥੇ ਇਸ ਹਾਲਤ ਨੂੰ ਬਦਲਣ ਲਈ ਠੀਕ ਕਦਮ ਚੁੱਕੇ ਜਾਂਦੇ ਹਨ ਜਾਂ ਉੱਥੇ ਵੀ ਗੱਪਾਂ ਮਾਰ ਕੇ ਹੀ ਸਮਾਂ ਲੰਘਾ ਦਿੱਤਾ ਜਾਂਦਾ ਹੈ। ਕਿਵੇਂ ਦੀ ਲੱਗੀ ਤੁਹਾਨੂੰ ਇਹ ਸਰਦਾਰ ਜੋਗਿੰਦਰ ਸਿੰਘ ਹੁਣਾਂ ਦੀ ਕਲਮ ਦੇ ਵਿੱਚੋਂ ਉਹਨਾਂ ਦੇ ਜੋ ਵਿਚਾਰ ਹੈ ਤੁਹਾਡੇ ਨਾਲ ਸਾਂਝੇ ਕੀਤੇ ਆ, ਪਰ ਬਿਲਕੁਲ ਹੀ ਕੁਝ ਗੰਭੀਰ ਮੁੱਦੇ ਲੱਗ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ, ਆਪਣੇ ਧਰਮਾਂ ਨੂੰ ਲੈ ਕੇ ਕਹਿ ਲਓ ਜਾਂ ਆਪਣੇ ਕਲਚਰ ਨੂੰ ਲੈ ਕੇ ਵੀ ਕਹਿ ਲਓ, ਤਾਂ ਇਹ ਕੁਝ ਹੀ ਹੋ ਰਿਹਾ ਆ। ਸੋ ਬਿਲਕੁਲ ਗੱਲ ਉਹੀ ਫਿਰ ਮੈਂ ਆਪਣੇ ਬਚਪਨ ਤੇ ਲੈ ਜਾਵਾਂ ਤੇ ਜਦੋਂ ਅਸੀਂ ਛੋਟੇ ਛੋਟੇ ਸੀ ਸਾਡੇ ਘਰਾਂ ਦੇ ਵਿੱਚ ਹੀ ਸਾਨੂੰ ਉਹ ਸਾਖੀਆਂ ਸੁਣਾਈਆਂ ਜਾਂਦੀਆਂ ਸੀ, ਸਵੇਰੇ ਸ਼ਾਮ ਪਾਠ ਕੀਤਾ ਜਾਂਦਾ ਸੀ, ਸਾਨੂੰ ਸਮਝ ਆਏ ਨਾ ਜਾ ਆਏ ਪਰ ਜ਼ਬਰਦਸਤੀ ਨਾਲ ਬਿਠਾਇਆ ਜਾਂਦਾ ਸੀ। ਉਸ ਵੇਲੇ ਬੁਰਾ ਵੀ ਲੱਗਦਾ ਸੀ ਕਿ ਕੀ ਹੈ ਸਾਨੂੰ ਸਮਝ ਆਉਂਦਾ ਨਹੀਂ, ਪਰ ਸਾਨੂੰ ਬੈਠਣਾ ਪੈਂਦਾ ਸੀ। ਪਰ ਜੇ ਉਸ ਸਮੇਂ ਪੜ੍ਹਿਆ ਸੀ, ਉਸ ਸਮੇਂ ਅਸੀਂ ਉਹ ਪਾਠ ਯਾਦ ਕੀਤਾ ਸੀ ਤੇ ਹੁਣ ਇਸ ਉਮਰ ਚ ਪਹੁੰਚ ਕੇ ਉਸ ਦੇ ਅਰਥ ਵੀ ਪੱਲੇ ਪੈਣ ਲੱਗ ਗਏ, ਉਹਦੀ ਜ਼ਿੰਦਗੀ ਚ ਕੀ ਅਹਿਮੀਅਤ ਆ ਉਹ ਵੀ ਸਮਝ ਆਉਣ ਲੱਗ ਗਈ। ਪਰ ਜੇ ਉਸ ਰਸਤੇ ਘਰ ਦੇ ਪਾਉਂਦੇ ਹੀ ਨਾ ਤੇ ਸ਼ਾਇਦ ਕਿਤੇ ਹੋਰ ਗਲਤਾਨ ਹੋਏ ਹੁੰਦੇ। ਸੋ ਬਿਲਕੁਲ ਇਹ ਨਜ਼ਰ ਜ਼ਰੂਰ ਮਾਰਨ ਵਾਲੀ ਆ ਕਿ ਅੱਜ ਅਸੀਂ ਕੀ ਕਰ ਰਹੇ ਹਾਂ ਤੇ ਕਿੱਥੇ ਗਲਤ ਹੋ ਰਹੇ ਹਾਂ। ਜ਼ਿਆਦਾ ਪੈਸਾ ਵੀ ਲਗਾਇਆ ਜਾ ਰਿਹਾ, ਜ਼ਿਆਦਾ ਉੱਦਮ ਵੀ ਲਗਾਇਆ ਜਾ ਰਿਹਾ, ਜ਼ਿਆਦਾ ਐਨਰਜੀ ਲਗਾਈ ਜਾ ਰਹੀ ਆ, ਜ਼ਿਆਦਾ ਲੋਕ ਜੁੜ ਰਹੇ ਆ, ਪਰ ਫਿਰ ਵੀ ਉਹਦਾ ਅਸਰ ਕਿਉਂ ਨਹੀਂ ਹੋ ਰਿਹਾ ਜੋ ਬਚਪਨ ਦੇ ਵਿੱਚ ਹੋ ਜਾਂਦਾ ਸੀ ਸਾਡੇ ਤੇ। ਕੱਚੀ ਮਿੱਟੀ ਹੁੰਦਾ ਹੈ ਜੀ ਬਚਪਨ, ਜਿੱਧਰ ਨੂੰ ਮਰਜ਼ੀ ਮੋੜ ਲਓ, ਹੈ ਨਾ। ਔਰ ਸਾਡੇ ਮਾਪਿਆਂ ਨੇ ਕੋਸ਼ਿਸ਼ ਕੀਤੀ ਹੋਈ ਸੀ। ਸੋ ਬਿਲਕੁਲ ਘਰਾਂ ਦੇ ਵਿੱਚ ਸਾਖੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ, ਪਾਠ ਹੁੰਦਾ ਸੀ, ਸਵੇਰੇ ਸ਼ਾਮ ਗੁਰਬਾਣੀ ਚੱਲਦੀ ਸੀ, ਗੁਰਦੁਆਰੇ ਜਾਣ ਦਾ ਵੀ ਇੱਕ ਰੂਟੀਨ ਜਿਹਾ ਹੁੰਦਾ ਸੀ, ਜਾਂ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਹੁੰਦਾ ਸੀ ਉਦੋਂ ਤੇ ਖਾਸ ਕਰਕੇ ਜਦੋਂ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਹੋਣਾ ਤੇ ਘਰਦਿਆਂ ਨੇ ਉਹ ਸਾਖੀਆਂ ਹੋਰ ਗੁਰੂ ਨਾਨਕ ਦੇਵ ਜੀ ਦੀਆਂ ਸੁਣਾਉਣ ਲੱਗ ਜਾਣੀਆਂ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੁੰਦਾ ਸੀ ਤੇ ਸਾਡੇ ਦਿਮਾਗ ਚ ਉਹ ਚੀਜ਼ਾਂ ਇਮੇਜਸ ਬਣਨ ਲੱਗ ਜਾਂਦੀਆਂ ਹੁੰਦੀਆਂ ਸੀ ਵੀ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ, ਜੇ ਅਸੀਂ ਪ੍ਰਭਾਤ ਫੇਰੀ ਤੇ ਜਾਂਦੇ ਹਾਂ। ਬੇਸ਼ੱਕ ਉਦੋਂ ਨਿਆਣੇ ਮਨਾਂ ਨੂੰ ਇਹੀ ਚਾਅ ਹੁੰਦਾ ਸੀ ਵੀ ਅਸੀਂ ਆਪਣੀਆਂ ਸਹੇਲੀਆਂ ਨੂੰ ਮਿਲਣਾ ਜਾਂ ਚਾਹ ਪੀ ਕੇ ਆਵਾਂਗੇ, ਪਰ ਫਿਰ ਵੀ ਇੱਕ ਜੋਸ਼ ਹੁੰਦਾ ਸੀ ਅੰਦਰ। ਤੁਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੋਣਾ ਜਦੋਂ ਗੁਰਪੁਰਬ ਚ ਜਾ ਕੇ ਸੇਵਾ ਕਰੀ ਦੀ ਸੀ ਤੇ ਅੰਦਰ ਇੱਕ ਅਲੱਗ ਹੀ ਜੋਸ਼ ਹੁੰਦਾ ਸੀ। ਸਿਰਫ ਗੁਰਪੁਰਬ ਵਿੱਚ ਹੀ ਸੇਵਾ ਕਰਨ ਦੀ ਗੱਲ ਨਹੀਂ, ਜੇ ਇੱਥੋਂ ਉੱਠ ਕੇ ਮੈਂ ਅੱਗੇ ਗੱਲ ਕਰਾਂ ਵੀ ਜਦੋਂ 15 ਅਗਸਤ ਜਾਂ 26 ਜਨਵਰੀ ਵੀ ਮਨਾਈ ਜਾਂਦੀ ਹੁੰਦੀ ਸੀ ਸਕੂਲਾਂ ਦੇ ਵਿੱਚ, ਤੇ ਮੈਂ ਤਾਂ ਬੜਾ ਪੈਟਰੀਓਟਿਜ਼ਮ ਮਹਿਸੂਸ ਕਰਦੀ ਹੁੰਦੀ ਸੀ, ਇੱਕ ਦੇਸ਼ ਭਗਤੀ ਬਹੁਤ ਫੀਲ ਕਰਦੀ ਹੁੰਦੀ ਸੀ ਜਦੋਂ ਉਹ ਗੀਤ ਚੱਲਦੇ ਹੁੰਦੇ ਸੀਗੇ, ਤੇ ਲੱਗਦਾ ਹੁੰਦਾ ਸੀ ਆਪਣੇ ਭਾਰਤੀ ਹੋਣ ਤੇ ਵੀ ਮਾਣ ਮਹਿਸੂਸ ਹੁੰਦਾ ਹੁੰਦਾ ਸੀ, ਹੈ ਨਾ। ਜੇ ਵਿਸਾਖੀ ਆਉਂਦੀ ਸੀ ਤੇ ਵਿਸਾਖੀ ਨੂੰ ਵੀ ਓਨਾ ਹੀ ਚਾਅ ਹੁੰਦਾ ਹੁੰਦਾ ਸੀ, ਪਤਾ ਹੁੰਦਾ ਸੀ ਵਿਸਾਖੀ ਕਿਉਂ ਮਨਾਈ ਜਾਂਦੀ ਆ, ਵਿਸਾਖੀ ਦਾ ਇਤਿਹਾਸਿਕ ਰੂਪ ਕੀ ਆ, ਉਹਦਾ ਧਾਰਮਿਕ ਪਹਿਲੂ ਕੀ ਆ, ਹਨਾ, ਉਹਦਾ ਕਿਸਾਨੀ ਪਹਿਲੂ ਕੀ ਆ, ਇਹਨਾਂ ਚੀਜ਼ਾਂ ਦਾ ਪਤਾ ਸਾਨੂੰ ਨਿਆਣਮੱਤੇ ਹੀ ਲੱਗ ਗਿਆ ਸੀਗਾ। ਅਸੀਂ ਕੋਈ ਕਿਤਾਬਾਂ ਚੋਂ ਪੜ੍ਹ ਪੜ੍ਹ ਕੇ ਇਹ ਚੀਜ਼ਾਂ ਨਹੀਂ ਪੜ੍ਹੀਆਂ। ਸੋ ਬਾਕੀ ਗੱਲ ਰਹੀ ਕਿ ਜੇ ਗੁਰੂਆਂ ਬਾਰੇ ਵੀ ਜਾਣਨਾ ਹੁੰਦਾ ਸੀਗਾ ਤੇ ਪਹਿਲਾਂ ਤੇ ਇਹ ਹੁੰਦਾ ਸੀ ਵੀ ਘਰ ਦੇ ਵਿੱਚ ਉਹ ਮਾਹੌਲ ਫਿਰ ਸਕੂਲ ਚ ਚਾਹੀਦਾ ਸੀ ਤਾਂ ਬੇਸ਼ੱਕ ਸਕੂਲਾਂ ਦੇ ਵਿੱਚ ਵੀ ਕਿਤਾਬਾਂ ਦੇ ਵਿੱਚ ਇਹੋ ਜਿਹੇ ਲੈਸਨਸ ਹੁੰਦੇ ਸੀਗੇ ਜਾਂ ਫਿਰ ਐਸੇ ਹੁੰਦੇ ਸੀਗੇ ਜਿਹੜੇ ਲੇਖ ਲਿਖੀ ਦੇ ਹੁੰਦੇ ਸੀਗੇ, ਹਨਾ। ਉਹ ਹਰ ਚੀਜ਼ ਤੇ ਇੱਕ ਲੇਖ ਲਿਖਣਾ ਹੁੰਦਾ ਸੀ। ਹੁਣ ਮੈਨੂੰ ਪਤਾ ਨਹੀਂ ਕਿ ਐਜੂਕੇਸ਼ਨ ਸਿਸਟਮ ਕੀ ਹੈਗਾ ਆ, ਕੀ ਪੜ੍ਹਾਇਆ ਜਾਂਦਾ, ਕਿੱਦਾਂ ਪੜ੍ਹਾਇਆ ਜਾਂਦਾ ਆ। ਬੇਸ਼ੱਕ ਬਹੁਤ ਕਮੀਆਂ ਰਹੀਆਂ ਹੋਣਗੀਆਂ ਸਾਡੇ ਬਚਪਨ ਦੇ ਵਿੱਚ ਵੀ, ਪਰ ਜੇ ਮੈਂ ਕੰਪੈਰੀਜ਼ਨ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਵੀ ਨਹੀਂ, ਸਾਡਾ ਬਚਪਨ ਕਿਤੇ ਬਹੁਤ ਅਮੀਰ ਰਿਹਾ ਸਾਡੇ ਬੱਚਿਆਂ ਤੋਂ। ਸਾਡੇ ਬੱਚਿਆਂ ਦੀ ਗਰੀਬੀ ਇਹ ਆ ਕਿ ਉਹਨਾਂ ਦੇ ਕੋਲ ਉਹਨਾਂ ਦੇ ਮਾਂ ਬਾਪ ਦਾ ਸਮਾਂ ਨਹੀਂ ਹੈਗਾ ਜਿਹੜਾ ਸਾਡੇ ਕੋਲ ਬਹੁਤ ਹੁੰਦਾ ਸੀ। ਸਾਡੇ ਬੱਚਿਆਂ ਦੀ ਗਰੀਬੀ ਇਹ ਆ ਕਿ ਉਹਨਾਂ ਦੇ ਕੋਲ ਸਮਾਂ ਨਹੀਂ ਕਿ ਉਹ ਇਸ ਕੁਦਰਤ ਦੇ ਨਾਲ ਜੁੜ ਸਕਣ, ਉਹ ਚਮਕਦੇ ਤਾਰਿਆਂ ਨੂੰ ਰਾਤ ਨੂੰ ਬੈਠ ਕੇ ਬਾਹਰ ਦੇਖ ਸਕਣ, ਉਹ ਦੇਖ ਸਕਣ ਕਿ ਚੰਦ ਛੋਟੇ ਤੋਂ ਲੈ ਕੇ ਵੱਡਾ ਕਿੱਦਾਂ ਹੁੰਦਾ ਤੇ ਕਦੋਂ ਕਦੋਂ ਹੁੰਦਾ। ਉਹਨਾਂ ਨੂੰ ਮਹਿਸੂਸ ਹੋ ਸਕੇ ਭਈ ਹਵਾ ਦੇ ਵਿੱਚ ਠੰਡਕ ਤੇ ਗਰਮਾਇਸ਼ ਕਿੱਦਾਂ ਸ਼ੁਰੂ ਹੋ ਜਾਂਦੀ ਆ। ਇਹੋ ਜਿਹੀਆਂ ਬਹੁਤ ਚੀਜ਼ਾਂ ਜਿਨ੍ਹਾਂ ਤੋਂ ਸਾਡੇ ਨਿਆਣੇ ਵਾਕਿਫ ਹੀ ਨਹੀਂ ਹੈਗੇ, ਹੈ ਨਾ। ਸਾਡੀਆਂ ਮਾੜੀਆਂ ਚੀਜ਼ਾਂ ਜ਼ਿੰਦਗੀ ਦੀਆਂ ਜੋ ਹੁੰਦੀਆਂ ਸੀ ਮੈਨੂੰ ਲੱਗਦੀਆਂ ਉਹ ਹੀ ਚੰਗੀਆਂ ਹੋ ਗੁਜ਼ਰੀਆਂ। ਜੇ ਸਾਡੇ ਟਾਈਮ 'ਚ ਬਿਜਲੀ ਜਾਂਦੀ ਹੁੰਦੀ ਸੀ ਤੇ ਮੈਨੂੰ ਲੱਗਦਾ ਉਸ ਤੋਂ ਵਧੀਆ ਕੁਛ ਹੋ ਹੀ ਨਹੀਂ ਸਕਦਾ ਸੀ। ਜੇ ਉਹ ਬਿਜਲੀ ਨਾ ਜਾਂਦੀ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਇਹਨਾਂ ਚੀਜ਼ਾਂ ਦਾ। ਅਸੀਂ ਕਿਹੜਾ ਧਰੋ ਤਾਰਾ ਦੇਖਿਆ ਕਰਨਾ ਸੀ ਜੇ ਸਾਡੇ ਟਾਈਮ ਤੇ ਫੇਸਬੁੱਕ ਹੁੰਦੀ ਤੇ, ਜੇ ਸਾਡੇ ਟਾਈਮ ਤੇ ਇਹ ਵੀਡੀਓ ਗੇਮਾਂ ਹੁੰਦੀਆਂ ਤੇ। ਸੋ ਸਾਡੀ ਗਰੀਬੀ 'ਚ ਕਿਤੇ ਨਾ ਕਿਤੇ ਸਾਡੀ ਅਮੀਰੀ ਛੁਪੀ ਹੋਈ ਹੈ। ਸੋ ਆਓ ਆਪਣੇ ਬੱਚਿਆਂ ਨੂੰ ਵੀ ਅਮੀਰ ਬਣਾਈਏ, ਉਹਨਾਂ ਨੂੰ ਵੀ ਇਸ ਕੁਦਰਤ ਦੇ ਨਾਲ ਥੋੜਾ ਵਾਕਿਫ ਕਰਵਾਈਏ, ਆਪਣੇ ਧਰਮ ਦੇ ਨਾਲ ਵਾਕਿਫ ਕਰਵਾਈਏ, ਆਪਣੀਆਂ ਕਦਰਾਂ ਕੀਮਤਾਂ ਦੇ ਨਾਲ ਵਾਕਿਫ ਕਰਵਾਈਏ, ਉਹਨਾਂ ਨੂੰ ਦੱਸ ਸਕੀਏ ਕਿ ਅਸੀਂ ਕਿੱਥੋਂ ਆਏ ਹਾਂ, ਆਪਣੇ ਵਿਰਸੇ ਦੀ ਅਮੀਰੀ ਦੱਸ ਸਕੀਏ ਤੇ ਇਹ ਵੀ ਦੱਸ ਸਕੀਏ ਵੀ ਅਸੀਂ ਇੱਥੇ ਕਿਉਂ ਆਏ ਹਾਂ, ਇੱਥੇ ਉਹਨਾਂ ਦੇ ਲਈ ਅੱਗੇ ਕੀ ਕੀ ਅਪਰਚੁਨਿਟੀਜ਼ ਆ, ਇੱਥੇ ਉਹ ਆਪਣੀ ਜ਼ਿੰਦਗੀ ਨੂੰ ਕਿੱਦਾਂ ਸਵਾਰ ਸਕਦੇ ਆ। ਉਹਨਾਂ ਨੂੰ ਦੱਸ ਸਕੀਏ ਕਿ ਮਟੀਰੀਅਲਿਸਟਿਕ ਚੀਜ਼ਾਂ ਤੋਂ ਨਾਲ ਖੁਸ਼ੀ ਨਹੀਂ ਹੁੰਦੀ। ਖੁਸ਼ ਹੋਣਾ ਤੁਹਾਡੀ ਆਪਣੀ ਖੁਸ਼ੀ ਹੈ, ਇਹ ਤੁਹਾਡੀ ਅੰਦਰੂਨੀ ਭਾਵਨਾ ਹੈ। ਸੋ ਬੱਚਿਆਂ ਨੂੰ ਕੁਛ ਦੇਣ ਤੋਂ ਪਹਿਲਾਂ ਗੱਲ ਹੈ ਜੀ, ਪਹਿਲਾਂ ਇਹ ਚੀਜ਼ਾਂ ਸਾਨੂੰ ਆਪ ਮਹਿਸੂਸ ਕਰਨੀਆਂ ਪੈਣੀਆਂ ਆ ਕਿ ਅਸੀਂ ਖੁਸ਼ ਕਿੱਦਾਂ ਹੁੰਦੇ ਹਾਂ। ਨਿਆਣਿਆਂ ਨੇ ਸਹਿਜ ਸੁਭਾਅ ਦੇਖ ਕੇ ਸਾਨੂੰ ਸਮਝ ਜਾਣਾ ਆ ਕਿ ਅੱਛਾ ਅਸੀਂ ਸਾਡੇ ਮੰਮੀ ਡੈਡੀ ਖੁਸ਼ ਕਿੱਦਾਂ ਹੁੰਦੇ ਆ। ਉਹਨਾਂ ਦੇ ਕੋਲ ਜਦੋਂ ਵੱਡੀ ਕਾਰ ਆਉਂਦੀ ਆ ਨਾ ਤਾਂ ਉਹ ਫੇਰ ਖੁਸ਼ ਹੁੰਦੇ ਆ, ਅਦਰਵਾਈਜ਼ ਅਸੀਂ ਉਹਨਾਂ ਨੂੰ ਖੁਸ਼ ਘੱਟ ਹੀ ਦੇਖੀਦਾ ਆ। ਜਾਂ ਜਦੋਂ ਉਹ ਕਿਸੇ ਨੂੰ ਨੀਵਾਂ ਦਿਖਾ ਦਿੰਦੇ ਆ ਉਹ ਫੇਰ ਖੁਸ਼ ਹੁੰਦੇ ਆ। ਸੋ ਪਲੀਜ਼ ਇਹ ਚੀਜ਼ਾਂ ਤੇ ਅਸੀਂ ਆਪਣੇ ਆਪ ਤੇ ਨਜ਼ਰ ਰੱਖਣੀਆਂ ਸ਼ੁਰੂ ਕਰੀਏ ਕਿ ਅਸੀਂ ਕੀ ਕਰ ਰਹੇ ਹਾਂ। ਨਿਆਣਿਆਂ ਨੇ ਸਹਿਜ ਸੁਭਾਅ ਸਾਡੇ ਤੋਂ ਸਿੱਖ ਜਾਣਾ ਹੈ। ਤੁਸੀਂ ਪਹਿਲਾਂ ਆਪਣੇ ਆਪ 'ਚ ਦੇਖੋਗੇ ਖੁਸ਼ੀ ਦੇ ਕੀ ਮਾਇਨੇ ਆ, ਔਰ ਇਹ ਗੱਲਾਂ ਆਪਣੇ ਬੱਚਿਆਂ ਨਾਲ ਜ਼ਰੂਰ ਕਰਿਆ ਕਰੋ। ਬਾਕੀ ਉਹਨਾਂ ਨੇ ਸਾਇੰਸ 'ਚ ਕਿੰਨੇ ਨੰਬਰ ਲਏ, ਮੈਥ 'ਚ ਕਿੰਨੇ ਨੰਬਰ ਲਏ, ਇੰਗਲਿਸ਼ 'ਚ ਕਿੰਨੇ ਨੰਬਰ ਲਏ, ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਆ। ਔਰ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਇਹਨਾਂ ਚੀਜ਼ਾਂ ਇਹਨਾਂ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਹਨਾਂ ਨੇ ਜ਼ਿੰਦਗੀ ਕਿੱਦਾਂ ਜੀਣੀ ਹੈ, ਕਿੱਦਾਂ ਖੁਸ਼ ਰਹਿ ਸਕਦੇ ਆ, ਖੁਸ਼ੀ ਦੇ ਮਾਇਨੇ ਕੀ ਹੈ। ਸੋ ਜ਼ਿਆਦਾ ਗੱਲਾਂ ਨਹੀਂ ਕਰਾਂਗੀ ਮੈਂ ਤੇ ਆਪਣੇ ਪ੍ਰਵਚਨ ਲਾਉਣ ਲੱਗ ਗਈ, ਹਨਾ। ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਜੀ ਸਾਡੀ ਜਿਹੜੀ ਜਨਰੇਸ਼ਨ ਹੈ ਇਹਦੇ ਲਈ ਇਹ ਸਭ ਤੋਂ ਵੱਡਾ ਚੈਲੰਜ ਹੀ ਇਹ ਹੋਣਾ ਆ। ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਆਓ ਰਲ ਮਿਲ ਕੇ ਇੱਕ ਹਿੰਮਤ ਕਰੀਏ ਆਪਣੇ ਆਪਣੇ ਜਗ੍ਹਾ ਤੇ। ਇਹਦੇ ਲਈ ਕੋਈ ਵੱਡੀਆਂ ਆਰਗੇਨਾਈਜੇਸ਼ਨ ਬਣਾਉਣ ਦੀ ਲੋੜ ਨਹੀਂ, ਕੋਈ ਬਹੁਤ ਹੋ ਹੱਲੇ ਕਰਨ ਦੀ ਜ਼ਰੂਰਤ ਨਹੀਂ। ਆਪਣੇ ਆਪਣੇ ਘਰਾਂ ਤੋਂ ਇਹ ਚੀਜ਼ ਦੀ ਸ਼ੁਰੂਆਤ ਕਰ ਸਕਦੇ ਹਾਂ। ਸੋ ਗੀਤ ਸੁਣਦੇ ਹਾਂ ਜੀ, ਇੱਕ ਤੇ ਗੀਤ ਤੋਂ ਬਾਅਦ ਆਪਣੀ ਇਹ ਵਿਚਾਰ ਚਰਚਾ ਜਾਰੀ ਰੱਖਦੇ ਹਾਂ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕੀ ਸੋਚਦੇ ਹੋ ਤੇ ਕੀ ਕਰਨਾ ਚਾਹੀਦਾ, ਕਿਉਂਕਿ ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ। ਸੋ ਪਰਿਵਾਰ ਦੇ ਵਿੱਚ ਹਰ ਇੱਕ ਜੀ ਦੀ ਜਿਹੜੀ ਸਮਝ ਹੁੰਦੀ ਹੈ, ਹਰ ਇੱਕ ਜੀ ਦੀ ਜਿਹੜਾ ਵਿਚਾਰ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਤੁਹਾਡੇ ਵਿਚਾਰ ਜਿਹੜੇ ਮੇਰੇ ਲਈ ਸੱਚੀ ਬਹੁਤ ਅਨਮੋਲ ਹੁੰਦੇ ਆ। ਸੋ ਸੁਣਦੇ ਹਾਂ ਜੀ ਇਹ ਗੀਤ ਤੇ, ਗੀਤ ਤੋਂ ਬਾਅਦ ਗੱਲਾਂ ਬਾਤਾਂ ਵਿਹਲੀਆਂ ਜੀ।
ਯਾਦੋ ਮੇ ਖਾਮੋ ਮੇ आपकी छब में रहे हाले दिल तुमसे कैसे कहूं से रहे तेरे ही जुल्फों के धागे यूं तो सौ खत भी लिखे कई पन्ने रट भी लिए तेरी कहानी दोहरा दे कब से ये कह रहे आपकी छब में रहे हाल दिल तुमसे कैसे कहूं
होगा तेरा बाप बहुत सोना गीत और खास करके कोई शोर शराबा नहीं म्यूजिक भी कई तरह का होंदा म्यूजिक तो साडे बॉडी ते साडे माइंड ते बहुत ज्यादा असर पैंदा और कई एहो जिहियां रिसर्चेस भी हो रही है कि ईवन साडी बॉडी ते नहीं ईवन जेडे पौधे आ या जानवर आ पंछी आ उन्हां दे उत्ते भी म्यूजिक का बहुत असर होंदा है तुसी आप ही सोच लो है ना जिदा का म्यूजिक सुन लग जाने तुसी उदा दे हो जाने जे तुसी शब्द सुनदे आ या स्पिरिचुअल कोई एहो जिहा म्यूजिक सुनदे आ ते तुहाडा मन शांत होने लग जांदा है ना तुसी तुहाडा मन ठहरा च आ जांदा हुण जे चक्कवें जे गाने सुनोगे तो फिर मन ने भी दौड़ा भजे फिरना आ ਹੈ ਨਾ। ਸੋ ਇਹ ਸਾਡੇ ਤੇ ਡਿਪੈਂਡ ਕਰਦਾ ਹੁੰਦਾ ਜਾਂ ਮਿਊਜ਼ਿਕ ਜਿਹੜਾ ਵੈਸੇ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਹੈ। ਕਿਸੇ ਨੂੰ ਪੰਜਾਬੀ ਮਿਊਜ਼ਿਕ ਚੰਗਾ ਲੱਗਦਾ, ਕਿਸੇ ਨੂੰ ਹਿੰਦੀ ਚੰਗਾ ਲੱਗਦਾ, ਕਿਸੇ ਨੂੰ ਗਜ਼ਲਾਂ ਚੰਗੀਆਂ ਲੱਗਦੀਆਂ ਆ। ਸੋ ਪਸੰਦ ਆਪਣੀ ਆਪਣੀ ਹੈ, ਪਰ ਹਰ ਇੱਕ ਜਿਹੜਾ ਮਿਊਜ਼ਿਕ ਹੁੰਦਾ ਚਾਹੇ ਪੰਜਾਬੀ ਹੈ, ਉਹਦੇ ਵਿੱਚ ਵੀ ਬਹੁਤ ਸੋਹਣੇ ਤੋਂ ਸੋਹਣਾ ਮਿਊਜ਼ਿਕ ਪਿਆ ਹੋਇਆ, ਬਹੁਤ ਹੀ ਪਿਆਰਾ ਲਿਟਰੇਚਰ ਪਿਆ ਹੋਇਆ ਹੈ। ਸੋ ਇਸੇ ਤਰ੍ਹਾਂ ਹਿੰਦੀ ਦੀ ਗੱਲ ਕਰੀਏ ਤੇ ਹਿੰਦੀ ਦੇ ਵਿੱਚ ਵੀ ਹਰ ਚੀਜ਼ ਦੀ ਆਪਣੀ ਖੂਬਸੂਰਤੀ ਹੁੰਦੀ ਹੈ, ਪਰ ਉਹ ਹੀ ਸੁਣੋ ਜਿਹਦੇ ਨਾਲ ਮਨ ਨੂੰ ਸ਼ਾਂਤੀ ਮਿਲੇ, ਸਕੂਨ ਮਿਲੇ। ਐਵੇਂ ਕੱਲ੍ਹ ਹੀ ਭੱਜ ਪਾਈ ਫਿਰਨੀ ਆ, ਹਨਾ। ਸੋ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਸਾਡੇ ਨਾਲ ਆਉਣਗੇ ਡਾਕਟਰ ਸੁਮੀਤ, ਤੇ ਅੱਜ ਬੜੀ ਇੰਟਰਸਟਿੰਗ ਟੌਪਿਕ ਤੇ ਅਸੀਂ ਗੱਲ ਕਰਨੀ ਆ, ਤੇ ਉਹ ਗੱਲ ਹੈਗੀ ਆ ਜੀ ਫਰੂਟਸ ਦੇ ਬਾਰੇ, ਕਿਉਂਕਿ ਫਰੂਟ ਡਾਇਟ ਜਿਹੜੀ ਹੈ ਨਾ ਉਹਦੇ ਲਈ ਵੀ ਕਈ ਚੀਜ਼ਾਂ ਹੁੰਦੀਆਂ ਵੀ ਜਿੱਦਾਂ ਅਸੀਂ ਜੇ ਡਾਇਟ ਕਰਦੇ ਪਿਆ ਤੇ ਇਕੱਲੀ ਫਰੂਟ ਦੀ ਡਾਇਟ ਕਰ ਲਈ, ਜਾਂ ਫਰੂਟ ਕਿੰਨਾ ਕੁ ਖਾਣਾ ਚਾਹੀਦਾ ਆ, ਵੇਟ ਲੂਜ਼ ਲਈ ਕਿਹੜਾ ਫਰੂਟ ਵਧੀਆ ਆ, ਸ਼ੂਗਰ ਹੋਵੇ ਤਾਂ, ਯਾਨੀ ਫਰੂਟਸ ਦੇ ਉੱਤੇ ਜਿਹੜੀ ਟੌਕ ਆ ਉਹ ਅੱਜ ਅਸੀਂ ਡਾਕਟਰ ਸਾਹਿਬ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਕੁਝ ਗੱਲਾਂ, ਕੁਝ ਬਾਤਾਂ, ਹੈ ਨਾ। ਮੈਸੇਜ ਤੁਹਾਡੇ ਆ ਨਹੀਂ ਰਹੇ, ਮੈਂ ਇੰਨਾ ਸੋਹਣਾ ਵਿਚਾਰ ਸਾਂਝਾ ਕੀਤਾ ਸੀ ਔਰ ਇਹਦੇ ਤੇ ਮੈਨੂੰ ਉਮੀਦ ਸੀ ਤੁਸੀਂ ਸਾਰੇ ਆਪਣੇ ਵਿਚਾਰ ਜ਼ਰੂਰ ਦੱਸੋਗੇ, ਪਰ ਖੈਰ ਕੋਈ ਗੱਲ ਨਹੀਂ, ਮਾਈਕ ਮੇਰੇ ਹੱਥ ਹੁੰਦਾ, ਮੈਂ ਤਾਂ ਬੋਲਦੀ ਰਹਿਣਾ ਆ। ਮੈਂ ਤੇ ਵੈਸੇ ਮੌਕਾ ਹੀ ਦਿੰਦੀ ਹੁੰਦੀ ਆ, ਤੁਸੀਂ ਬੋਲਣਾ ਨਹੀਂ ਬੋਲਣਾ ਤੁਹਾਡੀ ਮਰਜ਼ੀ, ਸੁਣਨਾ ਤਾਂ ਪੈਣਾ ਹੀ ਹੈ ਨਾ। ਸੋ ਇੱਕ ਮੈਨੂੰ ਲੱਗਦਾ ਸਾਡੇ ਸਾਰਿਆਂ ਨੂੰ ਲੱਗਦਾ ਹੁੰਦਾ ਜ਼ਿੰਦਗੀ ਚ ਅਸੀਂ ਸਾਰਾ ਕੁਝ, ਕਾਫੀ ਕੁਝ ਅਸੀਂ ਲੈ ਲਈਦਾ, ਸਾਨੂੰ ਮਿਲ ਜਾਂਦਾ ਜ਼ਿੰਦਗੀ ਦੇ ਜੋ ਚਾਹੀਦਾ ਹੁੰਦਾ ਆ ਉਹ ਮਿਲਦਾ ਜਾਂਦਾ, ਪੂਰਾ ਕਰਦੇ ਜਾਈਦਾ, ਹਨਾ। ਪਹਿਲਾਂ ਬਚਪਨ ਚ ਕਹੋ ਤੇ ਹੁੰਦਾ ਵੀ ਪੜ੍ਹ ਲਈਏ ਪੜ੍ਹ ਲਈਏ, ਵਧੀਆ ਡਿਗਰੀ ਆ ਜਾਵੇ, ਵਧੀਆ ਡਿਗਰੀ ਆ ਗਈ, ਫਿਰ ਲੱਗਦਾ ਵੀ ਚਲੋ ਜੀ ਨੌਕਰੀ ਮਿਲ ਜਾਵੇ, ਚਲੋ ਨੌਕਰੀ ਮਿਲ ਗਈ, ਫਿਰ ਹੁੰਦਾ ਵਿਆਹ ਹੋ ਜਾਵੇ, ਵਿਆਹ ਹੋ ਗਿਆ, ਬੱਚੇ ਹੋ ਜਾਣ, ਫਿਰ ਵਧੀਆ ਘਰ ਹੋ ਜਾਵੇ, ਉਸ ਤੋਂ ਵਧੀਆ ਘਰ ਹੋ ਜਾਵੇ, ਘਰ ਚ ਸਾਰੀਆਂ ਸੁਵਿਧਾਵਾਂ ਹੋ ਜਾਣ, ਸਾਰਾ ਕੁਛ ਹੋਵੇ, ਸਾਰਾ ਕੁਛ ਤੇ ਹੈਗਾ ਆ। ਜੇ ਅਸੀਂ ਆਪਣੇ ਵੱਲ ਦੇਖੀਏ ਸਾਡੀ ਜ਼ਿੰਦਗੀ ਮੁਕੰਮਲ ਨਹੀਂ ਹੈਗੀ, ਸਾਰਾ ਕੁਛ ਤੇ ਹੈਗਾ ਆ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਜਿਹੀ ਲੱਗਦੀ ਰਹਿੰਦੀ ਆ, ਹੈ ਨਾ। ਇੱਦਾਂ ਲੱਗਦਾ ਰਹਿੰਦਾ ਵੀ ਕੁਛ ਹੈਗਾ ਆ ਜਿਹੜਾ ਅਜੇ ਤੱਕ, ਸ਼ਾਇਦ ਉਹਦਾ ਨਾਂ ਹੀ ਜ਼ਿੰਦਗੀ ਹੈ, ਉਹਦੇ ਪਿੱਛੇ ਹੀ ਅਸੀਂ ਦੌੜੇ ਫਿਰਦੇ ਹਾਂ, ਨਹੀਂ ਤੇ ਬੰਦਾ ਰੁਕ ਜਾਵੇ, ਹੈ ਨਾ। ਪਰ ਉਹ ਕਿਹੜੀ ਚੀਜ਼ ਹੈ, ਸਾਨੂੰ ਇੱਕ ਵਾਰੀ ਰੁਕ ਕੇ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਕਈ ਵਾਰੀ ਇੱਦਾਂ ਜਿਉਂਦੇ ਰਹਿੰਦੇ ਹਾਂ, ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਅਸੀਂ ਕਿਹੜੀ ਚੀਜ਼ ਲੱਭ ਰਹੇ ਹਾਂ। ਸੋ ਇਹੋ ਜਿਹਾ ਕੁਝ ਮੇਰੇ ਨਾਲ ਵੀ ਹੁੰਦਾ। ਸੋ ਪਿੱਛੇ ਜਿਹੇ ਇੱਕ ਮੈਂ ਕੁਝ ਇੱਕ ਛੋਟੀ ਜਿਹੀ, ਛੋਟੀ ਤਾਂ ਨਹੀਂ ਲੰਬੀ ਹੈ ਚਲੋ ਕਵਿਤਾ, ਪਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਲੱਗਦਾ ਰਹਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਤਾਂ ਪਾ ਲਿਆ, ਪਰ ਫਿਰ ਵੀ ਅਧੂਰਾ ਕੀ ਹੈ। ਔਰ ਜਦੋਂ ਤੁਸੀਂ ਆਪਣੇ ਆਪ ਨੂੰ ਟਟੋਲਣ ਲੱਗਦੇ ਆ ਨਾ, ਆਪਣੇ ਆਪ ਨਾਲ ਗੱਲਾਂ ਕਰਨ ਲੱਗਦੇ ਆ, ਤਾਂ ਤੁਹਾਨੂੰ ਜਵਾਬ ਫਿਰ ਹੀ ਮਿਲਦੇ ਆ, ਕਿਸੇ ਤੋਂ ਨਹੀਂ ਮਿਲਦੇ। ਸੋ ਜੇ ਆਪਣੇ ਆਪ ਨੂੰ, ਮੈਂ ਇਸ ਕਵਿਤਾ ਦੇ ਵਿੱਚ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਦੇਖਿਆ ਵੀ ਬਚਪਨ ਦੇ ਵਿੱਚ ਕੀ ਸੀਗਾ, ਉਦੋਂ ਮੁਕੰਮਲ ਸੀ, ਫਿਰ ਉਸ ਤੋਂ ਬਾਅਦ ਜਦੋਂ ਜਵਾਨੀ ਆਈ ਉਦੋਂ ਮੁਕੰਮਲ ਸੀ, ਜਦੋਂ ਗ੍ਰਸਤੀ ਆਈ ਉਦੋਂ ਮੁਕੰਮਲ ਸੀ, ਪਰ ਫਿਰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਦੇ ਨਾਲ ਲੱਗਦਾ, ਮੈਨੂੰ ਲੱਗਦਾ ਕਿ ਮੈਂ ਮੁਕੰਮਲ ਹੋ ਸਕਦੀ ਹਾਂ। ਸੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ। ਚਲੋ ਤੁਹਾਡੇ ਨਾਲ ਉਹ ਕਵਿਤਾ ਸਾਂਝੀ ਕਰਦੀ ਹਾਂ ਅੱਜ ਮੈਂ। ਏਦਾਂ ਸੀ ਕੁਝ, ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ। ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ। ਉਹ ਕਿਹੜਾ ਮੋਤੀ ਬਾਕੀ ਹੈ ਜੋ ਜ਼ਿੰਦਗੀ ਵਿੱਚ ਪਰੋਣਾ ਹੈ। ਫਿਰ ਮੈਂ ਇਹਨੂੰ 3-4 ਫੇਜ਼ਿਸ ਚ ਵੰਡਿਆ ਇਸ ਪੋਇਮ ਨੂੰ, ਆਪਣੇ ਆਪ ਨਾਲ ਗੱਲਾਂ ਕਰਦੀ ਨੇ ਵੀ ਪਹਿਲਾਂ ਬਚਪਨ ਸੀ, ਫਿਰ ਜਵਾਨੀ ਸੀ, ਗ੍ਰਸਤੀ ਸੀ, ਉਹ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਸੋ ਉਹ ਕਿਹੜਾ ਮੋਤੀ ਬਾਕੀ ਹੈ ਜੋ ਜ਼ਿੰਦਗੀ ਵਿੱਚ ਪਰੋਣਾ ਹੈ। ਉਹ ਪੋਲਾ ਪੋਲਾ ਕੋਲਾ ਜਿਹਾ ਬਚਪਨ ਵੀ ਬੜਾ ਨਰੋਇਆ ਸੀ, ਜ਼ਿੰਦਗੀ ਦੇ ਤੱਤੇ ਠੰਡੇ ਦਾ ਜਿਹਨੂੰ ਅਸਰ ਕਦੇ ਨਾ ਹੋਇਆ ਸੀ। ਇੱਕ ਚੰਦਾ ਮਾਮਾ ਜਿਹਦੇ ਵਿੱਚ ਕੋਈ ਬੁੱਢੜੀ ਬੈਠੀ ਕੱਤਦੀ ਸੀ, ਉਹ ਲੱਗਦੀ ਨਿਰੀ ਮੇਰੀ ਨਾਨੀ ਜਿਹੀ, ਜਦ ਵੀ ਮੈਂ ਗੋਹ ਨਾਲ ਤੱਕਦੀ ਸੀ। ਜੁਗਨੂ ਤਿਤਲੀ ਚਿੜੀਆਂ ਫੜਨੇ ਤੇ ਫੜ ਕੇ ਫੇਰ ਉਡਾ ਛੱਡਣੇ, ਕੁਲਫੀ ਇਮਲੀ ਤੇ ਪਾਪੜ ਲਈ ਉਹ ਬਾਪੂ ਅੱਗੇ ਹੱਥ ਅੱਡਣੇ। ਉਹ ਗੁੱਡੀਆਂ ਅਤੇ ਪਟੋਲੇ ਕੁਝ ਕੈਦੇ ਤੇ ਫੱਟੀ ਬਸਤਾ ਸੀ, ਡੋਰ ਪਤੰਗ ਕੁਝ ਮਹਿੰਗੇ ਤੇ ਅੰਬਰ ਜਦੋਂ ਲੱਗਦਾ ਸਸਤਾ ਸੀ। ਬਾਪੂ ਦੀਆਂ ਲੱਤਾਂ ਤੇ ਝੂਟੇ ਤੇ ਗੱਡਿਆਂ ਦੇ ਹਿਚਕੋਲੇ ਸੀ, ਉਹ ਸ਼ਬਦ ਗੁਰਾਂ ਦੇ ਜੋ ਦਿਲ ਤੋਂ ਪ੍ਰਭਾਤ ਫੇਰੀ ਵਿੱਚ ਬੋਲਦੇ ਸੀ। ਲੁੱਕਣ ਮੀਚੀ ਗੁੱਲੀ ਡੰਡਾ ਸਟਾਪੂ ਰੱਸੀ ਤੇ ਰੰਗ ਲੱਭਣਾ, ਪੱਥਰਾਂ ਦੇ ਲੱਭੇ ਖਜ਼ਾਨੇ ਨੂੰ ਮਿੱਟੀ ਪੁੱਟ ਸੁੰਨੀ ਥਾਂ ਦੱਬਣਾ। ਉਹ ਬੇਪਰਵਾਹੀਆਂ ਵਿੱਚ ਵੀ ਕੁਝ ਡਰ ਦਿਲ ਦੇ ਅੰਦਰ ਰਹਿੰਦੇ ਸੀ। ਉਹ ਬੇਪਰਵਾਹੀਆਂ ਵਿੱਚ ਵੀ ਕੁਝ ਡਰ ਦਿਲ ਦੇ ਅੰਦਰ ਰਹਿੰਦੇ ਸੀ। ਉਹ ਕਿਹੋ ਜਿਹੇ ਡਰ ਹੁੰਦੇ ਸੀਗੇ ਸੋਚੋ ਜ਼ਰਾ, ਬਚਪਨ ਦੇ ਜਿਹੜੇ ਡਰ ਹੁੰਦੇ ਸੀ ਉਹ ਕੀ ਹੁੰਦੇ ਸੀ, ਹਨਾ। ਉਸ ਉਮਰ ਚ ਵੀ ਸਾਡੇ ਦਿਲ ਚ ਕਈ ਤਰ੍ਹਾਂ ਦੇ ਡਰ ਹੁੰਦੇ ਸੀ, ਪਰ ਉਹ ਡਰ ਕੀ ਹੁੰਦੇ ਸੀ, ਉਹ ਬੇਪਰਵਾਹੀਆਂ ਵਿੱਚ ਵੀ ਕੁਝ ਡਰ ਦਿਲ ਦੇ ਅੰਦਰ ਰਹਿੰਦੇ ਸੀ। ਸਿਖਰ ਦੁਪਹਿਰੇ ਰੁੱਖਾਂ ਤੇ ਕੁਝ ਭੂਤ ਚੁੜੇਲਾਂ ਬਹਿੰਦੇ ਸੀ, ਬਾਪੂ ਦੀਆਂ ਘੂਰਾਂ ਝਿੜਕਾਂ ਦਾ ਡਰ ਤੇ ਡਰ ਮਾਸਟਰ ਜੀ ਦੇ ਡੰਡੇ ਦਾ, ਜੋ ਲੈ ਸ਼ਿਕਾਇਤਾਂ ਘਰ ਆਉਂਦਾ ਡਰ ਹੁੰਦਾ ਸੀ ਉਸ ਬੰਦੇ ਦਾ। ਬੀਤ ਗਿਆ ਬਚਪਨ ਵੀ ਉਹ ਜਿਹਨੇ ਮੁੜ ਕੇ ਫੇਰ ਨਾ ਆਉਣਾ ਹੈ, ਉਹ ਕਿਹੜਾ ਮੋਤੀ ਬਾਕੀ ਹੈ ਜਿਹਨੂੰ ਜ਼ਿੰਦਗੀ ਵਿੱਚ ਪਰੋਣਾ ਹੈ, ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ। ਫਿਰ ਆਸੇ ਪਾਸੇ ਤੋਂ ਸੁਣਿਆ ਹੁਣ ਹਯਾ ਚ ਰਹਿ ਤੂੰ ਬੱਚੀ ਨਹੀਂ, ਪਹਿਲਾਂ ਲੱਗਾ ਝੂਠਾ ਰੌਲਾ, ਇਹ ਗੱਲ ਉੱਕਾ ਹੀ ਸੱਚੀ ਨਹੀਂ। ਫਿਰ ਇਲਮ ਹੋਇਆ, ਹਾਏ ਤੋਬਾ, ਮੈਂ ਸੱਚੀ ਹੋਣ ਜਵਾਨ ਲੱਗੀ, ਮੇਰੇ ਦਿਲ ਨੂੰ ਹੌਲੀ ਹੌਲੀ ਫਿਰ ਇਹ ਗੱਲ ਹੋਣ ਪਰਵਾਨ ਲੱਗੀ। ਅਲਸੀ ਦੇ ਫੁੱਲਾਂ ਵਾਂਗਰ ਛੋਟੇ ਛੋਟੇ ਪਰ ਸੋਹਣੇ ਰੰਗ ਜਏ, ਅਲਸੀ ਦੇ ਫੁੱਲਾਂ ਵਾਂਗਰ ਛੋਟੇ ਛੋਟੇ ਪਰ ਸੋਹਣੇ ਰੰਗ ਜਏ, ਮੇਰੇ ਸੁਪਨੇ ਗੂੜੇ ਹੋਣ ਲੱਗੇ, ਅੱਲੜ ਉਮਰਾਂ ਦੀ ਸੰਗ ਜਏ। ਜਦੋਂ ਚੜ੍ਹਦੀ ਘਟਾ ਦੇ ਨਾਲ ਕੋਈ ਹਵਾ ਦਾ ਬੁੱਲਾ ਆਉਂਦਾ ਸੀ, ਮੇਰੇ ਅੰਦਰ ਬੈਠਾ ਸ਼ਾਇਰ ਕੋਈ ਗੀਤ ਅਵੱਲਾ ਗਾਉਂਦਾ ਸੀ, ਮੇਰੇ ਸੁਪਨੇ ਗੀਤ ਮੇਰੀ ਸ਼ਾਇਰੀ, ਮੇਰੇ ਸੁਪਨੇ ਗੀਤ ਮੇਰੀ ਸ਼ਾਇਰੀ ਮੈਂ ਕਿਸੇ ਤਾਈ ਨਾ ਦੱਸਦੀ ਸੀ। ਵੈਸੇ ਸੱਚੀ ਦੱਸਾਂ, ਮੈਂ ਆਪਣੀਆਂ ਕਵਿਤਾਵਾਂ ਜਾਂ ਮੇਰੀ ਜਿਹੜੀ ਸ਼ਾਇਰੀ ਜਾਂ ਮੈਂ ਜੋ ਗੀਤ ਲਿਖਦੀ ਹਾਂ ਉਹ ਮੈਂ ਜ਼ਿਆਦਾ ਸ਼ੇਅਰ ਨਹੀਂ ਕਰਦੀ ਹੁੰਦੀ, ਜਦੋਂ ਤੋਂ ਵੀ ਲਿਖਦੀ ਹਾਂ ਉਦੋਂ ਤੋਂ ਬਸ ਆਪਣੀ ਕਾਪੀ ਦੇ ਨਾ ਪਿੱਛੇ ਪੰਨਿਆਂ ਦੇ ਲਿਖ ਲੈਂਦੇ ਹਾਂ, ਤੇ ਹੁਣ ਜੇ ਕੋਈ ਡਾਇਰੀ ਡੂਇਰੀ ਲੱਗੀ ਆ ਤੇ ਅੱਗੇ ਪਿੱਛੇ ਜਿਹਾ ਲਿਖ ਲੈਂਦੀ ਹਾਂ, ਅਦਰਵਾਈਜ਼ ਮੈਂ ਇਹਨਾਂ ਨੂੰ ਪ੍ਰੋਪਰ ਸੰਭਾਲ ਕੇ ਨਹੀਂ ਰੱਖਦੀ। ਮੈਨੂੰ ਬਹੁਤ ਪਰਸਨਲ ਚੀਜ਼ਾਂ ਲੱਗਦੀਆਂ ਹੁੰਦੀਆਂ ਆਪਣੀਆਂ, ਪਰ ਅੱਜ ਤੁਹਾਡੇ ਨਾਲ ਪਤਾ ਨਹੀਂ ਕਿਉਂ ਇਹ ਕਵਿਤਾ ਸ਼ੇਅਰ ਕਰਨ ਲੱਗੀ ਹਾਂ, ਕਿਉਂਕਿ ਤੁਸੀਂ ਵੀ ਹੁਣ ਮੇਰਾ ਪਰਿਵਾਰ ਆ, ਹੈਨਾ। ਸੋ ਇਸ ਕਰਕੇ ਸ਼ਾਇਦ, ਸੋ ਇਸੇ ਕਰਕੇ ਲਿਖਿਆ ਕਿ ਮੇਰੇ ਸੁਪਨੇ ਗੀਤ ਮੇਰੀ ਸ਼ਾਇਰੀ ਮੈਂ ਕਿਸੇ ਤਾਈ ਨਾ ਦੱਸਦੀ ਸੀ, ਖਾਬਾਂ ਲਫ਼ਜ਼ਾਂ ਤੇ ਸੋਚਾਂ ਦੀ ਇੱਕ ਦੁਨੀਆ ਅੰਦਰ ਵਸਦੀ ਸੀ, ਕੁਝ ਅਥਰੀ ਤੇ ਕੁਝ ਵੱਖਰੀ ਜਿਹੀ ਕੁਦਰਤ ਨਾਲ ਬਾਤਾਂ ਪਾਉਂਦੀ ਸੀ, ਦੇਕਾਂ ਦੇ ਚਿੱਟੇ ਫੁੱਲਾਂ ਨੂੰ ਕਦੇ ਵਾਲਾਂ ਵਿੱਚ ਸਜਾਉਂਦੀ ਸੀ, ਅੱਲੜ ਉਮਰਾਂ ਦੇ ਸੁਪਨੇ ਸੁਪਨੇ ਇਹ ਪਾਕ ਪਾਕੀਜ਼ ਜਿਹੇ, ਵਾਰਿਸ ਦੀ ਕੋਈ ਇਬਾਦਤ ਜਾਂ ਸਿਆਲਾਂ ਦੀ ਕੋਈ ਹੀਰ ਜਿਹੇ, ਇਹ ਸੁਪਨੇ ਇਹਨਾਂ ਖਾਹਿਸ਼ਾਂ ਨੂੰ ਐਵੇਂ ਨਾ ਕੋਈ ਠੱਗ ਜਾਵੇ, ਬਸ ਰੱਖਿਆ ਇਹੀ ਖਿਆਲ ਬਾਪੂ ਤੇਰੀ ਪੱਗ ਨੂੰ ਦਾਗ ਨਾ ਲੱਗ ਜਾਵੇ, ਅੱਲੜ ਉਮਰਾਂ ਤੇ ਬਚਪਨ ਨੂੰ ਤੇਰੀ ਦੇਹਲੀ ਹੇਠਾਂ ਦੱਬ ਦਿੱਤਾ, ਅੱਲੜ ਉਮਰਾਂ ਤੇ ਬਚਪਨ ਨੂੰ ਤੇਰੀ ਦੇਹਲੀ ਹੇਠਾਂ ਦੱਬ ਦਿੱਤਾ, ਜਦੋਂ ਜ਼ਿੰਦਗੀ ਦੇ ਬਾਕੀ ਪੈਂਡੇ ਲਈ ਕੋਈ ਹਮ ਸਫ਼ਰ ਤੂੰ ਲੱਭ ਦਿੱਤਾ, ਜਿਹਨੂੰ ਆਪਣਾ ਸਮਝੀ ਬੈਠੀ ਸੀ ਉਸ ਘਰ ਨੂੰ ਹੁਣ ਮੈਂ ਖੋਣਾ ਹੈ, ਜ਼ਿੰਦਗੀ ਦੀ ਸਰਦਲ ਉੱਤੇ ਸ਼ਗਨਾਂ ਦਾ ਤੇਲ ਮੈਂ ਚੋਣਾ ਹੈ, ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ, ਉਹ ਕਿਹੜਾ ਮੋਤੀ ਬਾਕੀ ਹੈ ਜੋ ਜ਼ਿੰਦਗੀ ਵਿੱਚ ਪਰੋਣਾ ਹੈ। ਸੋ ਲਓ ਜੀ, ਇਹ ਵੀ ਜ਼ਿੰਦਗੀ ਲੰਘ ਗਈ, ਹੈ ਨਾ, ਹੁਣ ਅਗਲੀ ਜ਼ਿੰਦਗੀ। ਅੱਲੜ ਉਮਰ ਨਿਆਣੀ ਵੀ ਫਿਰ ਖੰਭ ਲਾ ਕੇ ਕਿਤੇ ਉੱਡਦੀ ਗਈ, ਗ੍ਰਸਥੀ ਦੀ ਭਰੀ ਕਿਆਰੀ ਉਹਦੇ ਨਾਲ ਮੈਂ ਰਲ ਕੇ ਗੁੱਟਦੀ ਗਈ, ਤੀਲਾ ਤੀਲਾ ਤਿਨਕਾ ਤਿਨਕਾ ਕਰ ਇੱਕ ਆਲਣਾ ਪਾ ਲਿਆ, ਜਿਵੇਂ ਗਾ ਲਏ ਸੀ ਗੀਤ ਬਾਕੀ ਉੱਥੇ ਇਹ ਨਗਮਾ ਵੀ ਗਾ ਲਿਆ, ਕੁਝ ਨੋਕ ਝੋਕ ਕੁਝ ਚੋਲ ਮੋਲ, ਕੁਝ ਨੋਕ ਝੋਕ ਕੁਝ ਚੋਲ ਮੋਲ, ਕੁਝ ਪਿਆਰ ਤੇ ਕੁਝ ਤਕਰਾਰਾਂ ਵੀ, ਕਦੇ ਜਿੱਤ ਕੇ ਵੀ ਕਦੇ ਹਾਰ ਕੇ ਵੀ ਮੈਂ ਜਿੱਤ ਜਾਵਾਂ, ਤੇ ਕਦੇ ਜਿੱਤ ਕੇ ਵੀ ਸਭ ਹਾਰਾਂ ਵੀ, ਚੂੜਾ ਮਹਿੰਦੀ ਹਾਰ ਸ਼ਿੰਗਾਰ ਇਹ ਸਭ ਨੂੰ ਵੀ ਮੈਂ ਮਾਣ ਲਿਆ, ਹੁੰਦੀ ਕੀ ਮਾਂ ਦੀ ਮਮਤਾ ਬਣ ਮਾਂ ਇਹ ਵੀ ਮੈਂ ਜਾਣ ਲਿਆ, ਰੱਬ ਦੇ ਨੂਰ ਜਹੀ ਇੱਕ ਧੀ ਤੇ ਅਰਸ਼ਾਂ ਵਰਗਾ ਪੁੱਤ ਆਇਆ, ਮੇਰੀ ਝੋਲੀ ਵਿੱਚ ਉਸ ਦਾਤੇ ਨੇ ਮੰਗਣ ਤੋਂ ਵੀ ਕੁਝ ਵੱਧ ਪਾਇਆ, ਕਿਹੜਾ ਦਾਗ ਹੈ ਚਾਹਤ ਦਾ ਜਿਹਨੂੰ ਸੋਚ ਰਹੀ ਆ ਧੋਣਾ ਹੈ, ਸਾਰਾ ਕੁਝ ਹੰਢਾ ਬੈਠੀ ਫਿਰ ਕਿਸ ਗੱਲ ਦਾ ਰੋਣਾ ਹੈ, ਉਹ ਕਿਹੜਾ ਮੋਤੀ ਬਾਕੀ ਹੈ ਜਿਹਨੂੰ ਜ਼ਿੰਦਗੀ ਵਿੱਚ ਪਰੋਣਾ ਹੈ, ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ। ਸੋ ਹੁਣ ਜੋ ਲੱਗਦਾ ਹੈ, ਬਸ ਤਨ ਦੀ ਧਰਤੀ ਉੱਤੇ ਮੈਂ ਖਾਹਿਸ਼ਾਂ ਦੇ ਬੀਹੀ ਲਾਉਂਦੀ ਰਹੀ, ਬਸ ਤਨ ਦੀ ਧਰਤੀ ਉੱਤੇ ਮੈਂ ਖਾਹਿਸ਼ਾਂ ਦੇ ਬੀਹੀ ਲਾਉਂਦੀ ਰਹੀ, ਦੁਨੀਆਂ ਜਿਸ ਤੇ ਵਾਹ ਵਾਹ ਕਰਦੀ ਉਹੀਓ ਗੀਤ ਮੈਂ ਗਾਉਂਦੀ ਰਹੀ, ਦੀਵੇ ਬੱਤੀਆਂ ਲੱਖ ਰੋਸ਼ਨੀਆਂ ਕਰ ਘਰ ਆਪਣੇ ਨੂੰ ਭਰਦੀ ਰਹੀ, ਅੰਦਰ ਵਸਦੇ ਹਨੇਰੇ ਨੂੰ ਬਸ ਵੇਖਣ ਤੋਂ ਹੀ ਡਰਦੀ ਰਹੀ, ਬਿਨ ਮੰਗੇ ਮਿਲਿਆ ਬਹੁਤ ਕੁਝ ਅੱਜ ਮੰਗਣ ਨੂੰ ਜੀ ਕਰਦਾ ਹੈ, ਬਿਨ ਮੰਗੇ ਮਿਲਿਆ ਬਹੁਤ ਕੁਝ ਅੱਜ ਮੰਗਣ ਨੂੰ ਜੀ ਕਰਦਾ ਹੈ, ਤੇਰੇ ਰੰਗ ਵਿੱਚ ਐ ਮੇਰੇ ਮੌਲਾ ਹੁਣ ਰੰਗਣ ਨੂੰ ਜੀ ਕਰਦਾ ਹੈ। ਤੇਰੇ ਨੂਰ ਦੀ ਪੈਂਦੀ ਭੂਰ ਹੋਵੇ ਉਸ ਬਾਰਿਸ਼ ਦੇ ਵਿੱਚ ਭਿੱਜ ਜਾਵਾਂ, ਜਿਸ ਗਲੀ ਚ ਪੈਂਦਾ ਦਰ ਤੇਰਾ ਉੱਥੇ ਆਉਣਾ ਜਾਣਾ ਗਿੱਜ ਜਾਵਾਂ। ਇਸ ਮਿੱਟੀ ਵਿੱਚ ਜੋ ਜਿੰਦ ਬੈਠੀ ਉਸ ਜਿੰਦ ਨੂੰ ਰਤਾ ਸਵਾਰ ਲਵਾਂ, ਕੁਝ ਅਕਲ ਬਖਸ਼ ਮੇਰੇ ਸਾਈ ਮੈਂ ਆਪਣੀ ਨੂੰ ਮਾਰ ਲਵਾਂ। ਜਿਸ ਤੇ ਅਕਲਾਂ ਦਾ ਬੂਰ ਪਵੇ ਕੋਈ ਐਸਾ ਬੂਟਾ ਲਾਉਣਾ ਹੈ, ਜਿਸ ਤੇ ਅਕਲਾਂ ਦਾ ਬੂਰ ਪਵੇ ਕੋਈ ਐਸਾ ਬੂਟਾ ਲਾਉਣਾ ਹੈ, ਉਹ ਕਿਹੜਾ ਮੋਤੀ ਬਾਕੀ ਹੈ ਜਿਹਨੂੰ ਜ਼ਿੰਦਗੀ ਵਿੱਚ ਪਰੋਣਾ ਹੈ, ਕਿਉਂ ਲੱਗੇ ਕੁਝ ਅਧੂਰਾ ਜਿਹਾ, ਮੈਂ ਕਿਵੇਂ ਮੁਕੰਮਲ ਹੋਣਾ ਹੈ। ਸੋ ਇਹ ਜੀ ਪਿਛਲੇ ਦਿਨੀ ਕੁਝ ਖਿਆਲ ਜੋ ਦਿਮਾਗ ਦੇ ਵਿੱਚ ਜਦੋ ਜਹਿਦ ਚੱਲਦੀ ਰਹਿੰਦੀ ਹੈ, ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਹਨਾਂ ਨੂੰ ਕਿਤੇ ਲਿਖ ਲਵਾਂ, ਪਰ ਲਿਖਦੀ ਮੈਂ ਇੱਦਾਂ ਹੀ ਹੁੰਦੀ ਹਾਂ, ਬਸ ਕਿਸੇ ਪੇਪਰ ਤੇ ਉਤਾਰ ਲਿਆ, ਕਿਸੇ ਕਾਗਜ਼ ਤੇ ਲਿਖ ਲਿਆ, ਫਿਰ ਕਈ ਚੀਜ਼ਾਂ ਤਾਂ ਮੈਨੂੰ ਬਹੁਤ ਦੇਰ ਬਾਅਦ ਮਿਲਦੀਆਂ, ਤੇ ਫਿਰ ਉਸ ਵੇਲੇ ਇਹ ਪਤਾ ਲੱਗਦਾ ਰਹਿੰਦਾ ਤੁਹਾਨੂੰ ਵੀ ਹਾਂ ਅੱਜ ਤੋਂ 4 ਸਾਲ ਪਹਿਲਾਂ ਤੁਹਾਡੀ ਤੁਸੀਂ ਕਿੰਨੇ ਕੁ ਪਾਗਲ ਸੀ, ਹੈ ਨਾ, ਤੇ ਹੁਣ ਤੁਸੀਂ ਪਾਗਲਪਨ ਦੀ ਕਿਸ ਹੱਦ ਤੇ ਆ। ਸੋ ਉਹੀ ਗੱਲ ਧਨੀ ਨੇ ਪਿਛਲੀ ਵਾਰੀ ਕਹੀ ਸੀ ਭਈ ਦੀਦੀ ਥੋੜੀ ਨੀ ਤੂੰ ਜ਼ਿਆਦਾ ਹੀ ਪਾਗਲ ਆ, ਹਨਾ। ਸੋ ਮੈਨੂੰ ਲੱਗਦਾ ਹੁੰਦਾ ਥੋੜੇ ਬਹੁਤੇ ਪਾਗਲ ਅਸੀਂ ਸਾਰੇ ਹੀ ਹੁੰਦੇ ਹਾਂ, ਹੋਣਾ ਵੀ ਚਾਹੀਦਾ ਹੈ। ਬਹੁਤ ਜ਼ਿਆਦਾ ਅਕਲਮੰਦੀ ਵੀ ਜਿਹੜੀ ਮੈਨੂੰ ਲੱਗਦਾ ਭਈ ਜ਼ਰੂਰੀ ਨਹੀਂ ਹੁੰਦੀ, ਕਦੀ ਕਦੀ ਕਮਲੀਆਂ ਗੱਲਾਂ ਵੀ ਮਾਰਨੀਆਂ ਚਾਹੀਦੀਆਂ, ਕਦੀ ਕਦੀ ਵਿਹਲੀਆਂ ਗੱਲਾਂ ਵੀ ਮਾਰਨੀਆਂ ਚਾਹੀਦੀਆਂ, ਕਦੀ ਕਦੀ ਇਹ ਸੋਚੇ ਬਿਨਾ ਪਾ ਲੈਣਾ ਚਾਹੀਦਾ ਭਈ ਕੋਈ ਦੇਖੂਗਾ ਤੇ ਕੀ ਲੱਗੂਗਾ। ਕਈ ਵਾਰੀ ਹੁੰਦਾ ਅਸੀਂ ਬਹੁਤ ਦੇਰ ਤੋਂ ਸੋਚਦੇ ਹੁੰਦੇ ਹਾਂ ਆਹ ਪਾਈਏ ਆਹ ਪਾਈਏ, ਪਰ ਇਹ ਲੱਗਦਾ ਹੁੰਦਾ ਭਈ ਕੋਈ ਕੀ ਸੋਚੂਗਾ, ਹਨਾ, ਨਹੀਂ ਪਾ ਲੈਣਾ ਚਾਹੀਦਾ। ਕਦੀ ਕਦੀ ਇਹ ਲੱਗਦਾ ਜੇ ਮੈਂ ਇਹ ਬੋਲੂਗਾ, ਮੈਂ ਇਹ ਕਹੂੰਗਾ, ਮੈਂ ਇਹ ਦੱਸੂਗਾ ਤੇ ਕੋਈ ਕੀ ਸੋਚੂਗਾ। ਇਟਸ ਓਕੇ, ਹਮੇਸ਼ਾ ਦੂਸਰਿਆਂ ਲਈ ਨਹੀਂ, ਅਸੀਂ ਆਪਣੀ ਜ਼ਿੰਦਗੀ ਦਾ ਮੈਨੂੰ ਲੱਗਦਾ ਭਈ ਘੱਟੋ ਘੱਟ 99% ਹਿੱਸਾ ਦੂਸਰਿਆਂ ਦੇ ਲਈ ਜੀ ਜਾਂਦੇ ਹਾਂ, ਹਨਾ। ਇਹਨੂੰ ਥੋੜਾ ਜਿਹਾ ਵਧਾਈਏ, ਥੋੜਾ ਜਿਹਾ ਤਾਂ ਘੱਟੋ ਘੱਟ 10-20% ਜ਼ਿੰਦਗੀ ਦਾ ਹਿੱਸਾ ਤੇ ਅਸੀਂ ਆਪਣੇ ਲਈ ਜੀ ਸਕਦੇ ਹਾਂ ਨਾ, ਸਾਨੂੰ ਕੀ ਚੰਗਾ ਲੱਗਦਾ ਉਹ ਪਾ ਸਕਦੇ ਹਾਂ, ਸਾਨੂੰ ਕੀ ਚੰਗਾ ਲੱਗਦਾ ਅਸੀਂ ਬੋਲ ਸਕਦੇ ਹਾਂ। ਕਈ ਵਾਰੀ ਗਾਉਣ ਨੂੰ ਬੜਾ ਜੀ ਕਰਦਾ ਹੁੰਦਾ, ਪਰ ਮੈਂ ਕਈ ਜਣਿਆਂ ਨੂੰ ਸੁਣਿਆ ਵੀ ਹਾਏ ਤੁਸੀਂ ਸੋਹਣਾ ਗਾਉਂਦੇ, ਸਾਡਾ ਵੀ ਗਾਉਣ ਨੂੰ ਜੀ ਕਰਦਾ, ਤੇ ਮੈਂ ਕਹਿੰਦੀ ਹੁਣ ਨਹੀਂ ਗਾਇਆ ਕਰੋ, ਗਾਉਣ ਨੂੰ ਕੀ ਆ, ਗਾਇਆ ਕਰੋ, ਕਿਉਂ ਨਹੀਂ ਗਾ ਸਕਦੇ, ਹੈ ਨਾ। ਪਰਮਾਤਮਾ ਨੇ ਆਵਾਜ਼ ਤਾਂ ਦਿੱਤੀ ਹੈ ਨਾ, ਜੇ ਸੁਰ ਨਹੀਂ ਬਖਸ਼ੇ ਤਾਂ ਇਟਸ ਓਕੇ, ਆਵਾਜ਼ ਹੈਗੀ ਆ ਤੇ ਤੁਸੀਂ ਗਾ ਸਕਦੇ ਆ। ਸੋ ਜ਼ਿੰਦਗੀ ਨੂੰ ਸਵਾਰੀਏ, ਜ਼ਿੰਦਗੀ ਨੂੰ ਆਪਣੇ ਲਈ ਜਿਉਣਾ ਸ਼ੁਰੂ ਕਰੀਏ, ਔਰ ਮੁਕੰਮਲ ਅਸੀਂ ਕਿੱਦਾਂ ਹੋਣਾ ਆ ਇਹ ਜ਼ਰੂਰ ਸੋਚਣਾ ਸ਼ੁਰੂ ਕਰੀਏ, ਕਿਉਂਕਿ ਮੰਨੋ ਨਾ ਮੰਨੋ ਅਸੀਂ ਸਾਰੇ ਕਿਤੇ ਨਾ ਕਿਤੇ ਮੁਕੰਮਲ ਨਹੀਂ ਹੈਗੇ, ਕਿਤੇ ਨਾ ਕਿਤੇ ਅਧੂਰੇ ਜਿਹੇ ਤੁਰੇ ਫਿਰਦੇ ਹਾਂ। ਸੋ ਮੋਤੀ ਲੱਭੀਏ ਜ਼ਿੰਦਗੀ ਦੇ ਜਿਨ੍ਹਾਂ ਨਾਲ ਮੁਕੰਮਲ ਹੋਣਾ ਆ, ਉਹ ਸਾਡੀ ਆਪਣੀ ਆਪਣੀ ਜਰਨੀ ਹੈ ਇਸ ਦੁਨੀਆਂ ਤੇ, ਸਾਡੀ ਸਭ ਦੀ ਆਪਣੀ ਆਪਣੀ ਸੋਚ ਹੈ, ਉਸ ਜਰਨੀ ਦੇ ਅਕੋਰਡਿੰਗ, ਉਸ ਸੋਚ ਦੇ ਅਕੋਰਡਿੰਗ ਆਓ, ਰਲ ਕੇ ਉਹ ਮੋਤੀ ਲੱਭੀਏ ਤੇ ਆਪਣੀ ਜ਼ਿੰਦਗੀ ਨੂੰ ਸਵਾਰੀਏ। ਸੋ ਲਓ ਜੀ ਧਨੀ ਨੇ ਦਾਤ ਦਿੱਤੀ, ਕਹਿੰਦਾ ਬਹੁਤ ਵਧੀਆ, ਜ਼ਰਾ ਨਵਾਜ਼ਦੀ ਹੈ ਜੀ ਤੁਹਾਡੀ, ਥੈਂਕ ਯੂ ਬਹੁਤ ਬਹੁਤ। ਸੋ ਪ੍ਰੋਗਰਾਮ ਦੇ ਵਿੱਚ ਹੁਣ ਡਾਕਟਰ ਸਮੀਤ ਨੂੰ ਵੀ ਲੈ ਕੇ ਆਉਂਦੇ, ਮੈਨੂੰ ਲੱਗਦਾ ਭਈ ਵਿਹਲੀਆਂ ਗੱਲਾਂ ਤੇ ਕਮਲੀਆਂ ਗੱਲਾਂ ਅੱਜ ਮੈਂ ਜ਼ਿਆਦਾ ਹੀ ਕਰ ਲਈਆਂ ਕੁਛ, ਹੁਣ ਥੋੜੀਆਂ ਕੰਮ ਦੀਆਂ ਗੱਲਾਂ ਵੀ ਕਰ ਲਈਏ, ਹੈ ਨਾ, ਨਹੀਂ ਤੇ ਤੁਸੀਂ ਕਹਿਣਾ ਲੈ 2 ਘੰਟੇ ਆਈ ਬੋਲ ਕੇ ਚਲੀ ਗਈ, ਕੰਮ ਦੀ ਗੱਲ ਇਹਨੇ ਕੋਈ ਕੀਤੀ ਨਹੀਂ, ਹੈ ਨਾ। ਸੋ ਲਓ ਜੀ ਹੁਣ ਬੁੱਧਵਾਰ ਦਾ ਪ੍ਰੋਗਰਾਮ ਜਿੱਥੇ ਯਾਦਾਂ ਦਾ ਹੁੰਦਾ ਸੀ ਨਾ, ਉੱਥੇ ਹੁਣ ਮੈਂ ਇਹਦਾ ਨਾਂ ਵਿਹਲੀਆਂ ਗੱਲਾਂ ਹੀ ਰੱਖ ਦੇਣਾ। ਸੋ ਚਲੋ ਜੀ, ਥੋੜੀ ਜਿਹੀ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਬਿਲਕੁਲ, ਹੈ ਨਾ। ਔਰ ਕਦੀ ਕਦੀ ਨਹੀਂ, ਅਸੀਂ ਜ਼ਿਆਦਾ ਹਮੇਸ਼ਾ ਇਹ ਕਰ ਲੈਂਦੇ ਵੀ ਖਾਈਦਾ, ਅਸੀਂ ਆਪਣੇ ਮਨ ਦਾ ਹੀ ਹੁੰਦਾ ਵੀ ਹਾਂ ਕੋਈ ਗੱਲ ਨਹੀਂ ਆ ਵੀ ਆਉਣ ਦੋ ਆ ਵੀ ਆਉਣ ਦੋ, ਪਰ ਕਦੀ ਕਦੀ ਚੰਗੀ ਚੀਜ਼ ਵੀ ਖਾ ਲੈਣੀ ਚਾਹੀਦੀ ਹੈ, ਜਿੱਥੇ ਬਾਕੀਆਂ ਦੀ ਗੱਲ ਮੰਨਣੀ ਚਾਹੀਦੀ ਹੈ ਨਾ, ਉੱਥੇ ਮਨ ਵੀ ਲੈਣੀ ਚਾਹੀਦੀ ਹੈ ਹਮੇਸ਼ਾ ਆਪਣੀ ਹੀ। ਅੱਛਾ ਲਓ ਜੀ, ਧਨੀ ਕਹਿੰਦਾ ਵਾਹ ਜੀ ਵਾਹ, ਕਹਿੰਦਾ ਕੱਢੋ 100 ਰੁਪਏ, ਬਸ ਦਿਖਾ ਤਾ ਨਾ ਧਨੀ, ਤੂੰ ਨਾ ਦਾ ਹੀ ਧਨੀ ਆ ਬਸ, ਵੈਸੇ ਤਾਂ ਮੈਨੂੰ ਹੁਣ ਪਤਾ ਲੱਗ ਗਿਆ ਤੂੰ ਧਨੀ ਕਿੱਦਾਂ ਹੋਇਆ ਆ, ਏਦਾਂ ਹੀ ਦਾਤ ਦਿੰਦਾ ਰਹਿੰਦਾ ਤੇ 100-100 ਰੁਪਏ ਸਾਰਿਆਂ ਤੋਂ ਫੜਦਾ ਰਹਿੰਦਾ, ਇਹ ਧਨ ਤੂੰ ਤਾਂ ਇਕੱਠਾ ਕੀਤਾ ਆ। ਚੱਲ ਕੋਈ ਨੀ, ਜਦੋਂ ਮਿਲਿਆ ਨਾ ਤੇਰੇ ਹੱਥ ਤੇ $2 ਤਾਂ ਮੈਂ ਪੱਕਾ ਰੱਖੂਗੀ ਇਸ ਦਾਤ ਦੇ ਲਈ, 100 ਰੁਪਇਆ ਤੈਨੂੰ ਮੈਂ ਦੇ ਦੇਣਾ ਆ। ਸੋ ਸੁਣਦੇ ਆ ਇੱਕ ਗੀਤ, ਔਰ ਗੀਤ ਤੋਂ ਬਾਅਦ ਡਾਕਟਰ ਸੁਨੀਤ ਨਾਲ ਆਉਂਦੇ ਆ, ਛੋਟੀ ਜਿਹੀ ਗੱਲਬਾਤ ਕਰਾਂਗੇ ਸਿਹਤ ਦੇ ਬਾਰੇ ਜੀ।
ਧੀਰੇ ਧੀਰੇ जाना तुमसे प्यार हमें है कितना जाने जाना तुमसे मिलकर तुमको है बताना
ਲਓ ਜੀ ਆਸ਼ਕੀ ਫਿਲਮ ਦੇ ਵਿੱਚੋਂ ਗੀਤ ਸੁਣਿਆ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਨਾ ਨਦੀਮ ਸ਼ਰਫੰਦੀ ਜੋੜੀ ਬਹੁਤ ਹੀ ਪਿਆਰੇ ਪਿਆਰੇ ਗੀਤ ਇਹਨਾਂ ਨੇ ਦਿੱਤੇ ਬਾਲੀਵੁੱਡ ਨੂੰ ਸੋ ਤਨੀ ਸਾਹਿਬ ਹੁਣਾਂ ਨੇ ਮੈਸੇਜ ਕੀਤਾ ਵਾਹ ਜੀ ਵਾਹ ਹੁਣ ਮੈਂ ਕੀ ਕਵਾਂ ਬਈ ਇਹਨੇ ਹੁੰਦੇ ਨਾ ਨੇਲੇ ਤੇ ਦਿਲ ਆ ਉਹ ਸਾਹਿਬ ਆ ਹੁਣ ਸੁਣੋ ਤਨੀ ਸਾਹਿਬ ਹੁਣਾਂ ਦੀ ਸ਼ਾਇਰੀ ਤੁਹਾਡੇ ਨਾਲ ਸਾਂਝੀ ਕਰਦੀ ਆ ਕਹਿੰਦੇ ਦਿਲ ਦੀ ਜੇਬ ਜਨਾਬਾਂ ਨਾਲ ਤੇ ਝੋਲੀ ਭਰੀ ਹੈ ਯਾਦਾਂ ਨਾਲ ਦਿਲ ਦੀ ਜੇਬ ਜਨਾਬਾਂ ਨਾਲ ਤੇ ਝੋਲੀ ਭਰੀ ਹੈ ਯਾਦਾਂ ਨਾਲ ਇੱਕ ਅੱਖ ਭਰੀ ਸ਼ਰਾਬਾਂ ਨਾਲ ਤੇ ਦੂਜੀ ਅੱਖ ਮੈਂ ਖਾਬਾਂ ਨਾਲ ਬੈਠਕ ਦੀ ਸੈਲਫ ਕਿਤਾਬਾਂ ਨਾਲ ਤੇ ਸ਼ੋਕੇਸ ਭਰਿਆ ਤਾਜਾਂ ਨਾਲ ਵਾਹ ਜੀ ਵਾਹ ਮਹਿਕੇ ਵਿੜਾ ਗੁਲਾਬਾਂ ਨਾਲ ਤੇ ਕਮਰਾ ਭਰਿਆ ਸਾਜਾਂ ਨਾਲ ਵਾਹ 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 ਸੱਚੀ ਬਹੁਤ ਵਧੀਆ ਇਹ ਹੁਣ ਮੈਂ ਪੈਸੇ ਲੈ ਕੇ ਵਾਲੀ ਤਾਰੀਫ ਨਹੀਂ ਹੈਗੀ ਜਿਹੜੀ ਮੈਂ ਆਪਣੀ ਕਰਵਾਈ ਸੀਗੀ ਤੁਹਾਡੇ ਤੋਂ ਪਰ ਇਹ ਸੱਚੀ ਕਾਬਲੇ ਤਾਰੀਫ ਆ ਬਹੁਤ ਵਧੀਆ ਸ਼ਾਇਰ ਹੋ ਗਿਆ ਤਾਰੀਫ ਤੁਹਾਡਾ ਹੈ ਨਾ ਤੇ ਉਸ ਤੋਂ ਬਾਅਦ ਸਾਡੇ ਨਾਲ ਵੀਰਪਾਲ ਕੌਰ ਹੁਣਾਂ ਨੇ ਸਾਂਝ ਪਾਈ ਹੈ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ ਐਂਡ ਆਲ ਹਰਮਨ ਪਰਿਵਾਰ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਵੀਰਪਾਲ ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਸੁਖਪ੍ਰੀਤ ਆਪਣੇ ਮਾਤਾ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜ਼ਰੂਰ ਜੀ ਜ਼ਰੂਰ ਸਤਿ ਸ਼੍ਰੀ ਅਕਾਲ ਬੁਲਾਉਂਗੀ ਤੁਹਾਡੀ ਮੈਂ ਤੇ ਜਗਤਾਰ ਭਾਜੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਅੱਜ ਯੁੱਗ ਬਦਲ ਗਿਆ ਸਾਡੇ ਪਿੰਡ ਸਾਡੀ ਧਰਮਸ਼ਾਲਾ ਵਿੱਚ ਇੱਕ ਸਾਂਝਾ ਅਖੰਡ ਪਾਠ ਰੱਖਿਆ ਜਾਂਦਾ ਸੀ ਸਾਡੇ ਹਮ ਉਮਰ ਮੁੰਡਿਆਂ ਕੁੜੀਆਂ ਲਈ ਇੱਕ ਵਧੀਆ ਮੌਕਾ ਹੁੰਦਾ ਸੀ ਰਲ ਮਿਲ ਕੇ ਕੰਮ ਕਰਨ ਦਾ ਉਸ ਵੇਲੇ ਸਾਡੇ ਲਈ ਬਹੁਤ ਵੱਡਾ ਮੇਲਾ ਲੱਗਦਾ ਸੀ ਜਿਸ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਸਨ ਇਹੋ ਜਿਹੇ ਸਮਾਗਮ ਇੱਕ ਜਾਣ ਪਛਾਣ ਦਾ ਜ਼ਰੀਆ ਹੁੰਦੇ ਸਨ ਹੌਲੀ ਹੌਲੀ ਇਹ ਵਰਤਾਰਾ ਖਤਮ ਹੋ ਗਿਆ ਅੱਜ ਦੇ ਬੱਚਿਆਂ ਬਾਰੇ ਪੁੱਛਣਾ ਪੈਂਦਾ ਹੈ ਕਿ ਇਹਦਾ ਇਹ ਕਿਹਦਾ ਕੀ ਲੱਗਦਾ ਹੈ ਇੱਕ ਸਵਾਲ ਬਣ ਗਿਆ ਹੈ ਬਿਲਕੁਲ ਭਾਜੀ ਤੁਸੀਂ ਸਹੀ ਕਿਹਾ ਇਹ ਗੱਲ ਬਿਲਕੁਲ ਹੋ ਗਈ ਅੱਗੇ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਵੀ ਕਿਹਦਾ ਜਵਾਕ ਕਿਹਦਾ ਤੇ ਕੌਣ ਕਿਹਦਾ ਹਨਾ ਕਿਉਂਕਿ ਉਸੇ ਪਿੰਡ ਦੇ ਵਿੱਚ ਪੀੜੀਆਂ ਦਰ ਪੀੜੀਆਂ ਉੱਥੇ ਹੀ ਸਾਰੇ ਜੰਮੇ ਪਲੇ ਹੁੰਦੇ ਸੀਗੇ ਸਾਰਿਆਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਸੀ ਹੌਲੀ ਹੌਲੀ ਸ਼ਹਿਰੀਕਰਨ ਹੋਇਆ ਪਿੰਡਾਂ ਤੋਂ ਲੋਕ ਸ਼ਹਿਰਾਂ ਦੇ ਵਿੱਚ ਆ ਗਏ ਪਰ ਫਿਰ ਵੀ ਚਲੋ ਸ਼ਹਿਰ ਤੋਂ ਪਿੰਡ ਗੇੜਾ ਵੇੜਾ ਵੱਜਦਾ ਰਹਿੰਦਾ ਹੁੰਦਾ ਸੀਗਾ ਤੇ ਏਦਾਂ ਹੁੰਦਾ ਸੀ ਵੀ ਭਾਈ ਆ ਚਾਰ ਪੰਜ ਪਰਿਵਾਰ ਜਿਹੜੇ ਸ਼ਹਿਰ ਰਹਿੰਦੇ ਆ ਪਰ ਆ ਜਾਂਦੇ ਹੁੰਦੇ ਸੀ ਪਰ ਹੁਣ ਤਾਂ ਸਮਾਂ ਹੀ ਬਦਲ ਗਿਆ ਹੈ ਨਾ ਹੁਣ ਤਾਂ ਅਸੀਂ ਆਪਣੇ ਆਪਣੇ ਘਰ ਪਰਿਵਾਰ ਸਾਰਾ ਕੁਛ ਛੱਡ ਕੇ ਕਿੱਡੀ ਦੂਰ ਦੂਰ ਆ ਗਏ ਹਾਂ ਤੇ ਜਾ ਕੇ ਜਦੋਂ ਬੱਚਿਆਂ ਨੂੰ ਦੱਸਣਾ ਵੀ ਹੁੰਦਾ ਨਾ ਤੇ ਔਖਾ ਲੱਗਦਾ ਬੱਚੇ ਵੀ ਰਿਲੇਟ ਨਹੀਂ ਕਰ ਪਾਉਂਦੇ ਪਈ ਕੀ ਗੱਲਾਂ ਕਰਦੇ ਪਏ ਆ ਪਰ ਦੱਸਦੇ ਰਹੀਏ ਫਿਰ ਵੀ ਹੈ ਨਾ ਤੇ ਇਹਨਾਂ ਨੇ ਲਿਖਿਆ ਲੈ ਕੁੜੀਏ ਤੂੰ ਛੁਪੀ ਰੁਸਤਮ ਨਿਕਲੀ ਅੱਜ ਪਤਾ ਲੱਗਿਆ ਤੁਸੀਂ ਸ਼ਾਇਰ ਵੀ ਹੋ ਨਾ ਭਾਜੀ ਸ਼ਾਇਰ ਕਿੱਥੇ ਐਵੀਂ ਥੋੜੀ ਬਹੁਤੀ ਤੁਕਬੰਦੀ ਕਰ ਲੈਣੀ ਆ ਇੰਨੀ ਕੁ ਪਰਮਾਤਮਾ ਨੇ ਮਿਹਰ ਕੀਤੀ ਆ ਕਿ ਆਪਣੇ ਜਜ਼ਬਾਤਾਂ ਨੂੰ ਬਸ ਥੋੜਾ ਜਿਹਾ ਬਿਆਨ ਕਰ ਲੈਣੀ ਆ ਇਹਨਾਂ ਦੇ ਰਾਹੀਂ ਹੋਰ ਕੋਈ ਏਡੀ ਵੱਡੀ ਸ਼ਾਇਰ ਨਹੀਂ ਮੈਂ ਤੇ ਇਹਨਾਂ ਨੇ ਲਿਖਿਆ ਜੇ ਹੋ ਸਕੇ ਤਾਂ ਬਲਧੀਰ ਮਾਹਲੇ ਦਾ ਗਾਣਾ ਲਾ ਦਿਓ ਕੁੱਕੂ ਰਾਣਾ ਰੋਂਦਾ ਹਾਂ ਬਹੁਤ ਸੋਹਣਾ ਗੀਤਾ ਭਾਜੀ ਪਰ ਮੈਨੂੰ ਲੱਗਦਾ ਇਹ ਅਸੀਂ ਅਗਲੀ ਵਾਰੀ ਲਗਾਵਾਂਗੇ ਅਗਲੀਆਂ ਲਹਿਰਾਂ ਦੇ ਵਿੱਚ ਜਦੋਂ ਅਸੀਂ ਯਾਦਾਂ ਦੇ ਨਾਲ ਜੁੜੇ ਹੋਵਾਂਗੇ ਤੇ ਹਾਂਜੀ ਹਾਂ ਚਲੋ ਸਰਬਜੀਤ ਭਾਜੀ ਜੇ ਅੱਜ ਗਾਣਾ ਮਿਲਦਾ ਹੋਇਆ ਤੇ ਅੱਜ ਵੀ ਜ਼ਰੂਰ ਲਗਾ ਦਿਓ ਇਹ ਪਰ ਜ਼ਰੂਰ ਅਸੀਂ ਫੇਰ ਵੀ ਕਿਤੇ ਸੁਣਾਂਗੇ ਬਹੁਤ ਪਿਆਰਾ ਗਾਣਾ ਤੁਸੀਂ ਬਹੁਤ ਕੁਝ ਯਾਦ ਕਰਵਾਤਾ ਸੋ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਹੋ ਗਿਆ ਜੀ ਡਾਕਟਰ ਸੁਮੀਤ ਹੁਣਾਂ ਨਾਲ ਗੱਲਬਾਤ ਕਰਨੀ ਹੈ ਅਸੀਂ ਸ਼ੋਰਟ ਜਿਹੀ ਫਰੂਟਸ ਦੇ ਬਾਰੇ ਦੇ ਵਿੱਚ ਜਿਹੜੀ ਫਰੂਟ ਡਾਇਟ ਹੈ ਉਹਦੇ ਬਾਰੇ ਚ ਗੱਲਬਾਤ ਕਰਦੇ ਹਾਂ ਸੋ ਡਾਕਟਰ ਸੁਮੀਤ ਸਾਡੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਡਾਕਟਰ ਸੁਮੀਤ ਸਵਾਗਤ ਬਹੁਤ ਬਹੁਤ ਲਹਿਰਾਂ ਵਿੱਚ
ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਾਰਿਆਂ ਨੂੰ ਹਰਮਨ ਰੇਡੀਓ ਟੀਮ ਨੂੰ ਔਰ ਸਾਰੇ ਸ਼੍ਰੋਤਿਆਂ ਨੂੰ
ਜੀ ਸੋ ਤੁਹਾਡਾ ਸ਼ੁਕਰੀਆ ਜੀ ਤੁਸੀਂ ਸਮੇਂ ਸਮੇਂ ਤੇ ਹਾਜ਼ਰੀ ਲਵਾਉਂਦੇ ਰਹਿੰਦੇ ਹੋ ਤੇ ਸਾਨੂੰ ਸਿਹਤ ਸੰਬੰਧੀ ਅਲਰਟ ਕਰਦੇ ਰਹਿੰਦੇ ਹੋ ਹੈਨਾ ਉਹ ਬਹੁਤ ਜ਼ਰੂਰੀ ਹੁੰਦਾ ਸੋ ਅੱਜ ਦੀ ਗੱਲਬਾਤ ਅਸੀਂ ਕਰਦੇ ਹਾਂ ਫਰੂਟਸ ਤੇ ਫਲਾਂ ਤੇ ਸੋ ਫਲਾਂ ਦੇ ਬਾਰੇ ਗੱਲ ਕਰੀਏ ਤੇ ਕਈ ਅੱਜ ਕੱਲ ਜੋ ਸੁਣਦੇ ਆ ਪਹਿਲਾਂ ਤਾਂ ਬਿਨਾਂ ਸੋਚੇ ਸਮਝੇ ਕੁਛ ਵੀ ਖਾ ਲਈਦਾ ਹੁੰਦਾ ਸੀ ਪਰ ਹੁਣ ਅਵੇਅਰਨੈਸ ਜਿੱਦਾਂ ਜਿੱਦਾਂ ਆਉਂਦੀ ਆ ਤੇ ਇਹ ਹੋ ਗਿਆ ਭਈ ਜੇ ਸ਼ੂਗਰ ਦਾ ਮਰੀਜ਼ ਆ ਤੇ ਉਹਨੇ ਆਹਾ ਫਰੂਟ ਨਹੀਂ ਖਾਣੇ ਜੇ ਕਿਸੇ ਨੂੰ ਕੋਈ ਹੋਰ ਬਿਮਾਰੀ ਆ ਤੇ ਜੇ ਕਿਸੇ ਨੂੰ ਯੂਟਰਿਕ ਜੇ ਕਿਸੇ ਨੂੰ ਹੈਨਾ ਕੋਈ ਹੋਰ ਬਿਮਾਰੀ ਆ ਤੇ ਆਹਾ ਉਹਦੇ ਵਿੱਚ ਜਿਹੜੇ ਫਲ ਆ ਉਹ ਨਹੀਂ ਖਾਣੇ ਚਾਹੀਦੇ ਸੋ ਫਲਾਂ ਬਾਰੇ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਤੁਸੀਂ ਫਲਾਂ ਦੀ ਡਾਇਟ ਦੀ ਜਿਹੜੀ ਆ ਉਹਦੀ ਥਰੋਲੀ ਗੱਲ ਸਾਡੇ ਨਾਲ ਕਰੋ ਭਈ ਕਿੱਦਾਂ ਖਾਣੇ ਚਾਹੀਦੇ ਆ ਕਿੰਨੇ ਖਾਣੇ ਚਾਹੀਦੇ ਆ ਕਿਹੜਾ ਫਲ ਨਹੀਂ ਖਾਣਾ ਚਾਹੀਦਾ ਜੇ ਤੁਹਾਨੂੰ ਕੋਈ ਪਾਰਟੀਕੂਲਰ ਬਿਮਾਰੀ ਹੈ ਤਾਂ
ਜੀ ਬਹੁਤ ਇੰਪੋਰਟੈਂਟ ਟੌਪਿਕ ਹੈ ਔਰ ਫਲ ਸਾਡੇ ਜੀਵਨ ਦਾ ਇੱਕ ਬੜਾ ਵੱਡਾ ਹਿੱਸਾ ਹੈਗੇ ਆ ਬਟ ਨਾਓਡੇਜ਼ ਅਸੀਂ ਆਬਜ਼ਰਵ ਕਰਦੇ ਹਾਂ ਕਿ ਫਰੂਟ ਡਾਇਟ ਜਾਂ ਫਲਾਂ ਦਾ ਸੇਵਨ ਕਈ ਵਾਰੀ ਬਹੁਤ ਘੱਟ ਜਾਂਦਾ ਸਾਡੇ ਬਿਜ਼ੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਹੀ ਨਹੀਂ ਮਿਲਦਾ ਕਿ ਅਸੀਂ ਫਰੂਟਸ ਕਦ ਖਾਈਏ ਤਾਂ ਇਹਦੇ ਬਾਰੇ ਗੱਲ ਕਰਾਂਗੇ ਔਰ ਕਿਵੇਂ ਖਾਈਏ ਔਰ ਕੀ ਨਿਯਮ ਹੋਣਾ ਚਾਹੀਦਾ ਫਰੂਟਸ ਖਾਣ ਦੇ ਲਈ ਉਹ ਮੈਂ ਸਾਰੇ ਸ਼ਰੋਤਿਆਂ ਨਾਲ ਸਾਂਝਾ ਕਰਨਾ ਚਾਹੂੰਗਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਫਰੂਟਸ ਖਾਣ ਦਾ ਇੱਕ ਸਮਾਂ ਰੱਖੋ ਰਾਦਰ ਇੱਕ ਡਾਇਟ ਰੱਖੋ ਬਕਾਇਦਾ ਕਿ ਇੱਕ ਫਰੂਟ ਬਾਊਲ ਵੱਡਾ ਸਾਰਾ ਭਰ ਕੇ ਤੁਸੀਂ ਲੰਚ ਦੇ ਵੇਲੇ ਜਾਂ ਈਵਨਿੰਗ ਸਨੈਕਸ ਦੀ ਜਗ੍ਹਾ ਤੁਸੀਂ ਸਿਰਫ ਇੱਕ ਫਰੂਟਸ ਦਾ ਬਾਊਲ ਖਾਓ ਉਹਦੇ ਵਿੱਚ ਐਪਲ ਬਨਾਨਾ ਜੋ ਵੀ ਅਵੇਲੇਬਲ ਫਰੂਟਸ ਉਸ ਸੀਜ਼ਨ ਦੇ ਫਰੂਟਸ ਹੈ ਉਹ ਹਮੇਸ਼ਾ ਖਾਓ ਗ੍ਰੇਪ ਅਨਾਰ ਹਮੇਸ਼ਾ ਮੇਰੀ ਬੇਨਤੀ ਇਹ ਹੁੰਦੀ ਹੈ ਕਿ ਸੀਜ਼ਨਲ ਫਰੂਟਸ ਨੂੰ ਤਵੱਜੋ ਦਿਓ ਅੱਜ ਕੱਲ ਸਟੋਰੇਜ ਦੇ ਕਾਰਨ ਕੋਲਡ ਸਟੋਰੇਜ ਦੇ ਕਾਰਨ ਸਾਨੂੰ ਹਰ ਤਰ੍ਹਾਂ ਦਾ ਫਰੂਟ ਹਰ ਮੌਸਮ ਦੇ ਵਿੱਚ ਲਗਭਗ ਮਿਲ ਜਾਂਦਾ ਹੈ, ਬਟ ਟਰਾਈ ਟੂ ਅਵੋਇਡ ਜਿਹੜਾ ਅਨਸੀਜ਼ਨਲ ਫਰੂਟਸ ਹੈ, ਔਰ ਸੀਜ਼ਨਲ ਫਰੂਟਸ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੋਸ਼ਿਸ਼ ਕਰੋ
ਜੀ। ਹੈਲੋ,
ਦੂਸਰੇ ਨੰਬਰ ਤੇ ਜਦੋਂ ਵੀ ਅਸੀਂ ਫਰੂਟਸ ਦੀ ਗੱਲ ਕਰਦੇ ਹਾਂ ਕਿ ਕਿਵੇਂ ਖਾਣਾ, ਤਾਂ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਖਾਣੇ ਤੋਂ ਇੱਕਦਮ ਬਾਅਦ ਕਦੇ ਵੀ ਫਰੂਟਸ ਨਾ ਖਾਓ।
ਜਿੱਦਾਂ ਕਈ ਵਾਰੀ ਅਸੀਂ ਸੈਲਡ ਕੱਟ ਲੈਂਦੇ ਹਾਂ ਤੇ ਫਰੂਟ ਵੀ ਸੈਲਡ ਦੇ ਨਾਲ ਹੀ ਕੱਟ ਲੈਂਦੇ ਹਾਂ
ਜੀ, ਉਹ ਵੀ ਦੇ ਨਾਲ ਹੀ ਖਾ ਕਵਰ ਕਰ ਦੂੰਗਾ। ਸੈਲਡ ਵਾਲਾ ਹਿੱਸਾ ਵੀ ਮੈਂ ਨਾਲ ਕਵਰ ਕਰਦਾ ਅੱਜ ਟੌਪ ਦੇ ਵਿੱਚ, ਕਿ ਜਦੋਂ ਵੀ ਅਸੀਂ ਫਰੂਟਸ ਖਾਂਦੇ ਹਾਂ ਤਾਂ ਫਰੂਟਸ ਦਾ ਜਿਹੜਾ ਡਾਈਜੈਸ਼ਨ ਦਾ ਟਾਈਮਿੰਗ ਹੁੰਦਾ ਉਹ ਸਾਡੇ ਭੋਜਨ ਨਾਲੋਂ, ਸਾਡੀ ਰੋਟੀ ਨਾਲੋਂ, ਸਬਜ਼ੀ ਨਾਲੋਂ ਘੱਟ ਹੁੰਦਾ। ਔਰ ਜੋ ਫਰੂਟਸ ਹੈ ਉਹਨਾਂ ਦੇ ਵਿੱਚ ਨੈਚੁਰਲ ਸ਼ੂਗਰ ਹੋਣ ਕਰਕੇ ਦੇ ਟੈਂਡ ਟੂ ਫਰਮੈਂਟ, ਉਹ ਫਰਮੈਂਟੇਸ਼ਨ ਹੋਣ ਲੱਗ ਜਾਂਦੀ ਹੈ ਅਗਰ ਜ਼ਿਆਦਾ ਦੇਰ ਸਾਡੇ ਭੋਜਨ ਦੇ ਨਾਲ ਮਿਕਸ ਹੋ ਕੇ ਸਾਡੇ ਪੇਟ ਦੇ ਵਿੱਚ ਪਏ ਰਹਿਣ, ਤਾਂ ਫਿਰ ਉਹ ਸਾਨੂੰ ਬਸ ਜਾਂ ਡਕਾਰ ਜਾਂ ਥੋੜੀ ਗੈਸ ਦੀ ਦਿੱਕਤ ਵੀ ਕਰ ਸਕਦਾ ਹੈ ਅਗਰ ਅਸੀਂ ਉਹਨੂੰ ਖਾਣੇ ਦੇ ਨਾਲ ਖਾਂਦੇ ਹਾਂ। ਤਾਂ ਬਿਹਤਰ ਇਹ ਰਹੇਗਾ, ਮੇਰੀ ਬੇਨਤੀ ਇਹ ਰਹੇਗੀ ਸਾਰਿਆਂ ਨੂੰ ਕਿ ਜਦੋਂ ਵੀ ਫਰੂਟਸ ਖਾਣਾ ਹੈ ਖਾਣੇ ਤੋਂ 2-3 ਘੰਟੇ ਬਾਅਦ ਖਾਓ, ਜਾਂ ਜੋ ਵੇਟ ਲੋਸ ਕਰਨ ਦੀ ਇੱਛਾ ਰੱਖਦੇ ਹਾਂ ਤਾਂ ਇੱਕ ਡਾਇਟ ਨੂੰ, ਇੱਕ ਮੀਲ ਨੂੰ ਸਿਰਫ ਫਰੂਟਸ ਦੇ ਨਾਲ ਰਿਪਲੇਸ ਕਰਨ, ਔਰ ਇੱਕ ਬਿਗ ਬਾਊਲ ਆਫ ਫਰੂਟਸ ਕੱਟ ਕੇ ਖਾਇਆ ਜਾਵੇ, ਜੋ ਵੀ ਤੁਹਾਨੂੰ ਪਸੰਦ ਆ ਔਰ ਜੋ ਵੀ ਉਸ ਸੀਜ਼ਨ ਦਾ ਬੈਸਟ ਅਵੇਲੇਬਲ ਫਰੂਟਸ ਹੈ, ਰਾਈਟ। ਉਸ ਦੇ ਨਾਲ ਕੋਈ ਵੀ ਸੈਕਿੰਡ ਨੰਬਰ ਤੇ ਆਯੁਰਵੇਦ ਮਿਲਕ ਸ਼ੇਕ ਲਾਈਕ ਬਨਾਨਾ ਸ਼ੇਕ, ਮੈਂਗੋ ਸ਼ੇਕ, ਪਪੀਤਾ ਸ਼ੇਕ, ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਹੈ। ਕਿਉਂ? ਕਿਉਂਕਿ ਫਰੂਟਸ ਦੇ ਵਿੱਚ ਇੱਕ ਖਟਾਸ, ਇੱਕ ਨੈਚੁਰਲ ਖਟਾਸ, ਖੱਟਾਪਣ, ਐਸਿਡਿਕ ਤੱਤ ਹੁੰਦਾ ਹੈ, ਜੋ ਕਿ ਚਾਹੇ ਜਿੰਨਾ ਵੀ ਮਰਜ਼ੀ ਮਿੱਠਾ ਫਰੂਟ ਹੋਵੇ ਬਟ ਫਿਰ ਵੀ ਕੋਈ ਫਰੂਟੀ ਐਸਿਡਿਕ ਉਹਦੇ ਵਿੱਚ ਤੱਤ ਹੁੰਦਾ ਹੈ। ਤਾਂ ਇਸ ਲਈ ਬੈਟਰ ਹੁੰਦਾ ਹੈ ਕਿ ਉਸਨੂੰ ਦੁੱਧ ਦੇ ਨਾਲ ਮਿਕਸ ਨਾ ਕੀਤਾ ਜਾਵੇ ਲੌਂਗ ਟਰਮ ਦੇ ਵਿੱਚ, ਤਾਂ ਅਵੋਇਡ ਕਰਨਾ ਚਾਹੀਦਾ ਹੈ। ਉਸ ਦੇ ਨਾਲ ਨਾਲ ਇਹੀ ਗੱਲ ਕਹੂੰਗਾ ਕਿ ਹਮੇਸ਼ਾ ਫਰੂਟਸ ਨੂੰ ਅਲੱਗ ਇੱਕ ਉਸਨੂੰ ਆਦਰ ਸਤਿਕਾਰ ਦੇ ਨਾਲ ਅਲੱਗ ਤਰੀਕੇ ਨਾਲ ਖਾਇਆ ਜਾਵੇ। ਅਗਰ ਭੋਜਨ ਦੇ ਨਾਲ ਫਰੂਟਸ ਖਾਵਾਂਗੇ ਤਾਂ ਉਸਦੀ ਡਾਈਜੈਸ਼ਨ ਨਾ ਭੋਜਨ ਦੀ ਅੱਛੀ ਹੋ ਸਕੇਗੀ ਨਾ ਫਰੂਟਸ ਦੀ ਅੱਛੀ ਹੋ ਸਕੇਗੀ। ਤਾਂ ਲੌਂਗ ਟਰਮ ਦੇ ਵਿੱਚ ਤੁਸੀਂ ਗੈਸ, ਇਨਡਾਈਜੈਸ਼ਨ ਔਰ ਥੋੜਾ ਬਰਬਸ ਜਾਂ ਡਕਾਰ ਦੀ ਪ੍ਰੋਬਲਮ ਦੇ ਨਾਲ ਵੀ ਤੁਹਾਨੂੰ ਫੇਸ ਹੋਣਾ ਪੈ ਸਕਦਾ
ਜੀ। ਬਿਲਕੁਲ। ਤੇ ਹੋਰ ਫਰੂਟ ਸੰਬੰਧੀ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਕਈ ਡਾਇਟਸ ਹੀ ਇਹੋ ਜਿਹੀਆਂ ਕਿ ਕਈ ਵਾਰੀ ਹੁੰਦੀਆਂ, ਮੈਂ ਫਿਰ ਵੇਟ ਲੋਸ ਦੀ ਗੱਲ ਕਰਦੀ ਹਾਂ ਕਿ ਸਿਰਫ ਫਰੂਟ ਖਾਓ, ਕੀ ਤੁਸੀਂ ਸਿਰਫ ਫਰੂਟਸ ਤੇ ਵੀ ਰਹਿ ਸਕਦੇ ਆ ਕੁਝ ਦਿਨ, ਏਦਾਂ ਕਰਨਾ ਚਾਹੀਦਾ ਜਾਂ ਨਹੀਂ
ਜੀ? ਬਹੁਤ ਅੱਛਾ ਕੁਐਸਚਨ, ਔਰ ਟਰੂਲੀ ਸਪੀਕਿੰਗ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਔਰ ਕਲਾਇੰਟਸ ਨੂੰ ਬਹੁਤ ਜ਼ਿਆਦਾ ਰੈਕਮੈਂਡ ਕਰਦੇ ਹਾਂ ਕਈ ਵਾਰੀ, ਜਿਹਨੂੰ ਅੱਜ ਕੱਲ ਡੀਟੌਕਸ ਡਾਇਟ ਪਲਾਨ ਦੇ ਰੂਪ ਦੇ ਵਿੱਚ ਵੀ ਇਹ ਕਾਫੀ ਪਾਪੂਲਰ ਹੈ। ਔਰ ਇਸ ਦੇ ਲਈ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਕੱਲੀ ਫਰੂਟਸ ਡਾਇਟ ਤੇ, ਤਾਂ 1 day, 3 day ਔਰ 5 days ਫਰੂਟਸ ਡਾਇਟ ਵੀ ਪਲਾਨ ਕਰਦੇ ਹਾਂ, ਤਾਂ ਉਸਦੇ ਵਿੱਚ ਵੀ ਵੱਖ ਵੱਖ ਤਰ੍ਹਾਂ ਦਾ ਫਰੂਟ ਵੱਖ ਵੱਖ ਸਮੇਂ ਉੱਤੇ ਡਾਇਟ ਦੇ ਤੌਰ ਤੇ ਲੈਣਾ। ਔਰ ਇਸ ਦੇ ਵਿੱਚ ਖਾਸ ਇਹ ਧਿਆਨ ਰੱਖਣ ਲਈ ਮੈਂ ਬੇਨਤੀ ਕਰੂੰਗਾ ਕਿ ਕੋਈ ਵੀ ਜਿਹੜਾ ਵਾਟਰ ਕੰਟੈਂਟ, ਹਾਈ ਵਾਟਰ ਕੰਟੈਂਟ ਵਾਲਾ ਫਰੂਟ ਹੈ, ਫੋਰ ਐਗਜ਼ਾਮਪਲ ਵਾਟਰ ਮੈਲਨ ਔਰ ਰੌਕ ਮੈਲਨ, ਜਿਹੜਾ ਸਾਡਾ ਖਰਬੂਜਾ ਔਰ ਤਰਬੂਜ, ਔਰ ਅੰਬ ਦੇ ਵਿੱਚ ਵੀ ਕਾਫੀ ਵਾਟਰ ਕੰਟੈਂਟ ਹੁੰਦਾ ਹੈ, ਔਰ ਇਹ ਸਾਰੇ ਜੋ ਹਾਈ ਵਾਟਰ ਕੰਟੈਂਟ ਵਾਲੇ ਫਰੂਟਸ ਹੈ ਇਹਨਾਂ ਨੂੰ ਸ਼ਾਮ ਤੋਂ ਬਾਅਦ, ਆਫਟਰ ਈਵਨਿੰਗ ਆਵਰਸ, ਜਦੋਂ ਸੂਰਜ ਛਿਪ ਜਾਂਦਾ ਹੈ, ਉਸ ਤੋਂ ਬਾਅਦ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ।
ਅੱਛਾ, ਠੀਕ ਹੈ।
ਇੱਕ ਜਨਰਲ ਰੂਲ ਹੈ ਕਿ ਹਾਈ ਵਾਟਰ ਕੰਟੈਂਟ ਦਿਨ ਛੁਪਣ ਤੋਂ ਬਾਅਦ ਨਾ ਲਓ, ਤਾਂ ਕਿ ਬਾਡੀ ਨੂੰ ਡਾਈਜੈਸਟ ਕਰਨ ਦੇ ਵਿੱਚ ਦਿੱਕਤ ਨਾ ਆਵੇ। ਬਾਡੀ ਨੂੰ ਅਸੀਂ ਹੈਲਪ ਕਰਨੀ ਹੈ ਤਾਂ ਕਿ ਬਾਡੀ ਅੱਛੀ ਤਰ੍ਹਾਂ ਪਚਾ ਸਕੇ ਔਰ ਸਾਨੂੰ ਅੱਛੇ ਦੇ ਨਿਊਟ੍ਰੀਸ਼ਨ, ਉਹ ਜੋ ਪੋਸ਼ਕ ਤੱਤ ਹੈ ਉਹ ਮਿਲ ਸਕਣ। ਅਗਰ ਅਸੀਂ ਈਵਨਿੰਗ ਦੇ ਦੌਰਾਨ ਹਾਈ ਵਾਟਰ ਕੰਟੈਂਟ ਵਾਲੇ ਫਰੂਟਸ ਖਾਵਾਂਗੇ ਤਾਂ ਸਾਡੀ ਡਾਈਜੈਸ਼ਨ ਨੂੰ ਇੰਪੇਅਰ ਕਰਨਗੇ, ਸਾਨੂੰ ਉਸਨੂੰ ਪਚਾਉਣ ਦੇ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ
ਜੀ। ਕਿਉਂਕਿ ਜਿੱਦਾਂ ਅਸੀਂ ਖੀਰਾ ਵਗੈਰਾ ਹੋ ਗਿਆ, ਇਹਦੇ ਚ ਵੀ ਮੈਨੂੰ ਲੱਗਦਾ ਕਾਫੀ ਪਾਣੀ ਹੁੰਦਾ ਹੈ ਨਾ, ਔਰ ਅਸੀਂ ਸਲਾਦ ਦੇ ਨਾਲ ਆਮ ਖੀਰਾ ਖਾਂਦੇ ਰਹਿੰਦੇ ਹਾਂ।
ਤੁਸੀਂ ਸਲਾਦ ਦੀ ਗੱਲ ਕੀਤੀ, ਉਸਦੇ ਲਈ ਵੀ ਮੈਂ ਦੱਸਣਾ ਚਾਹੂੰਗਾ ਕਿ ਬਿਲਕੁਲ ਸਹੀ ਕਿਹਾ ਕਿ ਖੀਰੇ ਦੇ ਵਿੱਚ ਵੀ ਕਾਫੀ ਵਾਟਰ ਕੰਟੈਂਟ ਹੁੰਦਾ ਹੈ, ਉਸਨੂੰ ਵੀ ਰਾਤ ਨੂੰ ਖਾਣਾ ਅਵੋਇਡ ਕਰਨਾ ਚਾਹੀਦਾ ਹੈ। ਐਂਡ ਸੈਕਿੰਡਲੀ, ਜੋ ਇਹਦਾ ਆਪਣੇ ਇੱਕ ਨੈਚੁਰਲੀ ਇੱਕ ਪ੍ਰੋਸੈਸ ਚੱਲਦਾ ਹੈ ਕਿ ਬੋਡੀ ਪੱਕੇ ਹੋਏ ਭੋਜਨ ਔਰ ਕੱਚੇ ਭੋਜਨ ਨੂੰ ਅਲੱਗ ਅਲੱਗ ਤਰੀਕੇ ਨਾਲ ਪਚਾਉਂਦੇ ਆ। ਫੋਰ ਐਗਜ਼ਾਮਪਲ ਸਲਾਦ ਔਰ ਫਰੂਟ ਇਹਨੂੰ ਅਸੀਂ ਪਕਾਉਂਦੇ ਨੀ, ਨੈਚੁਰਲੀ ਪੱਕੇ ਹੁੰਦੇ ਆ
ਜੀ।
ਜਦੋਂ ਕਿ ਸਾਡੇ ਭੋਜਨ ਨੂੰ ਅਸੀਂ ਪਕਾ ਕੇ ਗੈਸ ਦੇ ਉੱਤੇ ਤੜਕਾ ਲਗਾ ਕੇ ਰੋਟੀ ਨੂੰ ਪਕਾ ਕੇ ਫਿਰ ਅਸੀਂ ਖਾਂਦੇ ਹਾਂ, ਤਾਂ ਕਦੇ ਵੀ ਪੱਕੀ ਚੀਜ਼ ਔਰ ਕੱਚੀ ਚੀਜ਼ ਨੂੰ ਮਿਕਸ ਕਰਕੇ ਨੀ ਖਾਣਾ ਚਾਹੀਦਾ, ਦੈਟ ਇਜ਼ ਨੋਟ ਗੁੱਡ ਫੋਰ ਯੂਰ ਹੈਲਥ। ਤਾਂ ਸਿਰਫ ਇੱਕ ਜਨਰਲ ਰੂਲ ਅਗਰ ਆਪਾਂ ਅਪਲਾਈ ਕਰ ਲਈਏ ਤਾਂ ਅਸੀਂ ਕਾਫੀ ਜੋ ਚੀਜ਼ਾਂ ਛੋਟੀ ਛੋਟੀ ਗਲਤ ਕਰਦੇ ਹਾਂ ਉਸ ਤੋਂ ਅਸੀਂ ਬਚ ਸਕਦੇ ਹਾਂ, ਉਸਨੂੰ ਅਵੋਇਡ ਕਰ ਸਕਦੇ ਹਾਂ ਕੁਛ ਜਨਰਲ ਰੂਲਸ ਨੂੰ ਫੋਲੋ ਕਰਕੇ, ਜਿਵੇਂ ਕਿ ਕੱਚੇ ਔਰ ਪੱਕੇ ਨੂੰ ਮਿਕਸ ਕਰਕੇ ਨਾ ਖਾਓ, ਸ਼ਾਮ ਹੋਣ ਤੋਂ ਬਾਅਦ ਹਾਈ ਵਾਟਰ ਕੰਟੈਂਟ ਵਾਲੀਆਂ ਚੀਜ਼ਾਂ, ਖੀਰਾ ਹੋ ਗਿਆ, ਤਰਬੂਜ ਹੋ ਗਿਆ, ਖਰਬੂਜਾ ਹੋ ਗਿਆ, ਅੰਬ ਹੋ ਗਿਆ, ਇਹ ਨਾ ਖਾਓ। ਔਰ ਤੁਸੀਂ ਗੱਲ ਕੀਤੀ ਕੁਛ ਸਪੈਸੀਫਿਕ ਬਿਮਾਰੀ ਦੇ ਵਿੱਚ ਕੋਈ ਫਰੂਟ ਕਿਹੜਾ ਅੱਛਾ ਹੈ, ਖਾਸ ਤੌਰ ਤੇ ਡਾਇਬਟੀਜ਼ ਵਾਲੇ ਨੂੰ ਹਮੇਸ਼ਾ ਕੁਐਸਚਨ ਆਉਂਦਾ ਹੈ ਕਿ ਉਹ ਫਰੂਟਸ ਖਾ ਸਕਦਾ ਹੈ, ਤਾਂ ਉਸਦੇ ਲਈ ਮੈਂ ਦੱਸਣਾ ਚਾਹੂੰਗਾ ਕਿ ਡਾਇਬਟੀਜ਼ ਦਾ ਪੇਸ਼ੈਂਟ ਇੱਕ ਬਨਾਨਾ ਇੱਕ ਦਿਨ ਦੇ ਵਿੱਚ, ਦੈਟ ਇਜ਼ ਓਕੇ, ਜਾਂ ਹਾਫ ਐਪਲ ਇੱਕ ਦਿਨ ਦੇ ਵਿੱਚ, ਦੈਟ ਇਜ਼ ਓਕੇ, ਨੋ ਮੈਂਗੋ, ਅੰਬ ਨਹੀਂ ਖਾਣਾ ਕਿਉਂਕਿ ਬਹੁਤ ਜ਼ਿਆਦਾ ਸ਼ੂਗਰ ਕੰਟੈਂਟ ਹੁੰਦਾ ਹੈ, ਬਟ ਅਦਰ ਫਰੂਟ ਇਸ ਤੋਂ ਅੰਬ ਤੋਂ ਇਲਾਵਾ ਬਾਕੀ ਫਰੂਟ ਤੁਸੀਂ ਥੋੜੀ ਮਾਤਰਾ ਦੇ ਵਿੱਚ ਲੈ ਸਕਦੇ ਹੋ। ਅਗਰ ਇੱਕ ਹਾਫ ਐਪਲ ਤੁਸੀਂ ਖਾ ਲਿਆ ਤਾਂ ਦੈਟ ਇਜ਼ ਓਕੇ ਫੋਰ ਦਾ ਡੇ, ਉਸ ਤੋਂ ਬਾਅਦ ਕੋਈ ਹੋਰ ਫਰੂਟਸ ਨਾ ਖਾਓ।
ਠੀਕ ਹੈ,
ਇੱਕ ਬਨਾਨਾ ਖਾ ਲਿਆ ਤਾਂ ਹੋਰ ਫਰੂਟਸ ਨਾ ਖਾਓ, ਤਾਂ ਇੱਕ ਫਰੂਟ ਤੇ ਸਟਿਕ ਰਹੋ ਔਰ ਥੋੜੀ ਕੁਆਂਟਿਟੀ ਦੇ ਵਿੱਚ ਲਓ
ਜੀ। ਤੇ ਜਗਤਾਰ ਗਿੱਲ ਭਾਜੀ ਨੇ ਪੁੱਛਿਆ ਕਿ ਕਹਿੰਦੇ ਕੀ ਕੇਲਾ ਤੇ ਸੇਬ ਖਾਲੀ ਪੇਟ ਖਾਦੇ ਜਾ ਸਕਦੇ ਆ? ਕਹਿੰਦੇ ਮੈਂ ਸਵੇਰੇ ਐਕਸਰਸਾਈਜ਼ ਤੋਂ ਵਾਪਸ ਆ ਕੇ ਇੱਕ ਸੇਬ ਤੇ ਇੱਕ ਕੇਲਾ ਖਾਂਦਾ ਹਾਂ ਤੇ ਫਿਰ ਡੇਢ ਘੰਟੇ ਬਾਅਦ ਬ੍ਰੇਕਫਾਸਟ ਕਰਦਾ ਹਾਂ।
ਬਹੁਤ ਅੱਛਾ ਕੁਐਸਚਨ, ਇਹ ਪੁਆਇੰਟ ਮੈਂ ਵੀ ਡਿਸਕਸ ਕਰਨਾ ਚਾਹੁੰਦਾ ਸੀਗਾ ਕਿ ਕੇਲਾ ਖਾਲੀ ਪੇਟ ਖਾਣਾ ਅਲੱਗ ਚੀਜ਼ ਹੈ, ਕੇਲਾ ਖਾਦਾ ਜਾ ਸਕਦਾ ਹੈ, ਬਟ ਸੇਬ ਔਰ ਪਪੀਤਾ ਸਪੈਸੀਫਿਕਲੀ ਦੋ ਏਦਾਂ ਦੇ ਫਰੂਟਸ ਹੁੰਦੇ ਨੇ ਜੋ ਕਦੇ ਵੀ ਖਾਲੀ ਪੇਟ ਖਾਣੇ ਰੈਕਮੈਂਡ ਨਹੀਂ ਕੀਤੇ ਜਾਂਦੇ, ਕਿਉਂਕਿ ਐਪਲ ਅਗਰ ਖਾਲੀ ਪੇਟ ਖਾਂਦੇ ਹਾਂ ਤਾਂ ਉਸਦਾ ਜੋ ਪੀਐਚ ਹੈ ਉਹ ਐਸਿਡਿਕ ਹੁੰਦਾ ਹੈ, ਉਹਦੀ ਨੇਚਰ ਹੈ ਉਹ ਥੋੜੀ ਐਸਿਡਿਕ ਹੁੰਦੀ ਹੈ, ਤਾਂ ਤੁਹਾਡੇ ਐਸਿਡਸ ਨੂੰ ਵਧਾ ਸਕਦਾ ਹੈ। ਔਰ ਜੋ ਪਪੀਤਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਡਾਈਜੈਸਟਿਵ ਪਾਵਰ ਰੱਖਦਾ ਹੈ, ਉਸਨੂੰ ਭੋਜਨ ਪਚਾਉਣ ਦੀ ਸ਼ਕਤੀ ਉਹਦੀ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਲਈ ਉਸਨੂੰ ਵੀ ਖਾਲੀ ਪੇਟ ਅਗਰ ਖਾਵਾਂਗੇ ਤਾਂ ਉਹ ਵੀ ਸਾਡੇ ਐਸਿਡਸ ਨੂੰ ਡਿਸਟਰਬ ਕਰੇਗਾ, ਕਿਉਂਕਿ ਉਹਦੀ ਪਚਾਉਣ ਦੀ ਨੇਚਰ ਹੈ ਉਹ ਜੋ ਵੀ ਉਸਨੂੰ ਮਿਲੇਗਾ ਉਹਨੂੰ ਪਚਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਬਿਹਤਰ ਹੈ ਕਿ ਜਦੋਂ ਪਪੀਤਾ ਖਾਣਾ ਤਾਂ ਖਾਣੇ ਤੋਂ ਡੇਢ ਘੰਟਾ ਬਾਅਦ ਖਾਧਾ ਜਾਵੇ, ਦੈਟ ਵੁੱਡ ਬੀ ਵੈਰੀ ਹੈਲਪਫੁਲ। ਐਂਡ ਸੇਬ ਜੋ ਹੈ ਉਸਨੂੰ ਵੀ ਇੱਕਦਮ ਖਾਲੀ ਪੇਟ ਨਾ ਖਾਇਆ ਜਾਵੇ, ਦੈਟ ਇਜ਼ ਆਲਸੋ ਹੈਲਪਫੁਲ। ਅਗਰ ਬਟ ਜਿਵੇਂ ਮੈਂ ਫਰੂਟ ਬਾਊਲ ਦੀ ਗੱਲ ਕੀਤੀ, ਉਸਦੇ ਵਿੱਚ ਇੱਕ ਸੇਬ, ਇੱਕ ਕੇਲਾ, ਇੱਕ ਨਾਸ਼ਪਾਤੀ ਜਾਂ ਪੀਅਰ ਔਰ ਥੋੜੇ ਜਿਹੇ ਗ੍ਰੇਪ ਜਾਂ ਨਾਲ ਖਰਬੂਜਾ ਔਰ ਤਰਬੂਜ ਵਟ ਐਵਰ ਜੋ ਅਵੇਲੇਬਲ ਹੈ ਉਸਨੂੰ ਅਗਰ ਮਿਕਸ ਕਰਕੇ ਖਾ ਲੈਂਦੇ ਹੋ ਐਜ਼ ਅ ਮੀਲ ਤਾਂ ਉਹਦੀ ਐਸਿਡਿਟੀ ਨੂੰ ਕਵਰ ਕਰ ਲੈਂਦਾ ਹੈ, ਬਟ ਅਗਰ ਅਸੀਂ ਇਕੱਲੇ ਐਪਲ ਦੀ ਗੱਲ ਕਰੀਏ ਤਾਂ ਉਹ ਖਾਲੀ ਪੇਟ ਨਹੀਂ ਖਾਣਾ ਚਾਹੀਦਾ।
ਨਹੀਂ ਖਾਣਾ ਚਾਹੀਦਾ, ਠੀਕ ਹੈ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ, ਮੈਨੂੰ ਲੱਗਦਾ ਕਿ ਕੁਝ ਕੁ ਭਰਮ ਭੁਲੇਖੇ ਹੁੰਦੇ ਆ, ਖਾਣਾ ਅਸੀਂ ਖਾਂਦੇ ਸਾਰਾ ਕੁਝ ਹੋਈ ਆ ਪਰ ਉਹਨੂੰ ਕਿਸ ਵੇਲੇ ਖਾਣਾ ਚਾਹੀਦਾ, ਕਿੱਦਾਂ ਖਾਣਾ ਚਾਹੀਦਾ, ਇੰਨੀਆਂ ਕੁ ਚੇਂਜਿਸ ਦੇ ਨਾਲ ਕਰਨ ਦੇ ਨਾਲ ਹੀ ਮੈਨੂੰ ਲੱਗਦਾ ਕਾਫੀ ਫਰਕ ਜਿਹੜਾ ਪੈਂਦਾ। ਸੋ ਤੁਸੀਂ ਐਕਸਪਰਟ ਹੋ ਇਸ ਚੀਜ਼ ਦੇ ਵਿੱਚ, ਸੋ ਆਉਂਦੇ ਜਾਂਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਔਰ ਸਾਨੂੰ ਇਹ ਟਿਪਸ ਜਿਹੜੇ ਜ਼ਰੂਰ ਦਿੰਦੇ ਰਿਹਾ ਕਰੋ ਅੱਜ ਦੇ ਪ੍ਰੋਗਰਾਮ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦਾ ਕਿ ਸਾਰਿਆਂ ਦਾ ਗੁਰਪੁਰਬ ਔਰ ਕਾਰਤਿਕ ਪੂਰਨਿਮਾ ਕੱਲ ਬਹੁਤ ਅੱਛੀ ਰਹੀ ਹੋਏਗੀ, ਤਾਂ ਸਾਰਿਆਂ ਨੂੰ ਮੇਰੀ ਵੱਲੋਂ ਗੁਰਪੁਰਬ ਔਰ ਕਾਰਤਿਕ ਪੂਰਨਿਮਾ ਦੀ ਵਾਰੀ ਫੇਰ ਬਹੁਤ ਬਹੁਤ ਵਧਾਈ, ਔਰ ਸਾਰੇ ਸਰੋਤਿਆਂ ਦਾ ਔਰ ਹਰਮਨ ਰੇਡੀਓ ਦੀ ਟੀਮ ਦਾ ਧੰਨਵਾਦ। ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ।
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ। ਸੋ ਜੀ ਲਓ ਜੀ, ਪ੍ਰੋਗਰਾਮ ਦਾ ਹੋ ਗਿਆ ਟਾਈਮ, ਅੱਛਾ ਤੋ ਹਮ ਚਲਤੇ ਹੈਂ, ਹੈ ਨਾ। ਸੋ ਬਿਲਕੁਲ ਜੀ, ਜਾਣਾ ਪੈਣਾ ਮੈਨੂੰ ਲੱਗਦਾ ਹੁੰਦਾ ਵੀ ਪ੍ਰੋਗਰਾਮ ਸ਼ੁਰੂ ਹੋ ਜੀ। ਅੱਛਾ ਦੋ ਘੰਟੇ ਹੋ ਵੀ ਗਏ, ਔਰ ਦੋ ਘੰਟੇ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ, ਸਵਾ ਕੁ ਦੋ ਘੰਟੇ ਹੋ ਗਏ, ਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਬਿਲਕੁਲ ਟਾਈਮ ਦਾ ਪਤਾ ਨਹੀਂ ਲੱਗਦਾ। ਬਹੁਤ ਵਧੀਆ ਲੱਗਦਾ ਹੈ, ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹਰਮਨ ਰੇਡੀਓ ਤੇ ਤੁਸੀਂ ਸਾਰੇ। ਬੇਸ਼ੱਕ ਤੁਹਾਨੂੰ ਦੇਖਦੀ ਨਹੀਂ ਪਰ ਫਿਰ ਵੀ ਕਿਤੇ ਫੀਲ ਕਰ ਲੈਂਦੀ ਹਾਂ ਕਿ ਕਿਤੇ ਬੈਠੇ ਜਿੱਥੇ ਵੀ ਤੁਸੀਂ ਸੁਣਦੇ ਹੋਵੋਗੇ ਮੇਰੀ ਕਿਸੇ ਗੱਲ ਤੇ ਔਖੇ ਵੀ ਹੁੰਦੇ ਹੋਵੋਗੇ, ਮੇਰੀ ਕਿਸੇ ਗੱਲ ਤੇ ਹੱਸ ਵੀ ਪੈਂਦੇ ਹੋਵੋਗੇ, ਮੇਰੀ ਕਿਸੇ ਗੱਲ ਤੇ ਅੱਖ ਵੀ ਭਰ ਲੈਂਦੇ ਹੋਵੋਗੇ, ਮੇਰੀ ਕਿਸੇ ਗੱਲ ਨੂੰ ਆਪਣੀ ਜ਼ਿੰਦਗੀ ਚ ਅਮਲ ਚ ਵੀ ਲਿਆਉਂਦੇ ਹੋਵੋਗੇ। ਸੋ ਪਰ ਇਹ ਤਾਂ ਹੀ ਹੁੰਦਾ ਜਦੋਂ ਮੈਂ ਗੱਲਾਂ ਕਰਦੀ ਹਾਂ। ਸੋ ਆਪਣੇ ਦਿਲ ਦੀਆਂ ਗੱਲਾਂ ਵੀ ਹਮੇਸ਼ਾ ਕਰਦੇ ਰਿਹਾ ਕਰੋ, ਸਾਂਝੇ ਕਰਦੇ ਰਿਹਾ ਕਰੋ, ਲਿਖ ਕੇ ਜਾਂ ਫੋਨ ਕਰਕੇ। ਸੋ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਕੁਝ ਅਸੀਂ ਚੰਗਾ ਐਡ ਕਰ ਸਕੀਏ ਤਾਂ ਮੈਨੂੰ ਲੱਗਦਾ ਬਹੁਤ ਵਧੀਆ। ਲਓ ਜੀ, ਧਨੀ ਕਹਿੰਦਾ ਵੀ ਨਹੀਂ ਚਾਹ ਪੀ ਕੇ ਜਾਇਓ, ਆ ਮੈਨੂੰ ਪਤਾ ਤੂੰ ਰਹਿਣ ਦੇ ਚਾਹ ਪੀ ਕੇ ਜਾਇਓ, ਚਾਹ ਮੈਨੂੰ ਅੱਗੇ ਇੱਕ ਦਾਤ ਦਿੱਤੀ ਹੈ ਤਾਂ 100 ਰੁਪਇਆ ਮੰਗ ਲਿਆ, ਚਾਹ ਪੀ ਕੇ ਪਤਾ ਨਹੀਂ ਫੇਰ ਕਹੂੰਗਾ ਵੀ 1000 ਰੁਪਇਆ ਰੱਖੋ, ਹੈ ਰਹਿਣ ਦੇ ਮੈਂ ਆਪ ਹੀ ਬਣਾ ਲੈਣੀ ਆ। ਬਹੁਤ ਪੈਸੇ ਮੰਗਣ ਲੱਗ ਗਿਆ ਤੂੰ ਅੱਜ ਕੱਲ, ਪਰ ਚੱਲ ਤੂੰ ਪੁੱਛ ਲਿਆ, ਇੰਨਾ ਤਾਂ ਹੈਗਾ ਨਾ। ਚਾਹ ਵੀ ਪੀਣੀ ਆ ਜੀ, ਬਿਲਕੁਲ ਚਾਹ ਦਾ ਵੀ ਟਾਈਮ ਹੋਇਆ ਪਿਆ ਮੇਰਾ, ਚਾਹ ਵੀ ਪੀਨੀ ਆ ਤੇ ਮੈਂ ਚਾਹ ਪੀਂਦੀ ਪੀਂਦੀ ਨਾਲ ਤੁਹਾਨੂੰ ਸਾਰਿਆਂ ਨੂੰ ਯਾਦ ਕਰਦੀ ਹੁੰਦੀ ਆ। ਜਿਹੜੀ ਮੇਰੀ ਬੁੱਧਵਾਰ ਦੀ ਸਵੇਰ ਦੀ ਚਾਹ ਹੁੰਦੀ ਆ ਉਹ ਮੈਂ ਚਾਹ ਵੀ ਪੀਨੀ ਹੁੰਦੀ ਆ ਤੇ ਨਾਲ ਫਿਰ ਮੈਂ ਆਪਣੀਆਂ ਗੱਲਾਂ ਬਾਰੇ ਸੋਚਦੀ ਹੁੰਦੀ ਆ ਕਿ ਕੀ ਕੁਝ ਬੋਲਿਆ ਗਿਆ ਮੇਰੇ ਤੋਂ, ਕੀ ਕੁਝ ਕਮੀ ਰਹਿ ਗਈ। ਔਰ ਪਰ ਇੱਕ ਗੱਲ ਹੈ, ਜ਼ਰੂਰ ਦੱਸਦੇ ਰਿਹਾ ਕਰੋ, ਪ੍ਰੋਗਰਾਮ ਦੇ ਵਿੱਚ ਹੁੰਗਾਰਾ ਜ਼ਰੂਰ ਭਰਦੇ ਰਿਹਾ ਕਰੋ, ਵਧੀਆ ਲੱਗਦਾ ਹੈ, ਚੰਗਾ ਲੱਗਦਾ। ਪਰ ਫਿਰ ਵੀ ਚਲੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਕਮਲੀਆਂ ਗੱਲਾਂ ਨੂੰ ਸੁਣਦੇ ਰਹੇ 2 ਘੰਟੇ ਤੁਸੀਂ, ਔਰ ਜਿਨ੍ਹਾਂ ਨੇ ਮੈਸੇਜ ਕੀਤਾ ਬਹੁਤ ਬਹੁਤ ਸ਼ੁਕਰੀਆ, ਔਰ ਜਿਨ੍ਹਾਂ ਨੇ ਚੁੱਪ ਚਾਪ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਲਓ ਜੀ, ਮੈਨੂੰ ਘੁੰਮਣ ਅੰਕਲ ਦਾ ਮੈਸੇਜ ਆਇਆ, ਕਹਿੰਦੇ ਮੇਰਾ ਸੁਨੇਹਾ ਨੀ ਪੜਿਆ ਤੂੰ ਕੁੜੀਏ, ਹਾਏ ਮੇਰੀ ਇੰਨੀ ਹਿੰਮਤ। ਇਹਨਾਂ ਨੇ ਲਿਖਿਆ ਸੀ ਜੀ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਬਹੁਤ ਹੀ ਵਧੀਆ ਤਰੀਕੇ ਨਾਲ ਕਵਿਤਾ ਗਾਈ ਹੈ, ਕਹਿੰਦੇ ਆਪਣੇ ਦਿਮਾਗ ਦਾ ਪੁਰਜ਼ਾ ਮੈਨੂੰ ਦੇ ਦਿਓ ਕੋਈ, ਕਹਿੰਦੇ ਮੇਰੇ ਕੋਈ ਲਫ਼ਜ਼ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ, ਇਹ ਤਾਂ ਤੁਹਾਡਾ ਵਡੱਪਣ ਹੈ, ਇਹੋ ਜਿਹੀ ਗੱਲ ਹੀ ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਮੈਂ ਕੀ ਲਿਖਦੀ ਹਾਂ, ਇਹ ਤਾਂ ਵੈਸੇ ਬਸ ਮੈਂ ਕੁਛ ਆਪਣੇ ਜਜ਼ਬਾਤਾਂ ਬਾਰੇ ਇੱਧਰ ਤਾਂ ਉੱਧਰ ਨਾਲ ਲਿਖ ਲੈਂਦੀ ਹਾਂ, ਹੋਰ ਮੇਰੀ ਸਮਝ ਐਡੀ ਕੋਈ ਨਹੀਂ ਹੈਗੀ। ਤੇ ਉਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਜੀ ਰਜਿੰਦਰ ਸੁਨਰ ਹੁਣਾਂ ਦਾ, ਉਹਨਾਂ ਨੇ ਵੀ ਲਿਖਿਆ ਜੀ ਐਕਸੀਲੈਂਟ ਪੋਇਮ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਹੌਸਲਾ ਅਫਜ਼ਾਈ ਦੇ ਲਈ, ਕੋਸ਼ਿਸ਼ ਕਰਿਆ ਕਰੂੰਗੀ ਮੈਂ ਆਪਣੀਆਂ ਡਾਇਰੀਆਂ ਦੇ ਜਿਹੜੇ ਪੰਨੇ ਆ ਉਹਨਾਂ ਨੂੰ ਫੁੱਲਾਂ, ਉਹਨਾਂ ਦੇ ਵਿੱਚੋਂ ਕੋਈ ਕਵਿਤਾਵਾਂ ਜਾਂ ਕੁਛ ਵੀ ਮੇਰੇ ਹੱਥ ਆਉਂਦਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਰਿਹਾ ਕਰੂੰਗੀ ਆਪਣੇ ਪ੍ਰੋਗਰਾਮ ਦੇ ਵਿੱਚ। ਸ਼ਾਇਦ ਇਸੇ ਤਰ੍ਹਾਂ ਹੀ ਮੈਨੂੰ ਵੀ ਸਾਂਭਣ ਦਾ ਮੱਤ ਆ ਜਾਵੇ ਵੀ ਹਾਂ ਮੈਂ ਸਾਂਭ ਕੇ ਰੱਖਾਂ ਆਪਣੀਆਂ ਚੀਜ਼ਾਂ, ਕਿਉਂਕਿ ਤੁਹਾਡੇ ਨਾਲ ਸ਼ੇਅਰ ਕਰਨੀਆਂ ਹੁੰਦੀਆਂ, ਕਿਉਂਕਿ ਇਹ ਚੀਜ਼ਾਂ ਮੇਰੀਆਂ ਬੜੀਆਂ ਪਰਸਨਲ ਜਿਹੀਆਂ ਸਮਝਦੀ ਹੁੰਦੀ ਹਾਂ ਮੈਂ ਆਪਣੇ ਤੱਕ ਹੀ ਰੱਖੀਆਂ ਅੱਜ ਤੱਕ, ਪਰ ਨਹੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਿਆ ਕਰੂੰਗੀ। ਸੋ ਧਨੀ ਨਾਲ ਚਾਹ ਦੀ ਫੋਟੋ ਵੀ ਬਣਾ ਕੇ ਭੇਜ ਦਿੱਤੀ ਆ। ਕੋਈ ਨੀ ਆ ਰਹੀ ਆ ਸਿਡਨੀ ਮੈਂ ਅਗਲੇ ਮਹੀਨੇ, ਸੋ ਚਾਹ ਪਾਣੀ ਦੀ ਪੂਰੀ ਸੇਵਾ ਕਰਵਾਉਣੀ ਆ ਧਨੀ ਤੋਂ, ਮੈਂ ਦੇਖ ਲਿਓ ਜੇ ਹੋਰ ਕਿਸੇ ਨੇ ਵੀ ਕਹਿਣਾ ਤਾਂ ਮੈਨੂੰ ਦੱਸ ਦੋ, ਮੈਨੂੰ ਦੱਸ ਦਿਓ ਵੀ ਸਾਡੇ ਹਿੱਸੇ ਦੀ ਵੀ ਕਰਵਾ ਲਿਓ ਤੇ ਫਿਰ ਮੈਂ ਧਨੀ ਤੋਂ ਕਰਵਾ ਲਊਂਗੀ, ਭਈ ਫਲਾਨੇ ਦੇ ਹਿੱਸੇ ਦੀ ਤਾਂ ਤੂੰ ਕੀਤੀ ਨੀ ਅਜੇ, ਇਹ ਤਾਂ ਮੇਰੇ ਹਿੱਸੇ ਦੀ ਹੋਈ। ਸੋ ਕੋਈ ਨੀ, ਬਿਲਕੁਲ ਜੀ ਅਗਲੇ ਹਫਤੇ ਆ ਰਹੀ ਹਾਂ ਮੈਂ ਸਿਡਨੀ ਵੀ ਔਰ ਮੈਲਬਨ ਵੀ ਕੁਝ ਕੁ ਦਿਨਾਂ ਲਈ ਜਾਊਂਗੀ, ਔਰ ਕੋਸ਼ਿਸ਼ ਕਰਾਂਗੀ ਕਿ ਜਿੰਨਿਆਂ ਕੁ ਨੂੰ ਮੈਂ ਜਾਣਦੀ ਹਾਂ ਮੈਲਬਨ 'ਚ ਉਹਨਾਂ ਨੂੰ ਜ਼ਰੂਰ ਮਿਲ ਕੇ ਆਵਾਂ। ਸੋ ਜੇ ਕਿਸੇ ਦਾ ਮਨ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ, ਜ਼ਰੂਰ ਕੋਸ਼ਿਸ਼ ਕਰਾਂਗੀ ਮਿਲਣ ਦੀ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ ਜੀ, ਸੋ ਅਗਲੇ ਹਫ਼ਤੇ ਫੇਰ ਹਾਜ਼ਰ ਹੋਊਂਗੀ ਕੁਝ ਯਾਦਾਂ ਦੇ ਨਾਲ, ਆਪਣੀਆਂ ਵਿਹਲੀਆਂ ਗੱਲਾਂ ਦੇ ਨਾਲ ਤੇ ਤੁਹਾਡੇ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ, ਆਪਣਾ ਰੱਖੋ ਧਿਆਨ, ਕਿਉਂਕਿ ਮੌਸਮ ਜਿਹੜਾ ਨਾ ਬੜਾ ਖਚਰਾ ਹੋਇਆ ਪਿਆ ਆ। ਸੋ ਧਿਆਨ ਰੱਖੋ ਆਪਣਾ, ਛੱਡਦੀ ਕਲਾ ਤੇ ਰੱਬ ਰੱਖਾ।
ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ, ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ, ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ, ਇਹ ਚਾਨਣ ਦੇ ਬਣ ਜਾਰੇ ਜੋ ਵੇਖਣ ਦੇ ਵਿੱਚ ਇੱਕ ਲੱਗਦੇ, ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਚਾਨਣ ਦੀ ਟਕਸਾਲ ਹੈ ਜਿੱਥੇ ਵਜਦਾਨ ਹੱਦ ਨਾ ਜੀਓ, ਨਾਨਕ ਆਦਿ ਜੁਗਾ ਜੀਓ, ਨਾਨਕ ਆਦਿ ਜੁਗਾ।